तेरा अंत ना जाई लखे आ। दुनिया के लोग बार रब की भाल करते सी, पर सतगुरु गुरु नानक साहिब महाराज जी कहिंदे रब किते दूर नहीं, रब कुदरत विच वसिया होया, ते कुदरत विच आपां भी आउने आ। ते प्यारियो आपां ही ओ परमात्मा दा स्वरूप आ। ताइयों गुरु साहिब जी कहिंदे ने मन तू जोत स्वरूप है अपना मूल पछाण, मन हर जी तेरे नाल है गुरमती रंग मान। अपने आप नू पछाणीए, आपां परमात्मा दा रूप हां पर प्यारियो अपने आप नू अलग समझदे हां, अपने मूल नू पछाणीए। धन गुरु अमरदास महाराज जी कहिंदे ए मन प्यारिया तू सदा सच संभाले, ओ परमात्मा नू संभाल, जो कुदरत दे निजम ने ओ कुदरत दे निजमा नू समझ, नहीं तो तेरा जिंदगी दा समा लंघदा जा रहा। रहन गवाई सोए कै दिवस गवाया खाए, हीरे जैसा जन्म है कौड़ी बदले जाए। रहन प्यारियो सौं के लंघा दित्ती दिन, खा पी के फिर तुर के लंघा दित्ता, आ जिहड़ा जिंदगी दा समा जिहड़ा सानू प्राप्त होया ए बिरथा जा रहा। ते आपां गुरु जी कोलों ज्ञान लैके अकल लैके ओ कुदरत दे निजमां नू समझिए, ते रब कुदरत विच वसदा, ते जदों कुदरत दे निजमां दे विच चलांगे प्यारियो ए समझो कि आपां रब दे हुक्म विच चल रहे हां, ते जिहड़ा कुदरत दे निजमां तों उल्ट चलेगा ए समझो कि आपां रब तों उल्ट चल रहे हां, ते जिहड़ा रब तों उल्ट चलेगा कुदरत दे निजमां नू नहीं मन्नेगा। फिर रात भी आपां भाई साहिब दे पासों सरवण कीता, प्यारियो एक दिन जरूर ओनू सजा भोगनी पवेगी। जिहो जिहा कर्म करांगे जे कुदरत दे निजमां तों उल्ट चलांगे ते सजा जरूर मिलनी है, ते जदों फिर सानू सजा मिलदी आ फिर आपां प्यारियो रब नू दोष दिंदे आ। पर महाराज जी कहिंदे नहीं, जो भी तू काम माड़ा करदा ए तेरे कर्मां दी सजा, ददा दोष ना देहूं किसे दोष कर्मां अपने आ, जो मैं किया सो मैं पाया दोष ना दीजे अवर जनम। सो प्यारियो अपने समय दी संभाल करिए, ए समां बीतदा तुरिया जा रहा। धन गुरु अमरदास महाराज जी कहिंदे ए मन प्यारिया तू सदा सच संभाले, एह कुटंब कुंजे देखदा चलै नाही तेरे नाले, साथ तेरे चलै नाही तिस नाल क्यों चित लाईऐ, ऐसा कम मूले ना कीचै जित अंत पछो ताईऐ। सतगुरु का उपदेश सुन तू होवै तेरे नाले, कह नानक मन प्यारे तू सदा सच संभाले। समय दी संभाल करिए, सतगुरु जी दे कोलों अकल लईए ज्ञान लईए, जदों गुरु जी कोलों अकल लवांगे ज्ञान लवांगे फिर सानू पता लगेगा, नहीं ते अज आपां दर दर ते भटकदे फिरदे आं। ते जदों गुरु जी दा ज्ञान साडी जिंदगी विच आ गया फिर आनंद पाया मेरी माए सतगुरु मैं पाया। समय नू संभालिए, ते जो धन गुरु अमरदास महाराज जी दा आपां पहला बचन पढ़ रहे सी, आओ आपां सारे रल मिल के फिर पढ़िए जी।
ए मन प्यारिया तू सदा सच संभाले, ए मन प्यारिया सच सुमाले, तू सदा सच सुमाले, तू सदा सच सुमाले, सदा सच सुमाले, सुमाले तू सदा
ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਭਾਈ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਜਿੰਨੀ ਵੀ ਸੰਗਤ ਨਮਸਕਾਰ ਕਰਨ ਵਾਸਤੇ ਖੜੀ ਸੰਗਤਾਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰੋ, ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
تیسرے دیوان وچ حاضری کر رہے ہاں اج سنگت دا اکٹھ کافی زیادہ ہے کل وی جتھے تک جگہ ہے پیچھے جیڑا لنگر والی جگہ سی اوتھے تک سنگت بیٹھی سی اج بھی ویرا نے ادم کیتا ہے وشائی کیتی گئی ہے پنڈال جتھے تک لا سکتے لایا جنہ ساؤنڈ سسٹم لگ سکتا ہے لایا سکرین دا انتظام کیتا گیا ہے پھر بھی کئی جگہ رہ جانا جتھے آواز نہیں سنتی جا جتھے سٹیج نہیں دستی پر کوشش کریے جدان دا وقت ہووے انہوں وچار لئیے جنہاں سمجھ سکدے ہیں سمجھیے جتھے ہزاراں سنگتاں پنڈال وچ حاضری کردیاں ہن اوتھے ہزاراں ویر ہزاراں پیناں جڑے انٹرنیٹ دے ذریعے ٹی وی دے مادھیم راہیں گھراں وچ بہ کے وی پروگرام سندے ہن سمجھدے ہن بدلدے وی ہن ज्ञान उ साडा जेड़ा असी अपना लेने तो कहे ये विचार ते गुरु नानक दा है उन्हें मैनू बदलिया आ विचार ते कबीर जी दा है उन्हें मैनू बदलिया नहीं वो विचार नाल सहमति दा जेड़ा विचार है वो तेरा अपना गुरु नानक जी दी सोच नाल जेड़ा सहमति दा विचार है वो तेरा तेनू तू बदल दिया सहमत होना ना होना यह तेरी मर्जी है विचार बहुत वधिया ता बदलेगा जो विचार नाल सहमत होएगा ਜਿਸ ਵਿਚਾਰ ਨਾਲ ਅਸੀਂ ਸਹਿਮਤ ਨਹੀਂ ਉਹ ਸਾਨੂੰ ਬਦਲੇ। ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਬੜੇ ਵਧੀਆ ਸੀ ਪਰ ਸ੍ਰੀ ਚੰਦ ਦਾ ਸਹਿਮਤ ਨਹੀਂ ਹੋਇਆ। ਗੁਰੂ ਰਾਮਦਾਸ ਜੀ ਦੇ ਵਿਚਾਰ ਬਹੁਤ ਵਧੀਆ ਪਰ ਪ੍ਰਿਥੀ ਚੰਦ ਦੇ ਅੰਦਰ ਸਹਿਮਤੀ ਵਾਲਾ ਵਿਚਾਰ ਆਇਆ। ਜਿਹੜਾ ਸਹਿਮਤੀ ਦਾ ਵਿਚਾਰ ਹੁੰਦਾ ਉਹ ਸਾਡਾ ਆਪਣਾ ਹੁੰਦਾ। ਜਿੰਨੇ ਮਰਜ਼ੀ ਤੁਸੀਂ ਵਧੀਆ ਵਿਚਾਰ ਸੁਣ ਲਓ ਵੀਰੋ ਭਰਾਵੋ ਬਜ਼ੁਰਗੋ ਬੱਚਿਓ, ਜਿੰਨੇ ਚਾਹੋ ਵਿਚਾਰ ਸੁਣ ਲਓ ਪਰ ਤੁਹਾਡਾ ਸਹਿਮਤੀ ਦਾ ਵਿਚਾਰ ਹੈ, ਜਿਹਦੇ ਜਿਹਦੇ ਅੰਦਰ ਸਹਿਮਤੀ ਦਾ ਵਿਚਾਰ ਬਣਨਾ ਉਹਨੇ ਬਦਲੇ। ਤੇ ਜੇ ਮੈਨੂੰ ਨਹੀਂ ਬਦਲਿਆ ਮੇਰੀ ਸਹਿਮਤੀ ਵਾਲਾ ਵਿਚਾਰ ਹੈ ਵੀ ਮੈਂ ਸਹਿਮਤ ਨਹੀਂ ਹੋਇਆ ਇਸ ਕਰਕੇ, ਤਾਂ ਕਰਕੇ ਸਹਿਮਤ ਨਾ ਹੋਣਾ ਨਾ ਹੋਣਾ ਜਾਂ ਨਾ ਹੋਣਾ ਇਹ ਸਾਡੀ ਆਪਣੀ ਮਰਜ਼ੀ ਹੁੰਦੀ ਹੈ, ਇਹ ਸਾਡੀ ਪਰਸਨਲ ਰਾਏ ਹੈ, ਇੱਛਾ ਹੈ, ਅਸੀਂ ਕੀ ਚੂਜ ਕਰਨਾ ਕੀ ਨਹੀਂ ਕਰਨਾ ਇਹ ਸਾਡੀ। ਤਾਂ ਕਰਕੇ ਆਓ ਆਪਣੇ ਆਪ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕਰੀਏ। ਗੱਲ ਇਹ ਨਹੀਂ ਹੁੰਦੀ ਗੱਲ ਕਹੀ ਕਿੰਨੇ ਹੈ, ਅਸਲ ਇਹ ਹੁੰਦਾ ਵੀ ਉਹਦੇ ਵਿੱਚ ਵਜਨ ਕਿੰਨਾ। ਬੜਿਆਂ ਬੰਦਿਆਂ ਦੀ ਪ੍ਰੋਬਲਮ ਇਹ ਹੁੰਦੀ ਹੈ ਨਾ ਵੀ ਗੱਲਾਂ ਭਾਵੇਂ ਠੀਕ ਨੇ ਪਰ ਅਸੀਂ ਇਹਨਾਂ ਨਾਲ ਨਹੀਂ ਲੈਣੀ। ਹੁੰਦੇ ਨੇ ਨਾ ਬੰਦੇ ਗੱਲਾਂ ਠੀਕ ਨੇ ਪਰ ਮੈਂ ਸਹਿਮਤ ਕਈ ਕਿੰਨੇ ਹੈ ਇਹ ਛੱਡ ਦੇ ਇਹ ਵੇਖ ਵੀ ਉਹ ਗੱਲ ਸਾਡੇ ਭਲੇ ਲਈ ਹੈ ਜਾਂ ਨਹੀਂ। ਇਸ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰੀਏ ਜਦੋਂ ਸਤਿਗੁਰੂ ਤੋਂ ਗਿਆਨ ਮਿਲਦਾ ਹੈ ਸਮਝ ਮਿਲਦੀ ਹੈ ਅਸੀਂ ਬਾਣੀ ਨਾਲ ਜੁੜ ਕੇ ਗਿਆਨ ਲੈਂਦੇ ਹਾਂ, ਸ਼ਬਦ ਨਾਲ ਜੁੜੀਏ ਸ਼ਬਦ ਚੋਂ ਵੀ ਗਿਆਨ ਮਿਲਣਾ, ਬਾਣੀ ਨਾਲ ਜੁੜੋ ਬਾਣੀ ਚੋਂ ਵੀ ਗਿਆਨ ਮਿਲਦਾ। ਸ਼ਬਦ ਨਾਲ ਜੁੜਨ ਦਾ ਅਰਥ ਵੀ ਇਹੋ ਹੀ ਹੈ ਵੀ ਸ਼ਬਦ ਚੋਂ ਗਿਆਨ ਲਿਓ, ਸ਼ਬਦ ਗੁਰੂ ਸੁਰਤ ਤੋਂ ਰਚੇਲਾ। ਬਾਣੀ ਨਾਲ ਜੁੜਨ ਦਾ ਵੀ ਅਰਥ ਇਹੀ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਉਹਦੇ ਚੋਂ ਗਿਆਨ ਲਓ। ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਜੁੜਨ ਦੀ ਗੱਲ ਹੈ ਜਿੱਥੇ ਹੈ ਉੱਥੇ ਵੀ ਗਿਆਨ ਲੈਣ ਦੀ ਗੱਲ ਹੈ। ਜੇ ਗਿਆਨ ਹੀ ਨਾ ਲਿਆ ਫਿਰ ਜੁੜੇ ਦਾ ਅਰਥ ਹੀ ਕੋਈ ਨਹੀਂ ਬਣਦਾ। ਸ਼ਬਦ ਚੋਂ ਗਿਆਨ ਨਾ ਲਿਆ ਤੇ ਸ਼ਬਦ ਨਾਲ ਜੁੜੇ ਦਾ ਕੀ ਅਰਥ ਹੈ। ਬਾਣੀ ਸਾਰੀ ਜ਼ਿੰਦਗੀ ਪੜ੍ਹਦਾ ਰਿਹਾ ਬਾਣੀ ਚੋਂ ਗਿਆਨ ਨਾ ਲਿਆ ਫਿਰ ਕੀ ਮਤਲਬ ਹੋਇਆ। ਖੇਡ ਸਾਰੀ ਗਿਆਨ ਦੀ ਹੈ, ਉਹਦੇ ਚੋਂ ਅਸੀਂ ਕੀ ਸਿੱਖੇ ਹਾਂ ਕੀ ਸਮਝੇ ਹਾਂ। ਤਾਂ ਕਰਕੇ ਆਓ ਆਓ ਸਤਿਗੁਰੂ ਜੀ ਦੇ ਵਿਚਾਰ ਜ਼ਿੰਦਗੀ ਬਦਲ ਦੇਣਗੇ ਜੇ ਸਹਿਮਤੀ ਦਾ ਵਿਚਾਰ ਮੇਰਾ ਬਣ ਜਾਵੇ, ਮੇਰੇ ਅੰਦਰ ਸਹਿਮਤ ਹੋਣ ਦਾ ਵਿਚਾਰ ਪੈਦਾ ਹੋ ਜਾਵੇ, ਉਹਨਾਂ ਵਿਚਾਰਾਂ ਨਾਲ ਸਹਿਮਤ ਹੋਣ ਦਾ ਵਿਚਾਰ ਮੈਨੂੰ ਪੈਦਾ ਕਰਨਾ ਪੈਣਾ ਆਪਣੇ ਆਪਣੇ, ਉਹ ਮੇਰਾ ਉਹ ਮੈਨੂੰ ਪੈਦਾ ਕਰਨਾ ਪੈਣਾ। ਹਰ ਇੱਕ ਨੂੰ ਆਪਣੇ ਆਪਣੇ ਅੰਦਰ ਸੋਚਣਾ ਪੈਣਾ। ਆਓ ਕੋਸ਼ਿਸ਼ ਕਰਦੇ ਹਾਂ ਸੁਣੀਏ ਸਮਝੀਏ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਸੰਗਤਾਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਮੱਥਾ ਟੇਕ ਟੇਕ ਕੇ ਬੈਠ ਜਾਓ। ਤਪਦਾ ਕੜਾਹਾ ਬੁਝ ਗਿਆ, ਕਿਹੜਾ ਕੜਾਹਾ? ਸਾਡਾ ਅੰਦਰ, ਸਾਡਾ ਹਿਰਦਾ ਕਹਿ ਲਓ, ਸਾਡਾ ਦਿਮਾਗ ਸ਼ਾਂਤ ਹੋ ਗਿਆ, ਸਾਡਾ ਮਨ ਟਿਕ ਗਿਆ, ਜੋ ਕਹਿਣਾ ਕਹਿ ਲਓ, ਬੁਝ ਗਿਆ, ਤਪਦੇ ਸੀ ਅੰਦਰੋਂ। ਜਦੋਂ ਤੋਂ ਗੁਰੂ ਨੇ ਗਿਆਨ ਦਿੱਤਾ ਗੁਰਸੀਤਲ ਨਾਮ ਦਿਓ, ਸੀਤਲ ਨਾਮ ਗਿਆਨ ਦਿੱਤਾ, ਨਾਮ ਮਤਲਬ ਗਿਆਨ ਸਮਝ। ਤਪ ਤੁਕੜਾ ਬੁਝ ਗਿਆ, 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 ਤਪ ਤੁਕੜਾ ਬੁਝ ਗਿਆ। शीतल नाम दियो गुरु शीतल नाम दियो शीतल नाम दियो, गुरु शीतल नाम दियो,
गुरु शीतल नाम दियो, गुरु शीतल नाम दियो,
दियावण जान रहो
ਸਤਿਗੁਰ ਪਰਮਾ ਵਾਲੀ ਬੇੜੀ ਨੂੰ
ਸਤਿਗੁਰ ਪਰਮਾ ਵਾਲੀ ਬੋਲੋ
ਓ ਪਰਮਾ ਵਾਲੀ ਬੇੜੀ ਨੂੰ ਪਰਮਾ ਦੀ ਬੇੜੀ ਨੂੰ ਪਰਮਾ ਦੀ ਬੇੜੀ ਨੂੰ ਪਰਮਾ ਵਾਲੀ ਬੇੜੀ ਨੂੰ ਪਰਮਾ ਦੀ ਬੇੜੀ ਨੂੰ ਪਰਮਾ ਦੀ ਬੇੜੀ ਨੂੰ ਪਰਮਾ ਦੀ ਪਰਮਾ ਦੀ ਬੇੜੀ ਨੂੰ ਪਰਮਾ ਦੀ ਬੇੜੀ ਨੂੰ ਪਰਮਾ ਦੀ ਬੇੜੀ ਨੂੰ ਪਰਮਾ ਵਾਲੀ ਬੇੜੀ ਨੂੰ
ਸੱਜਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ
ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ
ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਨੂੰ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਨੂੰ
ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਨੂੰ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਨੂੰ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਨੂੰ ਕੱਟਦੇ ਨੇ ਸਤਿਗੁਰ ਪਰਮਾ ਵਾਲੀ ਬੇੜੀ ਨੂੰ
ਸਤਿ ਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਭੈਣਾਂ ਜਿਹੜੀਆਂ ਪਿੱਛੇ ਜਾ ਰਹੀਆਂ ਇੱਥੇ ਹੀ ਜਿੱਥੇ ਜਾ ਰਹੀਆਂ ਇੱਥੇ ਹੀ ਬਹਿ ਜਾਓ ਤੇ ਜਗ੍ਹਾ ਮਿਲਦੀ ਜਿੱਥੇ ਖੜੀਆਂ ਇੱਥੇ ਹੀ ਬਹਿ ਜਾਓ ਜਿਹੜੀਆਂ ਭੈਣਾਂ ਜਿੱਥੇ ਖੜੀਆਂ ਅੱਗੇ ਅੱਗੇ ਕਿਰਪਾ ਕਰਕੇ ਨਾ ਆਇਓ ਜਿੱਥੇ ਜਿੱਥੇ ਖੜੇ ਹੋ ਬਸ ਇੱਥੇ ਹੀ ਕਿਰਪਾ ਕਰਕੇ ਬਹਿ ਜਾਓ ਆਓ ਸਤਸੰਗ ਜੀ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੀਏ ਅੱਜ ਤੀਜਾ ਦੀਵਾਨ ਹੈ ਬਹੁਤ ਹਿੰਮਤ ਨਾਲ ਉਤਸ਼ਾਹ ਨਾਲ ਸੰਗਤਾਂ ਇਲਾਕੇ ਦੀਆਂ ਹਾਜ਼ਰੀ ਭਰ ਰਹੀਆਂ ਹੈ ਕੋਈ ਮੋਟਰਸਾਈਕਲਾਂ ਤੇ ਟਰਾਲੀਆਂ ਤੇ ਬੜੀ ਬੜੀ ਦੂਰੋਂ ਟਰਾਲੀਆਂ ਚ ਦੀਵਾਨ ਸੁਣਨ ਜਾਂਦੇ ਰਹੇ ਆ ਤਾਂ ਕਰਕੇ ਪਤਾ ਹੈ ਤੇ ਕਈ ਏਦਾਂ ਦੇ ਵੀ ਹੈ ਜਿਹੜੇ ਵੀਹ ਕਿਲੋਮੀਟਰ ਤੋਂ ਟਰਾਲੀਆਂ ਲੈ ਕੇ ਆਉਂਦੇ ਆ ਬੜੇ ਉਤਸ਼ਾਹ ਨਾਲ ਹਾਜ਼ਰੀ ਭਰਦੇ ਆ ਤੇ ਬਹੁ ਗਿਣਤੀ ਜਿਹਦੀ ਖੁਸ਼ੀ ਵਾਲੀ ਗੱਲ ਹੈ ਕਿ ਨੌਜਵਾਨ ਬਹੁ ਗਿਣਤੀ ਵਿੱਚ ਆਉਂਦੇ ਆ ਬੈਠਦੇ ਆ ਸੁਣਦੇ ਆ ਸਮਝਦੇ ਆ ਜੇ ਤੁਸੀਂ ਅੱਜ ਸਾਡੇ ਦੀਵਾਨਾਂ ਦੀ ਗੱਲ ਕਰੋ ਤੇ ਸਾਡਾ ਸਾਥ ਧਰਮ ਨਹੀਂ ਦੇ ਰਿਹਾ ਜੇ ਅੱਜ ਮੈਂ 20 ਪਹਿਲਾਂ 30 ਪਹਿਲਾਂ ਹੁੰਦਾ ਮੈਂ ਆਹ ਗੱਲਾਂ ਕਰਦਾ ਜਿਹੜੀਆਂ ਮੈਂ ਅੱਜ ਕਰਦਾ ਤੇ ਮੈਨੂੰ ਰੋਜ਼ ਛਿੱਤਰ ਪੈਣੇ ਅੱਜ ਮੇਰਾ ਸਾਥ ਧਰਮ ਨਹੀਂ ਦੇ ਰਿਹਾ ਮੇਰਾ ਸਾਥ ਦੇ ਰਹੀ ਹੈ ਐਜੂਕੇਸ਼ਨ ਪੜ੍ਹਾਈ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਜਿਹੜੇ ਸਮੇਂ ਵਿੱਚ ਮੈਂ ਗੱਲ ਕਰ ਉਹ ਤੁਰ ਪੈਂਦੇ ਆ ਸੁਣਦੇ ਆ ਸਮਝਦੇ ਆ ਤੇ ਹਮੇਸ਼ਾ ਇੱਕ ਗੱਲ ਚੇਤਾ ਰੱਖਿਓ ਜਿਹਨੂੰ ਵੀ ਸੁਣੋ ਜਿਹਦੇ ਕੋਲ ਵੀ ਜਾਣਾ ਤੁਸੀਂ ਪਹਿਲਾਂ ਸੁਣੋ ਫਿਰ ਰਾਏ ਬਣਾਓ ਧਿਆਨ ਨਾਲ ਸੁਣਿਓ ਪਹਿਲਾਂ ਸੁਣੋ ਫਿਰ ਉਹਦੇ ਬਾਰੇ ਰਾਏ ਬਣਾਓ ਪਰ ਕੰਮ ਉਲਟ ਹੈ ਅਸੀਂ ਪਹਿਲਾਂ ਉਹਦੇ ਬਾਰੇ ਰਾਏ ਬਣਾ ਲੈਂਦੇ ਹਾਂ ਬਾਅਦ ਵਿੱਚ ਉਹਨੂੰ ਸੁਣਦੇ ਹਾਂ ਰਾਏ ਬਾਅਦ ਚ ਬਣਾਈ ਦੀ ਹੈ ਪਹਿਲਾਂ ਸੁਣੀ ਦਾ ਫਿਰ ਰਾਏ ਬਣਾਈ ਦੀ ਹੈ ਵੀ ਇਹ ਠੀਕ ਹੈ ਜਾਂ ਗਲਤ ਹੈ ਪਰ ਜੇ ਅਸੀਂ ਰਾਏ ਪਹਿਲਾਂ ਹੀ ਬਣਾਈ ਹੋਈ ਹੈ ਵੀ ਇਹ ਠੀਕ ਹੈ ਫਿਰ ਤੁਹਾਨੂੰ ਸਾਰਾ ਕੁਝ ਠੀਕ ਹੀ ਲੱਗਣਾ ਤੇ ਜੇ ਰਾਏ ਪਹਿਲਾਂ ਹੀ ਬਣਾ ਕੇ ਬੈਠਾ ਹੈ ਵੀ ਇਹ ਤੇ ਕੰਮ ਠੀਕ ਨਹੀਂ ਗਲਤ ਹੈ ਫਿਰ ਮੈਂ ਜੋ ਮਰਜ਼ੀ ਸੁਣਾਈ ਜਾਵਾਂ ਉਹ ਤੁਹਾਨੂੰ ਗਲਤ ਹੀ ਲੱਗਣਾ ਸੁਣੀ ਦਾ ਤੇ ਰਾਏ ਬਾਅਦ ਚ ਬਣਾਈ ਦੀ ਤਾਂ ਕਰਕੇ ਜਿਹੜਾ ਅੱਜ ਪੜ੍ਹੇ ਲਿਖੇ ਬੱਚੇ ਹੈ ਜਾਂ ਜਿਹੜੇ ਥੋੜੀ ਕਾਮਨ ਸੈਂਸ ਰੱਖਦੇ ਹੈ ਉਹ ਬੜੀ ਛੇਤੀ ਸੁਣਦੇ ਵੀ ਹੈ ਸਮਝਦੇ ਵੀ ਹੈ ਉਹਨਾਂ ਦੇ ਪੱਲੇ ਵੀ ਪੈਂਦੀ ਹੈ ਗੱਲ ਉਹ ਕਹਿੰਦੇ ਸੈਂਸ ਬਣਦੀ ਹੈ ਹਰ ਗੱਲ ਵਿੱਚ ਲੌਜਿਕ ਹੈ ਦਲੀਲ ਹੈ ਪ੍ਰੈਕਟੀਕਲ ਹੈ ਲਾਗੂ ਕਰ ਸਕਦੇ ਹਾਂ ਜ਼ਿੰਦਗੀ ਬੋਝ ਨਹੀਂ ਭਾਰ ਨਹੀਂ ਹੁਣ ਆਪਾਂ ਸ਼ਬਦ ਪੜ੍ਹ ਕੇ ਹਟੇ ਹਾਂ ਵੀ ਕਾਟੀ ਬੇਰੀ ਪਗਹਿ ਤੇ ਕਹਿੰਦੇ ਗੁਰੂ ਨੇ ਬੇੜੀ ਘੱਟਤੀ, ਪੈਰ ਚ ਬੇੜੀ ਸੀ ਤੇ ਬੇੜੀ ਦਿੱਤੀ ਘੱਟ, ਫੂਟੋ ਆਂਡਾ ਭਰਮ ਕਾ ਮਨਹ ਭਇਓ ਪਰਗਾ। ਸੁਣਿਆ ਨਾ ਸ਼ਬਦ ਇੱਕ ਵਾਰ ਫਿਰ, ਪਹਿਲੀਆਂ ਪੰਕਤੀਆਂ ਜਰਾ ਸੁਣੋ ਇੱਕ ਵਾਰ। ਸਾਰੀ ਸੰਗਤ ਨੂੰ ਬੇਨਤੀ ਵੀ ਐਨ ਟਿਕਾ ਬਣਾ ਲਓ, ਮੈਂ ਕਹਿੰਦਾ 10 ਮਿੰਟ ਵੀ ਐਨ ਟਿਕ ਕੇ ਸੁਣੀਏ ਤੇ ਉਹ ਹਲਚਲ ਮਚਣੀ ਚਾਹੀਦੀ, ਅੰਦਰ ਸਵਾਲ ਉੱਠਣੇ ਚਾਹੀਦੇ ਹੈ। ਸਾਡੇ ਗੁਰੂ ਸਾਹਿਬ ਨੇ ਕਿਹਾ ਜਿਵੇਂ ਉਹਨਾਂ ਦੇ ਅੰਦਰ ਸਵਾਲ ਉੱਠੇ ਹੈ ਨਾ, ਸਾਰੀ ਦੁਨੀਆ ਹੀ ਨਹਾਉਣ ਤੁਰੀ ਜਾਂਦੀ ਹੈ, ਸਾਰੀ ਦੁਨੀਆ ਹੀ ਨਹਾਉਣ ਤੁਰੀ ਜਾਂਦੀ। ਇੱਧਰ ਸੁਣਿਓ, ਸਾਰੀ ਦੁਨੀਆ ਨਹਾਉਣ ਤੁਰੀ ਜਾਂਦੀ ਹੈ ਪਰ ਸਾਡੇ ਬਾਬੇ ਅੰਦਰ ਸਵਾਲ ਉੱਠਦਾ, ਸੋਚੈ
ਸੋਚ ਨਾ ਹੋਵੇ,
ਜੇ ਸੋਚੀ
ਲੱਖ ਵਾਰ
ਲੱਖਾਂ ਵਾਰੀ ਨਹਾਈ ਜਾਓ, ਮਨ ਸੁੱਚਾ ਥੋੜਾ ਹੋਣ ਲੱਗਾ, ਸਵਾਲ ਉੱਠੇ। ਇਹ ਆ ਦਿਮਾਗ ਦਾ ਚੱਲਣਾ, ਡੈਡ ਬੰਦਿਆਂ ਨੂੰ ਸਵਾਲ ਨਹੀਂ ਉੱਠਦੇ, ਜੇ ਜਿਉਂਦਾ ਹੋਇਆ ਦਿਮਾਗ ਚੱਲਦਾ ਹੋਇਆ ਫਿਰ ਸੋਚੇਗਾ। ਮੁਰਦੇ ਨੇ ਕੀ ਸਵਾਲ ਪੁੱਛਣਾ, ਮੁਰਦਾ ਤੇ ਪਿਆ ਹੈ ਬਸ, ਮੁਰਦਾ ਨਹੀਂ ਸਵਾਲ ਪੁੱਛਦਾ, ਮੁਰਦੇ ਦੇ ਅੰਦਰ ਸਵਾਲ ਪੈਦਾ ਨਹੀਂ ਹੁੰਦੇ, ਜਿਉਂਦੇ ਬੰਦੇ ਦੇ ਅੰਦਰ ਸਵਾਲ ਪੈਦਾ ਹੁੰਦੇ ਆ। ਮੁਰਦੇ ਨੂੰ ਜੋ ਮਰਜ਼ੀ ਪਵਾ ਦਿਓ, ਜੋ ਮਰਜ਼ੀ ਉਹਦੇ ਮੂੰਹ ਵਿੱਚ ਖਵਾ ਦਿਓ, ਐਂ ਉਹਦੇ ਮੂੰਹ ਚ ਪਾ ਦਿਓ ਜੋ ਮਰਜ਼ੀ, ਜੋ ਜਿੰਨਾ ਦੇ ਕੱਪੜੇ ਪਵਾਣੇ ਪਵਾ ਦਿਓ, ਮੁਰਦੇ ਨੇ ਨਹੀਂ ਬੋਲਣਾ, ਲਾਸ਼ ਨੇ ਨਹੀਂ ਬੋਲਣਾ, ਪਰ ਜਿਉਂਦਾ ਬੰਦਾ ਤੇ ਪੁੱਛੂ ਵੀ ਨੀਲਾ ਹੀ ਪਵਾਉਣ ਲੱਗਿਆ ਤੇ ਕਿਉਂ, ਕੇਸਰੀ ਹੀ ਰੰਗ ਹੈ ਤੇ ਕਿਉਂ, ਕਾਲਾ ਹੀ ਰੰਗ ਹੈ ਤੇ ਕਿਉਂ, ਚਿੱਟਾ ਹੀ ਹੈ ਤੇ ਕਿਉਂ, ਮੁਸਲਮਾਨਾਂ ਦਾ ਹਰਾ ਕਿਉਂ, ਦੇਵੀ ਦਾ ਲਾਲ ਕਿਉਂ, ਸਾਡਾ ਕੇਸਰੀ ਕਿਉਂ, ਉਹਨੇ ਤੇ ਸਵਾਲ ਕਰਨਾ ਜੇ ਜਿਉਂਦਾ ਹੋਇਆ। ਉਹਨੇ ਕਹਿਣਾ ਸਾਰੇ ਰੰਗ ਪਰਮਾਤਮਾ ਨੇ ਕੁਦਰਤ ਦੇ ਵਿੱਚ ਪੈਦਾ ਕੀਤੇ ਹੈ, ਪਰਮਾਤਮਾ ਸਾਰੇ ਰੰਗਾਂ ਵਿੱਚ ਹੈ, ਹਰ ਫੁੱਲ ਚ ਹੈ, ਹਰ ਲਾਲ ਲਾਲ ਫੁੱਲ ਦੇ ਵਿੱਚ ਪਰਮਾਤਮਾ ਹੈ। ਮੰਨਦੇ ਆ ਕਿ ਨਹੀਂ ਮੰਨਦੇ, ਬੋਲੋ, ਫਿਰ ਤੈਨੂੰ ਲਾਲ ਰੰਗ ਨਾ ਪਸੰਦ ਕਿਵੇਂ ਹੋ ਗਿਆ? ਹਰੇ ਰੰਗ ਦੇ ਵਿੱਚ ਵੀ ਪੱਤੇ ਦੇ ਵਿੱਚ ਉਹ ਹੈ ਨਹੀਂ ਤੇ ਤੈਨੂੰ ਨਾ ਪਸੰਦ ਕਿਵੇਂ ਹੋ ਗਿਆ? ਕਾਲੇ ਪੱਤੇ ਵੀ ਪੈਦਾ ਹੋ ਰਹੇ ਨੇ, ਕਾਲੇ ਪੱਥਰ ਨੇ ਬੜੇ, ਰਾਤ ਦਾ ਰੰਗ ਕਾਲਾ ਹੀ ਹੁੰਦਾ, ਤੈਨੂੰ ਇਹ ਕਾਲ ਮਾੜੀ ਕਿਵੇਂ ਲੱਗਣ ਲੱਗੀ? ਕਿਸੇ ਨੂੰ ਕੋਈ ਰੰਗ ਪਸੰਦ ਨਹੀਂ, ਕਿਸੇ ਨੂੰ ਕੋਈ ਰੰਗ ਪਸੰਦ ਨਹੀਂ, ਇਹਨਾਂ ਨੇ ਰੰਗ ਵੀ ਮੱਲੇ ਹੋਏ ਹੈ, ਹਰ ਚੀਜ਼ ਨੂੰ ਮੱਲਿਆ ਹੋਇਆ। ਉੱਥੇ ਫਿਰ ਜਿਹੜਾ ਜਿਉਂਦਾ ਬੰਦਾ ਹੈ ਉਹ ਸਵਾਲ ਪੁੱਛਦਾ ਹੈ, ਇਦਾਂ ਕਿਉਂ? ਤੇ ਗੁਰੂ ਨਾਨਕ ਪਾਤਸ਼ਾਹ ਸਵਾਲ ਪੁੱਛਦੇ ਹੈ, ਕਹਿੰਦੇ ਸਾਰੇ ਚੱਲੇ ਹੈ ਪਰ ਸੋਚੇ ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ। ਆ ਚੁੱਪ ਕਰਕੇ ਬਹਿ ਗਿਆ, ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾ ਮਨ, ਥੋੜਾ ਚੁੱਪ ਹੋਣ ਲੱਗਿਆ। ਮੈਨੂੰ ਦੱਸੋ ਪਿਆਰਿਓ, ਉਹਨਾਂ ਵੇਲਿਆਂ ਦੇ ਮਨੌਤਾਂ ਜਿਹੜੀਆਂ, ਧਰਮ ਨੇ ਜਿਹੜੇ ਢਾਂਚਾ ਜਿਹੜਾ, ਉਹਦੇ ਤੇ ਸਾਡੇ ਸਤਿਗੁਰ ਨੇ ਸਵਾਲ ਕੀਤੇ ਕਿ ਨਹੀਂ ਕੀਤੇ? ਗੱਜ ਕੇ ਸਿੰਘੋ ਸਵਾਲ ਕੀਤੇ ਤੇ ਸਾਨੂੰ ਸਵਾਲ ਕਰਨੇ ਸਿਖਾਏ ਕਿ ਨਹੀਂ ਸਿਖਾਏ? ਤੇ ਸਾਨੂੰ ਅੱਜ ਸਾਰੇ ਕਹਿੰਦੇ ਆ ਸਵਾਲ ਨਾ ਕਰੋ। ਤੂੰ ਧਾਰਮਿਕ ਬੰਦੇ ਨੂੰ ਪੁੱਛ ਕੇ ਵੇਖ ਵੀ ਇਦਾਂ ਕਿਉਂ, ਉਹ ਕਹੂਗਾ ਤੂੰ ਨਹੀਂ ਬੋਲ ਸਕਦਾ। ਕੱਲ ਦੇ ਜਵਾਕ ਹੋ, ਸਾਨੂੰ ਸਵਾਲ ਕਰਦੇ ਹੋ? 7 ਸਾਲ ਦੇ ਆ, ਸਾਡੀਆਂ ਦਾੜੀਆਂ ਧੁੱਪ 'ਚ ਚਿੱਟੀਆਂ ਨਹੀਂ ਹੋਈਆਂ, ਸਾਡੀ ਸਾਰੀ ਜ਼ਿੰਦਗੀ ਲੰਘੀ ਆ ਕੁਛ ਕਰਦਿਆਂ ਦੀ, ਤੂੰ ਕੌਣ ਹੁੰਦਾ ਸਵਾਲ ਕਰਨ ਵਾਲਾ? ਉਹਨੂੰ ਪੁੱਛੇ ਸਾਡਾ, ਅਸੀਂ ਗੁਰੂ ਨਾਨਕ ਦੇ ਪੈਰੋਕਾਰ ਆ, ਸਾਡਾ ਤੇ ਬਾਬਾ ਸਵਾਲ ਤੇ ਸਵਾਲ ਕਰਦਾ,
ਕਦੇ ਜੋਗੀ ਨੂੰ ਕਰਦਾ ਸਵਾਲ, ਕਦੇ ਕਾਜੀ ਨੂੰ ਕਰਦਾ,
ਕਦੇ ਮਲਾਣਿਆਂ ਨਾਲ ਜਾ ਗੱਲ ਕਰਦਾ, ਉਹ ਤੇ ਕਦੇ ਬ੍ਰਹਮਣ ਨੂੰ ਕਰਦਾ, ਉਹ ਹਰ ਤਰ੍ਹਾਂ ਦੇ ਪਖੰਡ ਨੂੰ ਚੈਲੰਜ ਕਰਦਾ ਸਾਡਾ ਬਾਬਾ। ਅਸੀਂ ਗੁਰੂ ਨਾਨਕ ਦੇ ਪੈਰੋਕਾਰ ਆ ਯਾਰ, ਸਾਡਾ ਚੱਲ, ਅਸੀਂ ਬੋਲਣ ਵਾਲੇ ਦੇ ਸਿੱਖ ਹਾਂ ਅਸੀਂ ਤੇ ਬੋਲਾਂਗੇ, ਅਸੀਂ ਤੇ ਸਵਾਲ ਕਰਨ ਵਾਲੇ ਦੇ ਸਿੱਖ ਹਾਂ ਅਸੀਂ ਤੇ ਸਵਾਲ ਕਰਾਂਗੇ। ਅਸੀਂ ਕਿਸੇ ਡੈਡ ਜੇ ਮਾਇੰਡ ਦੇ ਸਿੱਖ ਥੋੜਾ ਆ, ਏਦਾਂ ਦੇ ਥੋੜਾ ਸੀ ਗੁਰੂ ਨਾਨਕ, ਉਹਨਾਂ ਨੇ ਬੋਲਿਆ ਤੇ ਸਾਨੂੰ ਬੋਲਣਾ ਸਿਖਾਇਆ। ਹਿੰਮਤ ਆਵੇ ਸਾਡੇ ਵਿੱਚ ਤੇ ਸਾਨੂੰ ਹੁਣ ਇਹੋ ਹੀ ਦੱਸਿਆ ਜਾਂਦਾ, ਕਹਿੰਦੇ ਬੋਲਣਾ ਨਹੀਂ ਜੀ, ਗੱਲ ਨਹੀਂ ਕਰਨੀ ਜੀ, ਤੁਸੀਂ ਬੋਲ ਨਹੀਂ ਸਕਦੇ ਜੀ। ਪਰ ਸਾਡੇ ਸਤਿਗੁਰ ਨੇ ਸਾਨੂੰ ਚਲਾਇਆ, ਦਿਮਾਗ ਚਲਾਇਆ, ਤੇ ਜਿੰਨਾ ਚਿਰ ਤੂੰ ਕਿਉਂ ਨਹੀਂ ਕਰਦਾ, ਕਿਉਂ, ਜਿੰਨਾ ਚਿਰ ਤੇਰੇ ਅੰਦਰ ਇਹ ਨਹੀਂ ਆਉਂਦਾ ਵੀ ਵਾਏ ਕਿਉਂ, ਸੁਣੋ ਧਿਆਨ ਨਾਲ, ਉਹਨਾਂ ਚਿਰ
दिमाग चल नहीं सकता। इधर सुनो, जेड़ा बच्चा कहिंदा ना भी आ क्यों है, आ क्यों है, आ क्यों है, कई बार सानू लगता तो न्याणा भैड़ा होंदा भी सारा दिन क्यों ऐ पुछी जांदा, डैडी आ की है, जो मैं उन्हें दसदा भी बेटा आ है, फिर पुछ लैंदा ये क्यों है, इन्ने सवाल पुछदा है, उहदा दिमाग बन रहा अजे, उन्हें तैनू पुछना है, उहदा दिमाग तैयार हो रहा, उन्हें पुछी जाना, उन्हें हटना नहीं, ते जेड़ा सवाल नहीं पुछ रहा बच्चा चुप करके बैठा रहिंदा है, तेनू डॉक्टर नू चेक कराउणा चाहिदा, ए डेड हो रहा, ए नुकसान होएगा। जेड़ा बच्चा जिन्ने ज्यादा सवाल पुछदा समझ लो उन्ना ही तिखा है, उन्ना ही तेज है, उन्ना ही अगे जाएगा। तां करके साडे ए समझाया जांदा है भी अखां बंद करके मन्नो, शर्ता रखो वीरो, शर्ता तुहाडे जज्बातों चो पैदा होंदी है, जज्बात शर्ता है, ते ज्ञान दिमाग चो आउंदा है, ते साडी साडी अगवाई ज्ञान करता है, असी ज्ञान नू गुरु मनदे हां, गुरबाणी ज्ञान नू असी गुरु मनदे हां, तां करके साडा दिमाग चलना चाहीदा है, जज्बाती हो के नहीं सोचना हुंदा, हर गल नू विचारना हुंदा है, ते साडे ते जदों असीं आ शब्द पढ़दे आ, जदों आपां शब्द शुरू च पढ़िया खूटो आंडा भरम का, कहिंदे भरमां दे आंडे विच मैं जकड़िया पिया सी, जिवें चूजा हुंदा छोटा जिहा, उह चूजा जिन्ना चिर पैदा नहीं होया उन्ना चिर उह कैद है। इधर ना जरा जेडे इथे इथे इधरों कोई आवे भी ना, इधर कोई जावे भी ना, इधर हिलजुल ना होवे, तोरा फेरा ना होवे, इधरों इधर आलेयां दी प्रॉब्लम ए हुंदी, फिर इधर आले इधर मूव कर लेंदे, वो गर्दना एनू घुमा लेंदे, सारा कनैक्शन ही टुट जांदा, तुहाडा कनैक्शन जुड़िया रहे वीरो, जरा ध्यान रखियो, जिवें चूजा है ना जिहड़ा उहने आंडे चो बाहर निकलना है, जकड़िया होया ਏਦਾਂ ਹੀ ਜਿਹੜਾ ਸਾਡਾ ਦਿਮਾਗ ਹੈ ਉਹ ਜਕੜਿਆ ਹੋਇਆ, ਜਕੜਿਆ ਕਿਹਨੇ ਹੈ, ਭਰਮਾਂ ਨੇ, ਵਹਿਮ ਭਰਮ ਜਿਹੜੇ ਬਣੇ ਆ ਉਹਨਾਂ ਨੇ ਸਾਡਾ ਦਿਮਾਗ ਫੜ ਲਿਆ, ਉਹਦੇ ਆਲੇ ਦੁਆਲੇ ਇੱਕ ਪਰਤ ਹੈ, ਉਹ ਹੈ ਭਰਮ ਦੀ, ਭੁਲੇਖਿਆਂ ਦੀ, ਡਬਲ ਮਾਈਂਡਡ ਨਾ ਦੁਚਿੱਤੀ ਜਾਂ, ਉਹ ਭਰਮਾਂ ਦਾ ਆਂਡਾ ਕਹਿੰਦੇ ਟੁੱਟ ਗਿਆ, ਤੇ ਜਦੋਂ ਆਂਡਾ ਟੁੱਟ ਜਾਂਦਾ ਤੇ ਚੂਜਾ ਆਜ਼ਾਦ ਹੋ ਜਾਂਦਾ ਨਾ, ਆਂਡਾ ਟੁੱਟ ਗਿਆ, ਕਹਿੰਦੇ ਜਿਹੜਾ ਉਹਦੇ ਅੰਦਰ ਉਹ ਬੱਚਾ ਸੀ ਛੋਟਾ ਜਿਹਾ ਆਜ਼ਾਦ ਹੋ ਗਿਆ, ਜੇ ਆਂਡਾ ਟੁੱਟੇ ਨਾ ਤੇ ਆਜ਼ਾਦ ਉਹਨੇ ਹੋਣਾ ਨਹੀਂ, ਉਹਨੇ ਕਦੇ ਵਧਣਾ ਨਹੀਂ, ਉਹਨੇ ਵੱਡਾ ਨਹੀਂ ਹੋਣਾ ਕਦੇ, ਜੇ ਆਜ਼ਾਦ ਹੀ ਨਾ ਹੋਇਆ ਉਹਨੇ ਬਾਹਰ ਆਉਣਾ, ਉਹਨੇ ਆਜ਼ਾਦ ਹੋਣਾ, ਭਰਮਾਂ ਦਾ ਆਂਡਾ ਟੁੱਟ ਗਿਆ ਕਹਿੰਦੇ ਆਜ਼ਾਦ ਹੋ ਗਿਆ, ਫੁੱਟੋ ਆਂਡਾ ਭਰਮ ਕਾ ਮਨ ਹੈ ਭਇਓ ਪਰਗਾਸ, ਕਹਿੰਦੇ ਚਾਨਣ ਹੋ ਗਿਆ, ਮੇਰੇ ਅੰਦਰ ਚਾਨਣ ਹੋ ਗਿਆ, ਮੈਨੂੰ ਸਮਝ ਆ ਗਈ, ਅਕਲ ਆ ਗਈ, ਦਿਮਾਗ ਚੱਲ ਪਿਆ। ਅੱਛਾ ਅੱਗੇ ਕਹਿੰਦੇ ਐ ਕਾਟੀ ਬੇਰੀ ਪਗੈ ਤੇ, ਕਹਿੰਦੇ ਬੇੜੀ ਜਿਹੜੀ ਮੇਰੇ ਪੈਰਾਂ ਨੂੰ ਪਈ ਸੀ ਉਹ ਹੁਣ ਟੁੱਟ ਗਈ, ਗੁਰ ਕੀਨੀ ਬੰਦ ਖਲਾਸ, ਕਹਿੰਦੇ ਬੰਨਣਾ ਚ ਪਏ ਸੀ ਤੇ ਖਲਾਸੀ ਹੋ ਗਈ। ਹੁਣ ਮੇਰੀ ਗੱਲ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਗੁਰਬਾਣੀ ਦਾ ਗਿਆਨ ਤੇ ਬੰਦੇ ਦੇ ਬੰਧਨ ਕੱਟਦਾ, ਬੰਦਾ ਆਜ਼ਾਦ ਹੁੰਦਾ ਹੈ, ਗੁਰਬਾਣੀ ਤੇ ਬੰਦੇ ਨੂੰ ਖੋਲਦੀ ਹੈ, ਆਜ਼ਾਦ ਕਰਦੀ ਹੈ, ਪਰ ਜਿਹੜਾ ਪੁਜਾਰੀ ਨੇ ਇਹ ਇਹ ਵਿਚਾਰਧਾਰਾ ਤੇ ਕਬਜ਼ਾ ਕਰ ਲਿਆ, ਗੁਰਬਾਣੀ ਦੀ ਵਿਚਾਰ ਤੇ ਬਾਹਰ ਨਹੀਂ ਆਉਣ ਦਿੱਤੀ, ਉਹਨੇ ਕਰ ਲਿਆ ਕਬਜ਼ਾ, ਮੇਰੇ ਵਰਗੇ ਵਿਹਲੜਾਂ ਨੇ ਪੰਥ ਤੇ ਕਬਜ਼ਾ ਕਰਕੇ ਬਹਿਣਾ ਹੈ, ਤੁਹਾਡੇ ਵਰਗਿਆਂ ਨੂੰ ਐਵੇਂ ਹੀ ਦੱਸਣਾ ਹੈ, ਆਪਣੇ ਵਰਗਿਆਂ ਨੂੰ ਖਾਸ ਦੱਸਣਾ ਹੈ, ਉਹਨਾਂ ਨੇ ਕਰਕੇ ਕਬਜ਼ਾ, ਉਹਨਾਂ ਨੇ ਫਿਰ ਆਪਣੀਆਂ ਨਵੀਆਂ ਬੇੜੀਆਂ ਬਣਾ ਦਿੱਤੀਆਂ, ਇਸ ਵਿਚਾਰਧਾਰਾ ਨੂੰ ਸਾਈਡ ਤੇ ਰੱਖ ਕੇ ਇਹਦੇ ਉੱਤੇ ਹੋਰ ਬੇੜੀਆਂ ਬਣ ਗਈਆਂ, ਪਤਾ ਕਿਵੇਂ, ਮੈਂ ਹੁਣ ਕਿਸੇ ਘਰ ਗਿਆ ਸੀ, ਉੱਥੇ ਮੇਰੀ ਇੱਕ ਭੈਣ ਸੱਚੀ ਅੰਦਰੋਂ ਇੱਕ ਦਰਦ ਦੇ ਨਾਲ, ਕਿਉਂਕਿ ਬੰਦੇ ਦੀ ਅੱਖ ਚ ਦਰਦ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਤਕਲੀਫ ਹੈ, ਸੱਚੀ ਇਹਨੂੰ ਤਕਲੀਫ ਹੈ, ਤੇ ਤਕਲੀਫ ਉਹਨੂੰ ਕੀ ਹੈ, ਮੈਨੂੰ ਏਦਾਂ ਹੱਥ ਜੋੜ ਕੇ ਗਿਆ, ਕਹਿੰਦੀ ਭਾਈ ਸਾਹਿਬ ਕੋਈ ਮਿਹਰ ਹੋਵੇ ਮੇਰੇ ਤੇ, ਮੈਂ ਕਿਹਾ ਕੀ, ਮੇਰਾ ਅੰਮ੍ਰਿਤ ਵੇਲਾ ਨਹੀਂ ਬਣਦਾ, ਤੇ ਦੁਖੀ ਹੋ ਕੇ ਜਿੱਦਾਂ ਨਾ ਉਹਦੇ ਐ ਲੱਗੇ ਵੀ ਇਹਨੂੰ ਦਰਦ ਹੈ ਬੜਾ ਵੀ ਮੇਰਾ ਅੰਮ੍ਰਿਤ ਵੇਲਾ ਨਹੀਂ ਬਣਦਾ ਮੈਂ ਉੱਠਦੀ ਹਾਂ ਉੱਠ ਮੈਂ ਪੈਂਦੀ ਹਾਂ ਮੈਨੂੰ ਨੀਂਦ ਆ ਜਾਂਦੀ ਹੋ ਸਕਦਾ ਵਿੱਚ ਦੀਵਾਨ ਚ ਕਿਤੇ ਬੈਠੇ ਹੋਣ ਮੈਨੂੰ ਉਹਨੇ ਸਵਾਲ ਕੀਤਾ ਮੈਂ ਉੱਠਦੀ ਹਾਂ ਮੈਨੂੰ ਨੀਂਦ ਆ ਜਾਂਦੀ ਹੈ ਮੇਰੀਆਂ ਸਾਰੀਆਂ ਭੈਣਾਂ ਧਿਆਨ ਨਾਲ ਸੁਣਿਓ ਵੀਰੋ ਵੀ ਤੁਸੀਂ ਵੀ ਸੁਣਿਓ ਅੰਡਾ ਕਿੱਥੇ ਯਾਰ ਗੁਰਬਾਣੀ ਨੇ ਤੁਹਾਨੂੰ ਇੱਕ ਪੁਜਾਰੀ ਦੇ ਜਾਲ ਚੋਂ ਇੱਕ ਅੰਡੇ ਚੋਂ ਕੱਢਿਆ ਪੰਗਾ ਪਤਾ ਕੀ ਪਿਆ ਉਹਨੇ ਅਜੇ ਆਜ਼ਾਦ ਹੋਏ ਨੂੰ ਅਜੇ ਦੋ ਮਿੰਟ ਹੀ ਹੋਏ ਸੀ ਤੇ ਇੱਕ ਪੁਜਾਰੀ ਢਾਂਚਾ ਆਇਆ ਉਹਨੇ ਚੂਚੇ ਨੂੰ ਫੇਰ ਬੰਦ ਕਰ ਲਿਆ ਅੰਡੇ ਚ ਉਹਨੇ ਨਵਾਂ ਨਵਾਂ ਅੰਡਾ ਕੱਢਤਾ ਇੱਕ ਬੇੜੀ ਚੋਂ ਨਿਕਲੇ ਉਹਨੇ ਨਵੀਂ ਬੇੜੀ ਪਾਤੀ ਆਜ਼ਾਦ ਤੇ ਗੁਰੂ ਨਾਨਕ ਨੇ ਜ਼ਰੂਰ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਜੀ ਨੇ ਜ਼ੋਰ ਲਾ ਤਾ ਆਜ਼ਾਦ ਕਰਨ ਲਈ ਜਦ ਆਜ਼ਾਦ ਕਰਦੇ ਸੀ ਤਾਂ ਹੀ ਤੇ ਅਗਲੇ ਚੀਕਾਂ ਮਾਰਦੇ ਸੀ ਕਹਿੰਦੇ ਤਵੀ ਤੇ ਪਾਓ ਇਹਨੂੰ ਦੇਗ ਚ ਉਬਾਲੋ ਹਾਥੀਆਂ ਥੱਲੇ ਸਿੱਟੋ ਇਹਨੂੰ ਗੁਲਾਮ ਬੰਦੇ ਸਾਡਾ ਕੰਮ ਕਰਦੇ ਆ ਇਹ ਗੁਲਾਮਾਂ ਨੂੰ ਆਜ਼ਾਦ ਕਰੀ ਜਾਂਦਾ ਗੁਲਾਮਾਂ ਤੋਂ ਜਿਵੇਂ ਮਰਜ਼ੀ ਕੰਮ ਲੈ ਲਈਏ ਵੀਰੋ ਧਰਮ ਦਾ ਚੂਲਾ ਪਾ ਕੇ ਬ੍ਰੇਨ ਨੂੰ ਗੁਲਾਮ ਕਰ ਲਿਆ ਜਾਂਦਾ ਸਰੀਰ ਕਰਕੇ ਤੂੰ ਆਜ਼ਾਦ ਹੁੰਦਾ ਪਰ ਅੰਦਰੋਂ ਕਿਤੇ ਨਾ ਕਿਤੇ ਤੂੰ ਗੁਲਾਮ ਹੁੰਦਾ ਜਗ੍ਹਾ ਦਾ ਗੁਲਾਮ ਕਰ ਲਿਆ ਜਾਂਦਾ ਥਾਂ ਦਾ ਗੁਲਾਮ ਕਰ ਲਿਆ ਜਾਂਦਾ ਦਿਆਂ ਦਾ ਗੁਲਾਮ ਕਰ ਲਿਆ ਜਾਂਦਾ ਬੜੇ ਤਰੀਕੇ ਦੇ ਨਾਲ ਇਹ ਚਾਲ ਚੱਲੀ ਜਾਂਦੀ ਹੈ ਹੁਣ ਤੁਸੀਂ ਮੇਰੀ ਗੱਲ ਨੂੰ ਸਮਝਣ ਦੀ ਖੇਚਲ ਕਰਿਓ ਹੁਣ ਚੂਚਾ ਉਹ ਚੂਚਾ ਕਹਿ ਲਓ ਛੋਟਾ ਜਿਹਾ ਆਂਡੇ ਚੋਂ ਨਿਕਲਦਾ ਹੈ ਉਹਦੇ ਚੋਂ ਤੇ ਕੱਢ ਲਿਆ ਇੱਕ ਨਵਾਂ ਆਂਡਾ ਪੈਦਾ ਕਰ ਲਿਆ ਕੁੱਤੇ ਕੁੱਤਾ ਪਿਆ ਸੀ ਖਰਗੋਸ਼ ਦੇ ਮਗਰ ਸਹਿ ਦੇ ਮਗਰ ਤੇ ਕਿਸੇ ਬੰਦੇ ਨੇ ਨਾ ਮਗਰ ਪੈ ਕੇ ਕੁੱਤੇ ਨੂੰ ਮਾਰੀ ਜਾਂਦਾ ਵੱਟੇ ਆਪਣੇ ਮਨ ਚ ਕੀ ਆਇਆ ਹਾਏ ਓਏ ਕਿੱਡਾ ਵਧੀਆ ਬੰਦਾ ਓਏ ਤਰਸ ਕਰ ਰਿਹਾ ਖਰਗੋਸ਼ ਦੇ ਉੱਤੇ ਕੁੱਤੇ ਨੂੰ ਮਾਰਦਾ ਹੈ ਵੀ ਕੁੱਤਾ ਕੀ ਕਰੇਗਾ ਖਰਗੋਸ਼ ਨੂੰ ਖਾ ਜਾਏਗਾ ਕਿੰਨਾ ਚੰਗਾ ਬੰਦਾ ਹੈ ਉਹਨੇ ਪਤਾ ਕੀ ਕੀਤਾ ਕੁੱਤਿਆਂ ਤੋਂ ਖਰਗੋਸ਼ ਛਡਾ ਲਿਆ ਤੇ ਆਪ ਬਣਾ ਲਿਆ ਆਖੋ ਸਤਨਾ ਉਹਨੇ ਆਪ ਬਣਾ ਲਿਆ ਉਧਰੋਂ ਤੇ ਛਡਾ ਲਿਆ ਆਪ ਬਣਾ ਲਿਆ ਇਹ ਸਾਡੇ ਨਾਲ ਹੋਈ ਹੈ ਇਹ ਸਾਡੇ ਨਾਲ ਹੋਈ ਹੈ ਜਿਨ੍ਹਾਂ ਨੇ ਛਡਾਉਣ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੁਹਾਨੂੰ ਆਜ਼ਾਦ ਕਰਦੀ ਸੀ ਫਿਰ ਗੁਲਾਮ ਕਰ ਲਿਆ ਮੇਰੀ ਤੁਹਾਨੂੰ ਪੂਰੀ ਗੱਲ ਸੁਣਨੀ ਪੈਣੀ ਹੈ ਫਿਰ ਸਮਝ ਚ ਪਊ ਉਹ ਬੀਬੀ ਨੂੰ ਮੈਂ ਇੱਕ ਬੇਨਤੀ ਕੀਤੀ ਪੰਜ ਉੱਥੇ ਮੇਰੇ ਕੋਲ ਟਾਈਮ ਥੋੜਾ ਸੀ ਮੈਂ ਦੋ ਕੁ ਮਿੰਟ ਗੱਲ ਕਰ ਸਕਿਆ ਪਰ ਮੈਂ ਤੁਹਾਡੇ ਨਾਲ ਕਰਦਾ ਇਹ ਸਾਡੇ ਕਿੰਨਿਆਂ ਬੰਦਿਆਂ ਦੇ ਭੈਣਾਂ ਦੇ ਦਿਮਾਗ ਵਿੱਚ ਇਹ ਸਵਾਲ ਆਉਂਦਾ ਹੈ ਵੀ ਹਾਏ ਮੇਰਾ ਅੰਮ੍ਰਿਤ ਵੇਲਾ ਕਦੋਂ ਬਣੇਗਾ ਮੈਂ ਅੰਮ੍ਰਿਤ ਵੇਲੇ ਕਦੋਂ ਉੱਠਾਂ ਮੇਰਾ ਅੰਮ੍ਰਿਤ ਵੇਲਾ ਲੱਗਦਾ ਨਹੀਂ ਦਿਮਾਗ 'ਚ ਚੀਜ਼ ਆਉਂਦੀ ਸਾਰਿਆਂ ਦੇ ਦਿਮਾਗ 'ਚ ਹੀ ਆਉਂਦੀ ਅੱਜ ਕੱਲ੍ਹ ਲੋਕੀ ਸੌਂਦੇ ਵੀ ਲੇਟ ਹੈ ਤੇ ਉੱਠਦੇ ਵੀ ਲੇਟ ਹੈ ਅੱਜ ਕੱਲ੍ਹ ਸਿਸਟਮ ਹੀ ਇੱਦਾਂ ਦਾ ਬਣ ਚੱਲਿਆ ਹੁਣ ਤੁਸੀਂ ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ ਇੱਕ ਤੇ ਹੈ ਪਹੁ ਫਟਾਲੇ ਉੱਠਣਾ ਗੁਰਬਾਣੀ ਦੇ ਵਿੱਚ ਪਹੁ ਫਟਾਲੇ ਦੀ ਵੇਲੇ ਨਾਲ ਉੱਠਣ ਦੀ ਗੱਲ ਹੈ ਚੰਗਾ ਹੈ ਹਰ ਬੰਦੇ ਨੂੰ ਆ ਨੋਟ ਕਰਕੇ ਰੱਖਿਓ ਜੀ ਗੱਲ ਜਿੱਥੋਂ ਸ਼ੁਰੂ ਕਰਨ ਲੱਗਿਆ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ 10 ਵਜੇ 11 ਵਜੇ ਹੱਥ 12 ਵਜੇ ਸੌਂ ਕੇ ਸਵੇਰੇ 4 ਵਜੇ 5 ਵਜੇ 6 ਵਜੇ ਤੱਕ ਜ਼ਰੂਰ ਉੱਠੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗੇ ਇਹ ਬੜੀ ਚੰਗੀ ਗੱਲ ਹੈ ਵੀਰੋ ਭੈਣੋ ਚੰਗੀ ਗੱਲ ਹੈ ਵੀਰੋ ਇਹ ਚੰਗੀ ਗੱਲ ਹੈ ਪਰ ਜੇ ਤੁਸੀਂ ਕਹਿੰਦੇ ਆ ਵੀ ਇਹ ਅੰਮ੍ਰਿਤ ਵੇਲਾ ਹੁੰਦਾ ਹੈ ਇਹ ਬੜਾ ਪੂਰਾ ਝੂਠ ਹੈ ਅੰਮ੍ਰਿਤ ਵੇਲਾ ਉਹ ਹੈ ਵੇਖੋ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਹੁਣ ਸ਼ਬਦ ਮਨ ਪੀਵੈ ਸੁਣ ਸ਼ਬਦ ਵਿਚਾਰਾ ਜਦੋਂ ਗਿਆਨ ਲੈ ਰਹੇ ਹਾਂ ਸਾਡੇ ਵਿੱਚ ਗਿਆਨ ਅੰਮ੍ਰਿਤ ਮਹਾਨ ਹੈ ਗਿਆਨ ਲਿਆ ਜਾ ਰਿਹਾ ਹੈ ਗਿਆਨ ਅੰਮ੍ਰਿਤ ਲਿਆ ਜਾ ਰਿਹਾ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਅੰਮ੍ਰਿਤ ਪੀਣਾ ਹੈ ਵੇਖਿਓ ਅੰਮ੍ਰਿਤ ਵੇਲਾ ਕਿਹੜਾ ਹੈ ਜੀ? ਸੁਣਿਓ, ਰੋਜ ਪੜ੍ਹਦੇ ਆ ਜਪਜੀ ਸਾਹਿਬ, ਅੰਮ੍ਰਿਤ ਵੇਲਾ ਕਿਹੜਾ? ਸੱਚ ਨਾਉ। ਜਦੋਂ ਸੱਚੇ ਗਿਆਨ ਨਾਲ ਜੁੜੀਏ, ਵਡਿਆਈ ਵਿਚਾਰ, ਜਦੋਂ ਵਡਿਆਈ ਕਰੀਏ, ਵਿਚਾਰ ਕਰੀਏ, ਦਿਮਾਗ ਚੱਲੇ, ਉਹ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਅੱਗੇ ਡੈਫੀਨੇਸ਼ਨ ਹੈ, ਸੱਚ ਨਾਉ, ਸੱਚਾ ਗਿਆਨ ਲਵੇ, ਵਡਿਆਈ ਵਿਚਾਰ। ਚਾਹ ਪੀਓ ਚਾਹ ਵੇਲਾ, ਰੋਟੀ ਖਾਓ ਗੱਜ ਕੇ, ਰੋਟੀ ਖਾਓ ਗੱਜ ਕੇ, ਚਾਹ ਪੀਓ ਤੇ ਜਦੋਂ ਅੰਮ੍ਰਿਤ ਪੀਓ, ਤੇ ਜੇ ਅੰਮ੍ਰਿਤ ਪੀ ਰਹੇ ਆ, ਮੈਂ ਕਹਿੰਦਾ ਦਿਨ ਚ 10 ਵਾਰੀ ਅੰਮ੍ਰਿਤ ਪੀ, 10 ਵਾਰੀ ਅੰਮ੍ਰਿਤ ਵੇਲਾ ਬਣਾ, ਇੱਕ 3 ਮਿੰਟ, 4 ਮਿੰਟ, 4 ਘੰਟੇ ਕਿਉਂ? ਤੂੰ ਹਰ ਵੇਲੇ ਹਰ ਜਗ੍ਹਾ ਤੈਨੂੰ ਸਮਝ ਲੈਂਦੇ ਰਹਿਣਾ ਚਾਹੀਦਾ, ਕੁਦਰਤ ਦਾ ਗਿਆਨ ਲੈਂਦੇ ਰਹਿਣਾ ਚਾਹੀਦਾ ਵੀਰਾ। ਹਰ ਪਾਸੇ ਪਰਮਾਤਮਾ ਹੈ, ਉਹ ਕੁਦਰਤ ਦੇ ਰੂਪ ਵਿੱਚ ਸਭ ਪਾਸੇ ਮੌਜੂਦ ਹੈ, ਤੇ ਤੂੰ ਜਦੋਂ ਜੋ ਵੀ ਗਿਆਨ ਲੈ ਰਿਹਾ ਵੱਧ ਤੋਂ ਵੱਧ ਸਮਝ ਲੈ। ਤੇ ਜੇ ਕਹੀਏ ਵੀ ਆਹੀ ਟਾਈਮ ਪੱਕਾ ਹੈ, ਫਿਰ ਜੇ ਵੇਲਾ ਵਕਤ ਵਿਚਾਰੀ ਹੈ, ਕਿਤ ਵੇਲੇ ਭਗਤ ਹੋਏ, ਜੇ ਵੇਲੇ ਭਗਤ ਦੀ ਵਿਚਾਰ ਕਰਨੀ ਹੈ ਤੇ ਕਿਹੜੇ ਵੇਲੇ ਭਗਤੀ ਕਰਾਂਗੇ? ਸੁਣੋ, ਮੈਂ ਉਸ ਭੈਣ ਨੂੰ ਪੁੱਛਦਾ ਸੀ, ਮੈਂ ਕਿਹਾ ਬੀਬੀ ਘਰ ਰਹਿੰਦੀ ਹੈ ਨਾ? ਕਹਿੰਦੀ ਹਾਂ। ਮੈਨੂੰ ਤੁਸੀਂ ਵੀ ਦੱਸਣਾ ਵੀਰੋ, ਸਾਰੇ ਘਰਾਂ ਚ ਰਹਿੰਦੇ ਹੋ ਨਾ, ਤੇ ਗੁਰਦੁਆਰੇ ਕੌਣ ਰਹਿੰਦਾ? ਸਾਡੇ ਵਰਗੇ। ਗੁਰਦੁਆਰੇ ਕੌਣ ਰਹਿੰਦਾ? ਸਾਡੇ ਵਰਗੇ। ਰਾਤ ਨੂੰ ਨਿਆਣੇ ਕਈ ਵਾਰੀ 11 ਵਜੇ ਸੌਂਦੇ ਆ, ਤੇ ਮਾਂ ਨੂੰ ਵੀ ਉਦੋਂ ਬਾਅਦ ਸੌਣਾ ਪੈਂਦਾ। ਕਈ ਵਾਰੀ ਬੱਚੇ 12-12 ਵਜੇ ਤੱਕ ਪੜ੍ਹਦੇ ਆ, 1-1 ਵਜੇ ਤੱਕ ਪੜ੍ਹਦੇ ਆ, ਮਾਵਾਂ ਨੂੰ 1-1 ਵਜੇ ਤੱਕ ਨਾਲ ਜਾਗਣਾ ਪੈਂਦਾ। ਸਾਡੇ ਵਰਗੇ ਰਹਿੰਦੇ ਆ ਗੁਰਦੁਆਰਿਆਂ ਚ, 4 ਵਜੇ ਉੱਠਣਾ ਪੈਣਾ ਹੈ, ਪਾਠ ਕਰਨਾ ਪੈਣਾ ਹੈ, ਪ੍ਰਕਾਸ਼ ਕਰਨਾ ਪੈਣਾ ਹੈ, ਸਾਰਾ ਦਿਨ ਸੁੱਤੇ ਰਹਿਣਾ, ਬੱਚੇ ਹੈ ਨਹੀਂ, ਪਰਿਵਾਰ ਕੋਈ ਹੈ ਨਹੀਂ, ਇਸ ਗੱਲ ਵਿੱਚ ਫਾਇਦਾ ਕਿਹਦਾ ਹੈ ਵੀ ਖਾਸ ਕੌਣ ਹੈ ਭਲਾ, ਫਾਇਦਾ ਕਿਹਦਾ ਹੈ? ਕਦੇ ਤੁਸੀਂ ਇਹ ਗੱਲ ਨੂੰ ਸੋਚ ਕੇ ਵੇਖੋ। ਅਗਲਾ ਉੱਠਣਾ ਉਹਦਾ ਤੇ ਕੰਮ ਹੈ, ਉੱਠਣਾ ਉਹਨੂੰ ਤੇ ਉੱਠਣਾ ਪੈਣਾ ਹੈ, ਪਰ ਉੱਠ ਕੇ ਪਤਾ ਉਹ ਕੀ ਕਹਿੰਦਾ? ਸਾਰੀ ਦੁਨੀਆ ਪਾਪੀਆਂ ਦੀ ਇਹ ਉੱਠਦੇ ਨਹੀਂ ਲਾਹਾ ਪਤਾ। ਫਿਰ ਗੱਲਾਂ ਇਹ ਵੱਡੀਆਂ ਸਾਰੀਆਂ ਬਣਾ ਕੇ ਪਤਾ ਕੀ ਕਹਿਣਗੇ? ਜਿਹੜਾ ਉੱਠਦਾ ਹੈ 3 ਵਜੇ, ਜਿਹੜਾ 12-3, ਉਹਨੂੰ ਦਾਨ, ਉਹਨੂੰ ਹੀਰੇ ਦਾਨ ਕਰਨ ਦਾ ਫਲ ਮਿਲਦਾ। ਜਿਹੜਾ 3-4 ਸੋਨਾ, 4-5 ਚਾਂਦੀ, 5-6 ਲੋਹਾ, ਤੇ ਜਿਹੜੇ 6 ਬਾਅਦ ਕਹਿੰਦੇ ਬਸ ਉਹ ਤੇ ਐਵੇਂ ਹੀ ਰਹਿ ਜਾਂਦੇ ਨੇ, ਉਹਦੇ ਕੱਖ ਵੀ ਨਹੀਂ। ਹੁਣ ਸਾਡੇ ਵਰਗਾ ਬੰਦਾ ਉੱਥੇ ਬੈਠਾ ਪਤਾ ਕੀ ਸੋਚਦਾ? ਯਾਰ ਮੈਂ 12 ਵਜੇ ਤੱਕ ਨਿਆਣੇ ਨਾਲ ਜਾਗਦਾ ਰਿਹਾ, ਮੈਂ ਤੇ ਪਾਪੀ ਹੀ ਰਹਿ ਗਿਆ, ਹੁਣ ਮੇਰੇ ਵਰਗੇ ਨੇ ਤੇ ਉੱਠਣਾ ਹੀ ਹੈ, ਕਿਉਂਕਿ ਕੰਮ ਹੀ ਉੱਠਣਾ, ਉਹਦਾ ਡਿਊਟੀ ਨਹੀਂ ਕਰਨੀ, ਜਾਗਣਾ ਨਹੀਂ। ਗੁਰਦੁਆਰੇ ਜੇ ਬੰਦਾ 7 ਵਜੇ ਸੁੱਤਾ ਹੋਏਗਾ, ਗੁਰਦੁਆਰੇ ਮੱਥਾ ਟੇਕਣ ਵਾਲੇ ਆ ਕੇ ਕੀ ਕਹਿਣਗੇ? ਅਗਲੇ ਦਾ ਫਾਇਦਾ ਹੈ, ਅਗਲੇ ਨੇ ਕਰਨਾ ਹੈ, ਅਗਲੇ ਨੂੰ ਕਰਨਾ ਪੈਣਾ ਹੈ, ਅਗਲੇ ਦਾ ਬਿਜ਼ਨਸ ਹੈ, ਅਗਲੇ ਦਾ ਧੰਦਾ ਹੈ, ਅਗਲੇ ਦੀ ਬੋਲਕ ਹੈ, ਅਗਲੇ ਦੀ ਬੱਲੇ ਬੱਲੇ ਪਿੰਡ ਚ ਇਹਦੇ ਨਾਲ ਹੈ, ਇੱਜ਼ਤ ਇਹਦੇ ਨਾਲ ਹੈ, ਅਗਲਾ ਆਪਣੀ ਇੱਜ਼ਤ ਲਈ ਆਪਣੀ ਬੱਲੇ ਬੱਲੇ ਲਈ ਕਰਦਾ ਹੈ, ਪਰ ਤੇਰੇ ਤੇ ਭਾਰ ਪਾ ਰਿਹਾ, ਤੇਰੇ ਤੇ ਬੋਝ ਪਾ ਰਿਹਾ। ਜਾ ਕੇ ਵੇਖੋ ਇਹੋ ਜਿਹੇ ਬੰਦੇ, 3 ਵਜੇ ਉੱਠਿਆ, 7 ਵਜੇ ਤੱਕ ਜਾਗਿਆ, ਦੁਪਹਿਰੇ ਵੀ 12 ਵਜੇ ਸੌਂਦੇ ਆ। ਸਾਡੀ ਕਹਿੰਦੇ ਮਰਿਆਦਾ ਹੈ, ਰਾਤ ਨੂੰ ਵੀ 10-2 ਸੌਂਦੇ ਆ ਤੇ ਦਿਨੇ ਵੀ 10-2 ਸੌਂਦੇ ਆ। ਕਦੇ ਸੋਚ ਕੇ ਵੇਖਿਆ? ਮੇਰੀ ਗੱਲ ਸੁਣੋ, ਓਏ ਬਾਣਾ ਪਾਉਣਾ ਬੜਾ ਜ਼ਰੂਰੀ ਹੈ, ਬਾਣੇ ਬਿਨਾ ਕੱਖ ਨਹੀਂ। ਬਾਣਾ ਝਾੜੀ ਤੇ ਵੀ ਪਿਆ ਹੋਵੇ ਮੱਥਾ ਟੇਕ ਦਿਆ ਕਰੋ। ਸਾਰੇ ਬਾਣਾ ਪਾਉਂਦੇ ਹੋ ਗੱਜ ਕੇ? ਉਹ ਪਾਨੇ ਹੋ ਚੋਲੇ, ਪਾਉਂਦਾ ਕੌਣ? ਮੈਂ। ਤੇ ਫਾਇਦਾ ਇਸ ਗੱਲ ਚ ਕੀਦਾ? ਮੇਰਾ। ਤੇ ਮੈਂ ਤੇ ਤੁਹਾਨੂੰ ਐ ਕਹਿਣਾ ਹੀ ਆ ਵੀ ਤੁਸੀਂ ਤੇ ਐਵੇਂ ਤੁਰੇ ਫਿਰਦੇ, ਤੁਸੀਂ ਤੇ ਪਾਪੀ। ਮੈਂ ਕਿਰਪਾਨ ਉੱਪਰ ਦੀ ਚੋਲੇ ਉੱਤੇ ਪਾ ਕੇ ਜਾਂਦਾ। ਕਈ ਪੈਂਟ ਸ਼ਰਟ ਪਾਉਂਦੇ ਨੇ, ਥੱਲਿਓਂ ਦੀ ਪਾ ਲੈਂਦੇ ਨੇ, ਪੜ੍ਹਨ ਜਾਂਦੇ ਨੇ ਕਈ ਵਾਰੀ ਥੱਲਿਓਂ ਦੀ ਪਾ ਲੈਂਦੇ ਨੇ, ਮਜਬੂਰੀ ਬਣ ਜਾਂਦੀ ਹੈ ਕਈ ਵਾਰੀ। ਮੈਂ ਤੇ ਕਹਿਣਾ ਹੀ ਕਹਿਣਾ, ਮੇਰੇ ਮੇਰੇ ਕੰਮ ਦੀ ਗੱਲ ਹੈ। ਮੈਂ ਦਾੜੀ ਸਦਾ ਖੁੱਲੀ ਰੱਖਣੀ ਹੈ, ਜੇ ਮੈਂ ਕੱਲ ਦਾੜੀ ਬੰਨ ਕੇ ਆਵਾਂ ਤੇ ਕਿਵੇਂ ਲੱਗੂ ਭਲਾ? ਗੱਲਾਂ ਕਿੱਦਾਂ ਦੀਆਂ ਹੋਣਗੀਆਂ? ਪਰ ਜਿੰਨੇ ਰੈਸਟੋਰੈਂਟ ਚ ਕੰਮ ਕਰਨ, ਅਗਲਾ ਕਹਿੰਦਾ ਵਾਲ ਸਾਰੇ ਸਬਜ਼ੀ ਚ ਨਿਕਲਦੇ ਨੇ ਤੇਰੇ, ਦਾੜੀ ਜਿਹੜੀ ਝੜ ਕੇ ਬਾਲਾਂ ਵਿੱਚ ਸਬਜ਼ੀ 'ਚ ਡਿੱਗਦੀ ਹੈ, ਜਾਲੀ ਲਾ ਕੇ ਰੱਖ, ਗੁਰਦੁਆਰੇ ਜਾਣਾ ਦਾੜੀ ਖੁੱਲੀ ਰੱਖ, ਸਾਰਾ ਕੁਝ ਕਰ ਸਕਦਾ ਹੈ, ਪਰ ਮੈਨੂੰ ਪਤਾ ਹੈ ਵੀ ਮੇਰਾ ਇਸ ਗੱਲ 'ਚ ਫਾਇਦਾ ਹੈ, ਇਹ ਕਰਦਾ ਨਹੀਂ, ਮੈਂ ਧੱਕੇ ਨਾਲ ਹੀ ਇਹਦੇ ਸਿਰ ਤੇ ਬਹਿ ਜਾਣਾ। ਇਹਨੇ ਕਹਿਣਾ ਹੈ ਬਾਬਾ ਜੀ ਤੁਸੀਂ ਮਹਾਨ ਹੋ, ਤੁਸੀਂ ਉੱਠ ਪੈ ਨੇ, ਸੱਠ ਉੱਤੇ ਪਾਪੀਆਂ ਤੋਂ ਉੱਠਿਆ ਹੀ ਨਹੀਂ ਜਾਂਦਾ, ਇਹ ਫੋਜ ਪਾਉਣਾ। ਮੈਂ ਫਿਰ ਅਰਜ਼ ਦੁਬਾਰਾ ਕਰਦਾ ਵਾਪਸ, ਜਿਹੜਾ ਬੰਦਾ ਪ੍ਰਭਾਤ ਵੇਲੇ ਉੱਠਦਾ ਬੜਾ ਚੰਗਾ ਜੀ, ਤੜਕਾ ਨਾ ਸੱਚੀ ਤੜਕਾ ਹੈ। ਆਪਾਂ ਇੱਕ ਸਬਜ਼ੀਆਂ ਨੂੰ ਤੜਕਾ ਲਾਉਂਦੇ ਹਾਂ ਨਾ, ਸਭ ਇੱਕ ਦਾਲ ਤੜਕੇ ਤੋਂ ਬਿਨਾਂ ਤੇ ਇੱਕ ਦਾਲ ਤੜਕੇ ਵਾਲੀ, ਫਰਕ ਹੈ ਕਿ ਨਹੀਂ ਹੈ? ਗੱਜ ਕੇ ਭੈਣੋ ਮਹਿਕ ਹੈ ਕਿ ਨਹੀਂ ਹੈ? ਉਹ ਤੇ ਰਸੋਈ ਸਾਰੇ ਪਾਸੇ ਲੱਗਦਾ ਵੀ ਲੱਗ ਗਿਆ ਤੜਕਾ ਅੱਜ, ਹੈ ਕਿ ਨਹੀਂ? ਇੱਕ ਸਾਗ ਤੜਕੇ ਤੋਂ ਬਿਨਾਂ ਇੱਕ ਤੜਕੇ ਵਾਲਾ, ਇੱਕ ਦਾਲ ਤੜਕੇ ਤੋਂ ਬਿਨਾਂ ਇੱਕ ਤੜਕੇ ਵਾਲੀ, ਹੈ ਨਾ ਫਰਕ? ਬਸ ਏਦਾਂ ਕਹੋ ਵੀ ਜਿਹੜੇ ਬੰਦੇ ਪ੍ਰਭਾਤ ਵੇਲੇ ਤੜਕੇ ਤੜਕੇ ਉੱਠਦੇ ਹੈ, ਸੱਚੀ ਉਹਨਾਂ ਦੀ ਜ਼ਿੰਦਗੀ ਚ ਤੜਕਾ ਲੱਗ ਜਾਂਦਾ, ਉਹ ਬੜੇ ਵਧੀਆ ਨੇ ਜਿਹੜੇ ਉੱਠਦੇ ਨੇ। ਪਰ ਇਹਨੂੰ ਧਰਮ ਨਾਲ ਨਾ ਜੋੜ ਵੀ ਜਿਹੜਾ 3 ਵਜੇ ਉੱਠਿਆ ਹੈ ਜ਼ਿਆਦਾ ਚੰਗਾ, 4 ਵਜੇ ਉੱਠਿਆ ਜ਼ਿਆਦਾ ਚੰਗਾ, 6 ਵਜੇ ਉੱਠਿਆ ਜ਼ਿਆਦਾ ਚੰਗਾ ਹੈ, ਇਹਦੇ ਨਾਲ ਬੰਦੇ ਦੀ ਚੰਗਿਆਈ ਦਾ ਜਾਂ ਧਰਮ ਦਾ ਸੰਬੰਧ ਨਹੀਂ। ਉਦਾਂ ਚੰਗੀ ਗੱਲ ਹੈ ਸਾਰੇ ਉੱਠਿਆ ਕਰੋ, ਪਰ ਲੋਕਾਂ ਤੇ ਭਾਰ ਨਾ ਪਾਓ। ਜ਼ਿੰਦਗੀ ਬਦਲੇ ਅੰਮ੍ਰਿਤ ਪੀ ਅੰਮ੍ਰਿਤ ਵੇਲਾ, ਉਹ 3 ਵਜੇ ਉੱਠਣ ਵਾਲੇ ਆ। ਜਿੱਦਣ ਮੁੰਡੇ ਦਾ ਰਿਸ਼ਤਾ ਕੀਤਾ ਉਹਨੂੰ ਕਹਿੰਦਾ ਮੇਰੇ ਪੁੱਤ ਦੇ ਵਿੱਚ ਕੋਈ ਐਬ ਨਹੀਂ, ਅਗਲੇ ਨੇ ਤੈਨੂੰ ਧੀ ਦੇ ਤੀ, ਤੇ ਮੁੜ ਕੇ ਆ ਕੇ ਵੇਖਿਆ ਸਾਰੀ ਜ਼ਿੰਦਗੀ ਦੇ ਤੇਰਾ ਮੁੰਡਾ, ਸਾਰੀ ਦੁਨੀਆ ਦੇ ਤੇਰਾ ਮੁੰਡਾ ਨਸ਼ੇ ਕਰਦਾ। ਉੱਥੇ ਜੇ ਤੂੰ ਅੰਮ੍ਰਿਤ ਪੀਤਾ ਹੁੰਦਾ ਤੇ ਤੈਨੂੰ ਸਮਝ ਹੁੰਦੀ ਵੀ ਕਿਸੇ ਦੀ ਧੀ ਨਾਲ ਠੱਗੀ ਮਾਰਨ ਲੱਗਾ ਵਾ, ਕਿਸੇ ਦੇ ਪਿਓ ਤੋਂ ਉਹਦੇ ਜਿਗਰ ਦਾ ਟੁਕੜਾ ਲੱਗਾ ਠੱਗੀ ਮਾਰਨ ਮੈਂ, ਅਗਲੇ ਦੀ ਧੀ ਪਾਲੀ ਪਲਾਈ ਮੈਂ ਠੱਗੀ ਲੱਗਾ ਮਾਰਨ। ਜੇ ਸੱਚੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਪੀਂਦੇ ਹੁੰਦੇ ਨਾ ਵੀਰੋ, ਅੱਜ ਨੂੰ ਸਮਾਜ ਬਦਲ ਜਾਂਦਾ, ਗਿਆਨ ਨਹੀਂ ਛਕਿਆ ਅੰਮ੍ਰਿਤ ਨਹੀਂ ਛਕਿਆ। ਜਿੰਨਾ ਗੁਰਬਾਣੀ ਮਨ ਭਾਈ ਆ, ਬੋਲੋ, ਜਿੰਨਾ ਗੁਰਬਾਣੀ ਮਨ ਭਾਈ ਆ ਅੰਮ੍ਰਿਤ ਛਕ ਛਕੇ, ਉਹ ਛਕਦੇ ਨੇ ਅੰਮ੍ਰਿਤ। ਜਿੰਨਾ ਅਸੀਂ ਅੰਮ੍ਰਿਤ ਵੇਲੇ ਜਾਗੇ ਆ, ਜੇ ਅੰਮ੍ਰਿਤ ਕਿਤੇ ਉਹਨਾਂ ਗਿਆਨ ਅੰਮ੍ਰਿਤ ਛਕਿਆ ਹੁੰਦਾ ਅੱਜ ਮਾਹੌਲ ਹੋਰ ਹੁੰਦਾ। ਪਰ ਪਤਾ ਹੈ ਫਾਇਦਾ ਸਾਡਾ ਹੈ, ਸਾਡੇ ਵਰਗਿਆਂ ਨੇ ਜਦੋਂ ਏਦਾਂ ਦੀਆਂ ਗੱਲਾਂ ਕਰਨੀਆਂ ਨਾ ਤੇ ਲੋਕਾਂ ਦੇ ਦਿਮਾਗ ਤੇ ਭਾਰ ਪਈ ਜਾਣਾ ਹੈ, ਮੇਰੇ ਵਰਗਾ ਫੇਮਸ ਹੁੰਦਾ ਹੈ। ਸਾਡੇ ਵਰਗੇ ਕਹਿਣਗੇ 100 ਜਨਮ ਦੀ ਭਗਤੀ ਹੋਵੇ ਤਾਂ ਕੀਰਤਨ ਦੀ ਦਾਤ ਮਿਲਦੀ ਹੈ। ਹੁਣ ਤੁਸੀਂ ਦੱਸੋ ਸਾਰੇ ਕੀਰਤਨ ਕਰ ਲੈਂਦੇ ਹੋ ਗੱਜ ਕੇ ਵੀਰੋ, ਤੇ ਬਾਜਾ ਵਜਾਉਣਾ ਕਿਹਨੂੰ ਆਉਂਦਾ ਮੈਨੂੰ? ਤੇ ਮੈਂ ਤੇ ਫਿਰ ਆਪੇ ਹੀ ਕਹਿਣਾ 100 ਜਨਮ ਦੀ ਭਗਤੀ ਹੋਵੇ ਤਾਂ ਕੀਰਤਨ ਮਿਲਦਾ, ਤੇ ਤੂੰ ਫਿਰ ਪਤਾ ਕੀ ਕਹਿਣਾ? ਮੈਨੂੰ ਤੇ ਆਉਂਦਾ ਨੀ, ਤੈਨੂੰ ਬਾਬਾ ਜੀ ਦੇ ਚਰਨੀ ਪਵਾ ਲਓ ਆਖੋ ਸਤਨਾਮ, ਇਹੀ ਕਹਿਣਾ ਮੇਰੇ ਹੱਕ ਚ ਭੁਗਤਦੀ ਹੈ ਗੱਲ, ਮੇਰੇ ਫੇਵਰ ਚ ਜਾ ਰਹੀ ਹੈ। ਇਹ ਢੰਗ ਹੈ, ਇਹ ਤਕਨੀਕ ਹੈ, ਇਹ ਤਰੀਕਾ ਹੈ। ਹਰ ਬੰਦੇ ਦੇ ਦਿਮਾਗ 'ਚ ਚੀਜ਼ਾਂ ਵਾੜੀਆਂ ਹੋਈਆਂ, ਇੱਕ ਇੱਕ ਚੀਜ਼ ਜੇ ਤੁਸੀਂ ਵੇਖੋਗੇ ਉਹਦੇ ਅਰਥਾਂ ਦੇ ਅਨਰਥ ਕਰ ਦਿੱਤੇ, ਉਹ ਸਹੀ ਤਕਨੀਕ ਸਹੀ ਗੱਲ ਲੋਕਾਂ ਤੱਕ ਜਾਣ ਨਹੀਂ ਦਿੱਤੀ। ਮੈਂ ਫਿਰ ਕਹਿੰਦਾ ਕੁੱਤਿਆਂ ਤੋਂ ਛਡਾ ਕੇ ਖਰਗੋਸ਼ ਨੂੰ ਤੇ ਆਪ ਬਣਾ ਲਿਆ ਪੁਜਾਰੀ ਨੇ, ਅੱਜ ਸਾਡਾ ਢਾਂਚਾ ਉਵੇਂ ਦਾ ਹੀ ਬਣਾਇਆ ਹੋਇਆ ਹੈ। ਲੋਕਾਂ ਦੇ ਦਿਮਾਗ ਤੇ ਬੋਝ ਪਾ ਪਾ ਕੇ ਦੁਨੀਆ ਨੂੰ ਪਾਪੀ ਤੇ ਮੇਰੇ ਵਰਗੇ ਪੁੰਨੀ, ਬਾਕੀ ਦੁਨੀਆ ਆਮ ਹੀ ਹੈ ਐਵੇਂ ਹੀ ਹੈ, ਸਾਡੇ ਵਰਗੇ ਧੁਰੋਂ ਭੇਜੇ ਹੈ, ਬਾਕੀ ਦੁਨੀਆ ਸਾਰੀ ਐਵੇਂ ਹੀ ਹੈ। ਹਰ ਬੰਦੇ ਦੇ ਉੱਤੇ ਜਿੰਨਾ ਬੋਝ ਪਾ ਸਕਿਆ ਬੋਝ ਪਾਇਆ, ਪਰ ਗੁਰਬਾਣੀ ਤੁਹਾਨੂੰ ਆਜ਼ਾਦ ਕਰਦੀ ਹੈ, ਗੁਰਬਾਣੀ ਤੁਹਾਡੀ ਪਰਸਨੈਲਿਟੀ ਡਿਵੈਲਪ ਕਰਦੀ ਹੈ, ਸਤਿਗੁਰੂ ਜੀ ਤੁਹਾਨੂੰ ਖੋਲਦੇ ਹੈ, ਸਤਿਗੁਰ ਦੀ ਬਾਣੀ ਆਜ਼ਾਦ ਕਰਦੀ ਹੈ, ਖੁੱਲ ਤੇਰੀ ਪਰਸਨੈਲਿਟੀ ਤੇ ਭਾਰ ਨਾ ਪਵੇ, ਆਜ਼ਾਦ ਹੋ, ਜੋ ਤੇਰੇ ਵਿੱਚ ਹੈ ਉਹਨੂੰ ਬਾਹਰ ਕੱਢ। ਵੇਖ ਵੀਰਾ, ਜ਼ਰੂਰੀ ਨਹੀਂ ਤੂੰ ਵਾਜਾ ਵਜਾ ਸਕੇ, ਹੋ ਸਕਦਾ ਤੇਰੇ ਵਿੱਚ ਕੁਝ ਐਸੀ ਕੁਆਲਿਟੀ ਹੋਵੇ ਜਿਹੜੀ ਸਾਰਿਆਂ ਨਾਲੋਂ ਵੱਖਰੀ ਹੋਵੇ, ਜੋ ਤੇਰੇ ਚ ਉਹ ਮੇਰੇ ਚ ਨਹੀਂ ਹੋਣਾ, ਤੇ ਜੋ ਮੇਰੇ ਚ ਹੈ ਉਹ ਤੇਰੇ ਚ ਨਹੀਂ ਹੋਣਾ। ਨਿੰਮ ਕਦੇ ਗੰਨਾ ਬਣਨ ਦੀ ਕੋਸ਼ਿਸ਼ ਨਾ ਕਰੇ, ਗੰਨਾ ਕਦੇ ਕਰੇਲਾ ਬਣਨ ਦੀ ਕੋਸ਼ਿਸ਼ ਨਾ ਕਰੇ, ਕਰੇਲਾ ਕਦੇ ਅੰਬ ਬਣਨ ਦੀ ਕੋਸ਼ਿਸ਼ ਨਾ ਕਰੇ। ਕਰੇਲਾ ਕਰੇਲਾ ਰਵੇ ਇਹਦੇ ਚ ਵਧੀਆ ਲੱਗਦਾ, ਅੰਬ ਅੰਬ ਰਵੇ ਇਹਦੇ ਚ ਵਧੀਆ ਲੱਗਦਾ, ਗੰਨਾ ਗੰਨਾ ਰਵੇ ਇਹਦੇ ਚ ਵਧੀਆ ਲੱਗਦਾ, ਨਿੰਮ ਨਿੰਮ ਰਵੇ ਇਹਦੇ ਚ ਵਧੀਆ ਲੱਗਦਾ, ਕਿੱਕਰ ਕਿੱਕਰ ਰਵੇ ਉਹਦੀਆਂ ਵੀ ਦਾਤਣਾ ਦੀ ਲੋੜ ਪੈਣੀ ਹੈ। ਹਰ ਚੀਜ਼ ਪਰਫੈਕਟ ਹੈ, ਬੰਦੇ ਨੇ ਆਪਣੀ ਕੁਆਲਿਟੀ ਪਛਾਣਨੀ ਹੈ, ਕਾਪੀ ਨਹੀਂ ਕਰਨੀ ਕਿਸੇ ਦੀ, ਨਕਲ ਨਹੀਂ ਕਰਨੀ ਕਿਸੇ ਦੀ, ਭਾਰ ਨਹੀਂ ਪਾਉਣਾ ਕਿਸੇ ਦੇ ਕਰਮਾਂ ਦਾ। ਫਾਲਤੂ ਦੇ ਕਰਮ ਜਿਹੜੇ ਫਾਲਤੂ ਦੇ ਸਾਡੇ ਦਿਮਾਗ ਤੇ ਬੋਝ ਪਾਇਆ, ਤੇ ਕਸੂਰ ਲੋਕਾਂ ਦਾ ਨਹੀਂ। ਆਮ ਬੰਦਾ ਰੋ ਰਿਹਾ, ਮੈਂ ਵੇਖ ਰਿਹਾ ਭੈਣਾ, ਭੈਣ ਦੀ ਅੱਖ ਚੋਂ ਪਾਣੀ ਸੀ ਮੇਰੇ ਨਾਲ ਗੱਲ ਕਰਨ ਵੇਲੀ, ਭਾਈ ਸਾਹਿਬ ਬਾਬਾ ਜੀ ਅੰਮ੍ਰਿਤ ਵੇਲਾ ਮੇਰਾ ਬਣਦਾ ਨਹੀਂ, ਮੈਂ ਕੀ ਕਰਾਂ, ਦਿਮਾਗ ਜੇ ਬਿਠਾਇਆ ਕਦੇ ਨਹੀਂ ਆਜ਼ਾਦ ਹੋਣ ਦੇਣਗੇ ਇਹਨਾਂ ਨੇ, ਕਦੇ ਸਾਨੂੰ ਸੋਚਣ ਨਹੀਂ ਦੇਣਾ, ਤੇ ਸਾਨੂੰ ਆਪ ਸੋਚਣਾ ਪੈਣਾ ਹੈ। ਤਾਂ ਕਰਕੇ ਹਰ ਚੀਜ਼ ਯੂਨੀਕ ਹੈ, ਕੁਦਰਤ ਦੇ ਵਿੱਚ ਹਰ ਚੀਜ਼ ਯੂਨੀਕ ਹੈ, ਵੱਖਰੀ ਹੈ, ਤੇ ਜਦੋਂ ਵੱਖਰੀ ਵੱਖਰੀ ਹਰ ਚੀਜ਼ ਪੈਦਾ ਹੋਈ ਹੈ ਉਹਦਾ ਵੱਖਰਾ ਵੱਖਰਾ ਟੇਸਟ ਆਉਣਾ ਚਾਹੀਦਾ ਹੈ। ਹਰ ਚੀਜ਼ ਵੱਖਰੀ ਵੱਖਰੀ ਹੈ, ਤਾਂ ਸਮਾਜ ਹੈ, ਤਾਂ ਆ ਢਾਂਚਾ ਬਣਿਆ, ਤੇ ਤੂੰ ਜੋ ਹੈ ਉਹ ਰਹਿ, ਜੋ ਤੇਰੇ ਚ ਅਸਲ ਹੈ ਉਹ ਕਰ। ਖੇਤੀ ਕਰਨ ਦਾ ਗੁਣ ਤੇਰੇ ਚ ਹੈ, ਸ਼ੌਂਕ ਰੱਖਦਾ ਹੈ ਤੇ ਪੂਰਾ ਜ਼ੋਰ ਲਾ ਦੇ। ਬਿਜ਼ਨਸਮੈਨ ਮਾਈਂਡ ਹੈ ਤੇਰਾ, ਉਧਰ ਨੂੰ ਚੱਲ। ਚੰਗਾ ਵਰਕਰ ਬਣ ਸਕਦਾ ਹੈ, ਉਧਰ ਨੂੰ ਚੱਲ। ਚੰਗਾ ਲੱਕੜ ਦਾ ਲੱਗਦਾ ਤੈਨੂੰ ਮੈਂ ਕੰਮ ਕਰ ਸਕਦਾ, ਉਧਰ ਨੂੰ ਚੱਲ। ਜੇ ਚੰਗਾ ਲੋਹੇ ਦਾ ਕੰਮ ਕਰ ਸਕਦਾ ਉਧਰ ਨੂੰ ਚੱਲ। ਜੇ ਸੋਨੇ ਦਾ ਸ਼ੌਂਕ ਰੱਖਦਾ ਉਧਰ ਨੂੰ ਚੱਲ। ਚੰਗਾ ਪੇਂਟਰ ਬਣ ਸਕਦਾ ਹੈ, ਉਧਰ ਨੂੰ ਚੱਲ। ਜੇ ਤੇਰਾ ਆਪਣਾ ਐਜੂਕੇਸ਼ਨ ਲੈਣ ਵਿੱਚ ਜੀ ਕਰਦਾ ਹੈ, ਚੱਲ ਜਹਾਜ਼ ਉਡਾ, ਚੱਲ ਰਾਕਟ ਦੇ ਵਿੱਚ, ਕਦੇ ਨਾ ਕਦੇ ਨਾਸਾ ਤੱਕ ਚਲਿਆ ਜਾ, ਸਾਇੰਟਿਸਟ ਬਣ ਸਕਦਾ ਹੈ, ਜਿੱਧਰ ਨੂੰ ਜਾ ਸਕਦਾ, ਜਿੱਧਰ ਤੇਰਾ ਇੰਟਰਸਟ ਹੈ, ਜਿੱਧਰ ਤੇਰਾ ਸ਼ੌਂਕ ਹੈ, ਜੋ ਤੇਰੀ ਕੁਆਲਿਟੀ ਹੈ ਉਹਨੂੰ ਬਾਹਰ ਕੱਢ। ਤੇਰੇ ਚ ਕੁਝ ਵੱਖਰਾ ਜ਼ਰੂਰ ਹੈ ਜਿਹੜਾ ਪਰਮਾਤਮਾ ਵੱਲੋਂ ਪਾਇਆ ਗਿਆ, ਤੇਰੇ ਚ ਕੁਝ ਵੱਖਰਾ ਹੈ। ਆਪਣੀ ਯੂਨੀਕਨੈਸ ਨੂੰ ਪਛਾਣੋ, ਆਪਣੇ ਆਪ ਨੂੰ ਪਛਾਣੋ, ਤੁਹਾਡੇ ਚ ਕੀ ਕਰਨ ਦੀ ਸ਼ਮਤਾ ਹੈ, ਕੀ ਕਰਨ ਦੀ ਤਾਕਤ ਹੈ, ਉਹਨੂੰ ਕਰਕੇ ਵਿਖਾ। ਜਿਹਨੂੰ ਬਾਅਦ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਰੱਬ ਦਾ ਰੂਪ ਹੈ, ਜੋਤ ਦਾ ਰੂਪ ਹੈ, ਉਹਦਾ ਅੰਸ਼ ਹੈ ਤੂੰ। ਪਰਮਾਤਮਾ ਕੋਈ ਵੱਖਰਾ ਨਹੀਂ ਬੈਠਾ, ਦੂਰ ਨਹੀਂ ਬੈਠਾ, ਇੱਥੇ ਹੀ ਸੀ। ਆਹੀ ਵਾਰੀ ਹੈ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ, ਆ ਵੇਲਾ ਆ ਸਮਾਂ ਉਹ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਜੀ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਮੁੜ ਕੇ ਹੱਥ ਪਾਉਣਾ ਗੱਜ ਕੇ ਇੱਕ ਵਾਰੀ ਲੱਗਿਆ, ਇੱਕ ਵਾਰੀ ਲੱਗਿਆ, ਵਾਰੀ ਲੱਗਿਆ, ਇੱਕ ਵਾਰੀ ਮੁੜ ਕੇ ਹੱਥ ਲਾਉਣਾ ਨਹੀਂ
ਕੇ ਹੱਥ ਲਾਉਣਾ ਨਹੀਂ
ਹੱਥ ਆਉਣਾ ਨਹੀਂ ਇੱਕ ਵਾਰੀ ਰੱਜ ਕੇ ਜੀ ਫਿਰ ਕਹੀਏ ਸਮਾਂ ਲੰਘ ਗਿਆ ਫਿਰ ਨਹੀਂ ਹੱਥ ਆਉਂਦਾ ਇੱਕ ਵਾਰੀ ਆ ਜ਼ਿੰਦਗੀ ਆ ਉਮਰ ਆ ਸਮਾਂ ਇੱਕ ਵਾਰੀ ਬਤੀਤ ਹੋ ਗਿਆ ਮੁੜ ਕੇ ਨਹੀਂ ਟਿਕਾ ਬਣਾ ਕੇ ਰੱਖਿਓ ਵੀਰੋ ਪਹਿਰੇਦਾਰੋ ਤੁਸੀਂ ਵੀ ਬਹਿ ਜਾਓ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਟਿਕਾ ਬਣਾ ਕੇ ਰੱਖਿਓ ਜਰਾ ਕੁ ਧਿਆਨ ਨਾਲ ਸੁਣਿਓ ਇੱਕ ਗੱਲ ਦਾ ਸਾਰੇ ਚੇਤਾ ਰੱਖੋ ਘੱਟ ਤੋਂ ਘੱਟ ਜੇ ਫਾਇਦਾ ਨਹੀਂ ਕਰਨਾ ਤੇ ਨੁਕਸਾਨ ਕੋਈ ਨਹੀਂ ਕਰਨਾ ਐਡੇ ਵੱਡੇ ਇਹਦੇ ਵਿੱਚ ਜੇ ਸਹਿਯੋਗ ਨਹੀਂ ਨਾ ਦੇ ਸਕੇ ਕੋਈ ਬੰਦਾ ਬੰਦੇ ਨੇ ਕੋਈ ਹਿੱਸਾ ਨਹੀਂ ਪਾਇਆ ਤਿਆਰੀ ਵਿੱਚ ਪ੍ਰਬੰਧ ਵਿੱਚ ਲੰਗਰ ਵਿੱਚ ਨੁਕਸਾਨ ਨਹੀਂ ਕੋਈ ਕਰਦਾ ਤੇ ਨੁਕਸਾਨ ਪਤਾ ਕੀ ਹੋਣਾ ਹੈ ਨੁਕਸਾਨ ਇਹ ਹੁੰਦਾ ਜਦੋਂ ਅਸੀਂ ਐਡੇ ਵੱਡੇ ਟਿਕਾ ਵਿੱਚ ਸਾਡਾ ਜੀ ਜਿਆ ਕਰਦਾ ਚੱਲ ਸੋਈਏ ਹੁਣ ਵਿੱਚੋਂ ਪੰਜ ਸੱਤ ਬੰਦੇ ਦਸ ਬੰਦੇ ਉਹ ਜਦੋਂ ਹਿੱਲਦੇ ਆ ਤੇ ਹਿਸਾਬ ਲਾ ਕੇ ਵੇਖੋ ਵੀ ਕਿੱਥੇ ਤੱਕ ਸੰਗਤ ਬੈਠੀ ਦੂਰ ਤੱਕ ਤੇ ਸਾਰਿਆਂ ਦਾ ਧਿਆਨ ਹਿੱਲ ਜਾਂਦਾ ਕਿਉਂਕਿ ਮੇਰਾ ਸਟੇਜ ਤੇ ਬੈਠੇ ਦਾ ਧਿਆਨ ਉੱਧਰ ਨੂੰ ਜਾਣਾ ਫਿਰ ਇਹਨਾਂ ਨੂੰ ਕੀ ਹੋ ਗਿਆ ਚੰਗੇ ਭਲੇ ਤੇ ਬੈਠੇ ਸੀ ਗੱਲ ਜਿਹੜੀ ਕਰਦੇ ਸੀ ਉਹ ਹਿੱਲ ਜਾਂਦੀ ਹੈ ਤਾਂ ਮੇਰੀ ਅਰਜ਼ਾ ਜਰਾ ਟਿਕਾ ਰੱਖਿਓ ਸੁਣੋ ਕਦੇ ਨਹੀਂ ਖੁੱਲਣ ਦੇਣਗੇ ਜੀ ਅਗਲੇ ਦਾ ਫਾਇਦਾ ਹੈ ਜਿਵੇਂ ਹੁਣ ਆਪਾਂ ਗੱਲ ਪਿੱਛੇ ਸਟੇਜਾਂ ਤੇ ਬਹੁਤ ਜ਼ੋਰ ਸ਼ੋਰ ਨਾਲ ਕੀਤੀ ਹੈ ਇੱਥੇ ਵੀ ਕਰਦਾ ਵੇਖੋ ਅਗਲੇ ਦਾ ਫਾਇਦਾ ਜਿਹੜੀਆਂ ਗੱਲਾਂ ਵਿੱਚ ਪੁਜਾਰੀ ਦਾ ਉਹਨੇ ਉਹੀ ਕਰਨੀਆਂ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੱਖ ਧਰਮ ਦੇ ਵਿੱਚ ਗੁਰਬਾਣੀ ਗਿਆਨ ਮਹਾਨ ਹੈ ਜਾਂ ਦੇਹ ਨਾਲ ਜੋੜਿਆ ਗੱਜ ਕੇ ਹੋਰ ਗੱਜ ਕੇ ਸਾਨੂੰ ਗੁਰੂ ਸਾਹਿਬ ਗੁਰੂ ਨਾਨਕ ਨੇ ਆਪਣੀ ਦੇਹ ਨਾਲ ਜੋੜਿਆ ਕਿਤੇ ਗੱਜ ਕੇ ਗੁਰੂ ਅੰਗਦ ਸਾਹਿਬ ਨੇ ਜੋੜਿਆ ਕਿਤੇ ਮੈਨੂੰ ਮੱਥੇ ਟੇਕੋ ਮੇਰੇ ਨਾਲ ਜੁੜੋ ਮੇਰੇ ਪਿੱਛੇ ਰੋਇਓ ਕਿਤੇ ਕਿਹਾ ਗੁਰੂ ਅਮਰਦਾਸ ਜੀ ਨੇ ਕਿਤੇ ਕਿਤੇ ਤੁਸੀਂ ਸੁਣਿਆ ਸਮਝਿਆ ਹੋਵੇ ਗੁਰੂ ਗੋਬਿੰਦ ਸਿੰਘ ਨੇ ਦਸਾਂ ਨੇ ਕਿਤੇ ਕਿਹਦੇ ਨਾਲ ਜੋੜਦੇ ਸੀ ਗੁਰਬਾਣੀ ਗਿਆਨ ਨਾਲ ਪਰ ਪੁਜਾਰੀ ਦਾ ਫੇਰ ਫਾਇਦਾ ਜਿਵੇਂ ਅੰਮ੍ਰਿਤ ਵੇਲੇ ਵਾਲੀ ਗੱਲ ਹੈ ਜਿਵੇਂ ਚੋਲੇ ਵਾਲੀ ਗੱਲ ਹੈ ਹਰ ਚੀਜ਼ ਵਿੱਚ ਫਾਇਦਾ ਸਾਡੇ ਵਰਗਿਆਂ ਦਾ ਕੀਰਤਨ ਵਾਲੀ ਗੱਲ ਹੈ ਵੀ ਸੌ ਜਨਮ ਦੀ ਭਗਤੀ ਹੋਵੇ ਇਹ ਦਿਮਾਗ 'ਚ ਪਾਇਆ ਹੈ ਸਾਡੇ ਤੇ ਸਭ ਤੋਂ ਵੱਡਾ ਪੁੱਠਾ ਗੇੜਾ ਸਾਡੀ ਤਰਾਸਦੀ ਹੈ ਜਿਹੜੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਦੇਹਾਂ ਨਾਲ ਜੁੜੇ ਹੋਣ ਕਰਕੇ ਸਿੱਖ ਕੌਮ ਦਾ ਵਿਕਾਸ ਨਹੀਂ ਜੇ ਗਿਆਨ ਨਾਲ ਜੁੜਦੇ ਤੇ ਗਿਆਨ ਦਾ ਸੰਬੰਧ ਸਿੱਧਾ ਸਾਡੇ ਦਿਮਾਗ ਨਾਲ ਹੋਣਾ ਸੀ ਜੇ ਦਿਮਾਗ ਡਿਵੈਲਪ ਹੋਏ ਹੁੰਦੇ ਨਾ ਕੋਈ ਪਖੰਡੀ ਬਾਬਾ ਲੁੱਟ ਸਕਦਾ ਸੀ ਨਾ ਕੋਈ ਗਲਤ ਲੀਡਰ ਸਾਨੂੰ ਲੁੱਟ ਸਕਦਾ ਸੀ ਜੇ ਦਿਮਾਗ ਡਿਵੈਲਪ ਹੁੰਦੇ ਜੇ ਦਿਮਾਗ ਖੁੱਲਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਵੇਖਦੇ ਆ ਜਦੋਂ ਤੇ ਪੁਜਾਰੀ ਦੀ ਸੋਚ ਨੂੰ ਵੇਖਦੇ ਆ ਜਿਹੜਾ ਇੱਕ ਧਾਰਮਿਕ ਢਾਂਚਾ ਬਣਾਇਆ ਸਾਡਾ ਸਟਰਕਚਰ ਬਣਾਇਆ ਹੁਣ ਤੁਸੀਂ ਮੈਨੂੰ ਫਿਰ ਜਵਾਬ ਦਿਓ ਗੁਰਬਾਣੀ ਗਿਆਨ ਨਾਲ ਜੋੜਿਆ ਕਿ ਦੇਹ ਨਾਲ ਜੋੜਿਆ ਪਰ ਗੁਰਬਾਣੀ ਗਿਆਨ ਕਿੱਥੇ ਗੁਰਬਾਣੀ ਗਿਆਨ ਵੱਡਾ ਕਿ ਦੇਹ ਵੱਡੀ ਹੈ ਅੱਜ ਦੇਹ ਵੱਡੀ ਹੈ ਵੀਰੋ ਸਾਡੇ ਦਿਮਾਗ ਵਿੱਚ ਦੇਹ ਨੂੰ ਬਿਠਾਇਆ ਸਾਡੇ ਗੁਰੂ ਸਾਹਿਬ ਨੇ ਕੋਈ ਦੇਹ ਨਾਲ ਨਹੀਂ ਜੋੜਿਆ ਪਰ ਸਾਡੇ ਦਿਮਾਗ ਵਿੱਚ ਦੇਹ ਨੂੰ ਬਿਠਾਇਆ ਆਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਜ ਇੱਥੇ ਪਏ ਹੈ ਇੱਥੋਂ ਕਿਸੇ ਪਿੰਡ ਵਿੱਚ ਲੈ ਜਾਓ ਜਿਹੜੇ ਪਿੰਡ 'ਚ ਸਵੇਰੇ ਕੋਈ ਮੱਥਾ ਟੇਕਣ ਨਹੀਂ ਆਉਂਦਾ 15 ਦਿਨ ਪਏ ਰਹਿਣ ਦਿਓ ਸਵੇਰੇ 5-4 ਬੰਦੇ ਆਉਂਦੇ ਆ ਗ੍ਰੰਥੀ ਆਉਂਦਾ ਸੁੱਖ ਆਸਣ ਕਰ ਦਿੰਦਾ ਪ੍ਰਕਾਸ਼ ਕਰ ਦਿੰਦਾ ਸ਼ਾਮ ਨੂੰ ਸੁੱਖ ਆਸਣ ਕਰ ਦਿੰਦਾ ਇਸੇ ਗੁਰਬਾਣੀ ਗਿਆਨ ਨੂੰ ਕੋਈ ਨਹੀਂ ਪੁੱਛ ਰਿਹਾ ਪਰ ਜਦੋਂ ਇਸੇ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਇਤਿਹਾਸਕ ਸਥਾਨ ਤੇ ਲੈ ਜਾਓ, ਉੱਥੇ ਲਿਜਾ ਕੇ ਪ੍ਰਕਾਸ਼ ਕਰ ਦਿਓ, ਗੁਰੂ ਉਹੀ ਹੈ, ਪਿੰਡ ਦੇ ਬੰਦੇ ਉਹੀ ਨੇ, ਉੱਥੇ ਤੇ ਠਿਆਨੀ ਮੱਥਾ ਟੇਕਦੇ ਹੈ, ਉੱਥੇ ਰੁਪਈਆ ਸੌ ਕੱਢ ਕੇ ਮੱਥਾ ਟੇਕਦੇ ਹੈ। ਗੁਰਬਾਣੀ ਗਿਆਨ ਨਹੀਂ ਸਾਡੇ ਚ ਦੇਹ ਮਹਾਨ ਹੈ, ਦੇਹ ਵੱਡੀ ਹੈ, ਅਗਲੇ ਦਾ ਢਾਂਚਾ ਹੈ, ਸਿਸਟਮ ਹੈ, ਸਟਰਕਚਰ ਬਣਾਇਆ। ਵੇਖੋ ਸਾਡੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਕਹੀ ਜਾਂਦੀ ਹੈ, ਹਿੰਦੂ ਪੂਜੈ ਦਿਓਹਰਾ ਮੁਸਲਮਾਨ ਮਸੀਹ। ਬੋਲੋ, ਹਿੰਦੂ ਪੂਜੈ ਦਿਓਹਰਾ ਮੁਸਲਮਾਨ ਮਸੀਤ। ਅੱਗੇ ਨਾਮੇ ਸੋਈ ਸੇਵਿਆ ਜਹ ਦਿਓਹਰਾ ਨਾ ਮਸੀਤ। ਕਹਿੰਦੇ ਨਾਮ ਨਾਮਦੇਵ ਨੇ ਉਹਨੂੰ ਸਮਝ ਲਿਆ, ਉਹਨੂੰ ਜਾਣ ਲਿਆ, ਮੈਂ ਉਹਦਾ ਭਗਤ ਹੋ ਗਿਆ ਜਿਹੜਾ ਦਿਓਹਰਿਆਂ ਵਿੱਚ ਨਹੀਂ ਬੈਠਾ ਬੱਜਾ, ਮਸੀਤਾਂ ਵਿੱਚ ਨਹੀਂ ਬੱਜਾ ਬੈਠਾ, ਮੈਂ ਉਹਦਾ ਸੇਵਕ ਹਾਂ। ਆਪਾਂ ਵੀ ਉਸੇ ਦੇ ਹਾਂ ਕਿ ਨਹੀਂ? ਰੱਬ ਮੇਰੇ ਅੰਦਰ ਹੈ ਕਿ ਨਹੀਂ? ਤੇਰੇ ਅੰਦਰ ਹੈ ਕਿ ਨਹੀਂ? ਯਾਰ ਇਤਿਹਾਸਕ ਅਸਥਾਨ ਤੇ ਚਲਿਆ ਜਾ, ਇਤਿਹਾਸਕ ਗੁਰਦੁਆਰੇ ਚਲਿਆ ਜਾ, ਕਿਸੇ ਮਸੀਤ ਚ ਚਲਿਆ ਜਾ, ਉੱਥੇ ਪ੍ਰਬੰਧਕਾਂ ਦੀ ਜੇਬ ਚ ਚਾਬੀ ਹੈ, ਰਾਤ ਨੂੰ 12 ਵਜੇ ਕਹਿ ਮੈਂ ਅੰਦਰ ਵੜਨਾ, ਕਹਿਣਗੇ ਪ੍ਰਬੰਧਕ ਦੀ ਜੇਬ ਚ ਚਾਬੀ ਹੈ, ਹੈੱਡ ਗ੍ਰੰਥੀ ਕੋਲ ਚਾਬੀ ਹੈ, ਹੈੱਡ ਪੁਜਾਰੀ ਕੋਲ ਚਾਬੀ ਹੈ। ਪਰ ਜੇ ਰੱਬ ਦੇ ਦਰਸ਼ਨ ਕਰਨੇ ਹੋਏ ਨਾ, ਆਪਣੇ ਦਿਲ ਤੇ ਹੱਥ ਰੱਖ ਕੇ ਵੇਖ ਲਈ, ਤੈਨੂੰ 12 ਵਜੇ ਵੀ ਦਿਲ ਚ ਧੜਕਦਾ ਦਿਸੇਗਾ। ਆਪਣੇ ਪੁੱਤ ਸੁੱਤੇ ਪੈਦੇ ਛਾਤੀ ਤੇ ਹੱਥ ਰੱਖੀ, ਤੈਨੂੰ ਉੱਥੇ ਵੀ ਦਿਸੇਗਾ। ਜਾਂ ਫਿਰ ਤੁਹਾਨੂੰ ਇਹ ਮੰਨਣਾ ਪੈਣਾ ਵੀ ਅਸੀਂ ਰੱਬ ਨਾਲ ਨਹੀਂ ਜੁੜੇ, ਦੱਸੋ ਪਰਮਾਤਮਾ ਨਾਲ ਜੋੜਿਆ ਕਿ ਨਹੀਂ ਜੋੜਿਆ? ਪਰਮਾਤਮਾ ਤੇ ਮੇਰੇ ਖੇਤ ਵਿੱਚ ਵੀ ਸੀ, ਪਰਮਾਤਮਾ ਤੇ ਮੇਰੇ ਘਰ ਵਿੱਚ ਵੀ ਸੀ, ਪਰਮਾਤਮਾ ਤੇ ਮੇਰੇ ਵਿੱਚ ਵੀ ਸੀ, ਪਰਮਾਤਮਾ ਤੇ ਮੇਰੇ ਬੱਚੇ ਵਿੱਚ ਵੀ ਸੀ, ਪਰਮਾਤਮਾ ਤੇ ਹਰ ਜਗ੍ਹਾ ਸੀ। ਤੇ ਜੇ ਹਰ ਜਗ੍ਹਾ ਵਾਲਾ ਢਾਂਚਾ ਸਾਨੂੰ ਦਿੰਦੇ, ਅੱਜ ਨੂੰ ਸਾਰੀ ਧਰਤੀ ਤੀਰਥ ਬਣੀ ਹੁੰਦੀ। ਪਿੱਛੇ ਜੇ ਆਪਾਂ ਗੱਲ ਦਵਾਨ ਚ ਵੀ ਕੀਤੀ ਸੀ ਵੀ ਹਾਲੈਂਡ ਯੂਰਪ ਦਾ ਦੇਸ਼ ਹੈ, ਹਾਲੈਂਡ ਕੰਟਰੀ ਦੇ ਵਿੱਚ ਕੋਈ ਵੀ ਜੇਲ ਨਹੀਂ, ਜੇਲਾਂ ਨੂੰ ਤਾਲੇ ਲਾਤੇ ਆ। ਇੱਕ ਕੈਦੀ ਸੀ ਉਹਨਾਂ ਕੋਲ, ਉਹ ਕੈਦੀ ਨੂੰ ਰਿਹਾ ਕਰਤਾ, ਸਾਰੀਆਂ ਜੇਲਾਂ ਨੂੰ ਤਾਲੇ ਲਾਤੇ। ਕਿਉਂ? ਕਿਉਂਕਿ ਕਹਿੰਦੇ ਕ੍ਰਾਈਮ ਹੀ ਕੋਈ ਨੀ, ਕੈਦੀ ਵੀ ਕੋਈ ਨੀ, ਤਾਲੇ ਲਾਉਣੇ ਪੈਣਗੇ ਜੇਲਾਂ ਨੂੰ। ਤਾਲੇ ਕਿਉਂ ਤਾਲੇ ਲਾਤੇ? ਕਿਉਂਕਿ ਕੈਦੀ ਕੋਈ ਨੀ। ਫਿਰ ਦੱਸੋ ਸਾਰੇ ਲੋਕ ਬੇਈਮਾਨੀਆਂ ਛੱਡ ਗਏ, ਤਾਂ ਹੀ ਤੇ ਧੋਖਾ ਛੱਡ ਗਏ, ਬੇਈਮਾਨੀਆਂ ਛੱਡ ਗਏ। ਕਿਸੇ ਧੀ ਭੈਣ ਦਾ ਕੋਈ ਹੱਥ ਨਹੀਂ ਫੜਦਾ ਹੋਣਾ, ਤੁਰੀ ਜਾਂਦੀ ਨੂੰ ਕੋਈ ਨਹੀਂ ਛੇੜਦਾ ਹੋਣਾ, ਬਲਾਤਕਾਰ ਨਹੀਂ ਹੁੰਦੇ ਹੋਣੇ, ਚੋਰੀਆਂ ਨਹੀਂ ਹੁੰਦੀਆਂ ਹੋਣੀਆਂ, ਕਤਲ ਨਹੀਂ ਹੁੰਦੇ ਹੋਣੇ, ਅਗਲਿਆਂ ਨੇ ਜੇਲਾਂ ਨੂੰ ਤਾਲੇ ਲਾਏ ਕਿ ਨਹੀਂ ਲਾਏ, ਤੇ ਸਾਰੀ ਧਰਤੀ ਤੀਰਥ ਬਣ ਗਈ ਕਿ ਨਹੀਂ ਬਣ ਗਈ? ਸਾਡੇ ਹਰੇਕ ਗੁਰਦੁਆਰੇ ਚ ਲਿਖਿਆ ਜੇਬ ਕਤਰਿਆਂ ਤੋਂ ਬਚੋ, ਹਰੇਕ ਧਾਰਮਿਕ ਸਥਾਨ ਤੇ ਲਿਖਿਆ ਜੇਬ ਕਤਰਿਆਂ ਤੋਂ ਬਚੋ। ਪਰ ਜੇ ਸਾਡੇ ਵਰਗੇ ਖੁਦ ਜੇਬ ਕਤਰੇ ਹੈ, ਜਿਨ੍ਹਾਂ ਨੇ ਢਾਂਚਾ ਬਣਾਇਆ ਵੱਡੇ ਜੇਬ ਕਤਰੇ ਤੇ ਇਹ ਹੈ, ਉਹ ਤੇ ਜੇਬ ਕਤਰ ਕੇ ਲੈ ਜਾਂਦੇ ਆ, ਪਤਾ ਵੀ ਨਹੀਂ ਲੱਗਦਾ ਇਹਨਾਂ ਨੇ ਸਾਡੇ ਦਿਮਾਗ ਚ ਇਹੋ ਜਿਹਾ ਫਿੱਟ ਕੀਤਾ, ਅਸੀਂ ਆਪੇ ਹੀ ਜੇਬ ਚੋਂ ਕੱਢ ਕੇ ਦੇ ਦਿੰਦੇ ਹਾਂ, ਆਪੇ ਹੀ ਢਾਂਚਾ ਹੀ ਇੱਦਾਂ ਦਾ ਬਣਾਇਆ ਸਾਡੇ ਤੇ, ਸਥਾਪਿਤ ਕੀਤਾ ਸਾਰਾ ਕੁਛ। ਤੇ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਆਪਾਂ ਸਾਰੇ ਵੀਰ, ਆਪਾਂ ਸਾਰੀਆਂ ਭੈਣਾਂ ਜਦੋਂ ਇਹ ਮੰਨਦੇ ਆ ਵੀ ਪਰਮਾਤਮਾ ਸਾਰੇ ਪਾਸੇ ਹੈ, ਮੇਰੇ ਵਿੱਚ ਵੀ ਹੈ, ਤੇਰੇ ਵਿੱਚ ਵੀ ਹੈ, ਸਾਰੇ ਪਾਸੇ ਹੈ, ਫਿਰ ਇਹ ਸਟਰਕਚਰ ਕਿੱਥੋਂ ਆਇਆ? ਬਾਹਰ ਸਰੂਪ ਪਏ ਹੈ, ਪਰਕਰਮਾਂ ਦੇ ਵਿੱਚ ਪਏ ਹੈ, ਸਰੋਵਰ ਦੇ ਆਲੇ ਦੁਆਲੇ ਪਏ ਹੈ, ਉਹਨਾਂ ਸਰੂਪਾਂ ਨੂੰ ਕੋਈ ਮੱਥਾ ਨਹੀਂ ਟੇਕਦਾ, ਜਿਹੜਾ ਸਰੂਪ ਉਹ ਪਿਆ ਵਿਚਾਲੇ, ਉੱਥੇ ਲੈਣਾ ਲਾ ਲਾ ਕੇ ਤਰਲੇ ਕਰ ਕਰਕੇ 4-4 ਘੰਟੇ ਰੁਕ ਰੁਕ ਕੇ ਮੱਥਾ ਟੇਕਿਆ ਜਾਂਦਾ, ਬਾਹਰਲੇ ਨੂੰ 100 ਰੁਪਈਆ ਨਹੀਂ ਰੱਖਦਾ, ਉੱਥੇ 2000 ਦਾ ਨੋਟ ਕੱਢਦਾ, ਅਗਲਾ ਗੇੜੇ ਗੂੜੇ ਦੇ ਕੇ ਆਵੇ, ਅਗਲਾ ਕਹੇ ਆ ਕੀ ਹੈ ਇਹ ਗੁਰੂ ਗ੍ਰੰਥ ਸਾਹਿਬ? ਯਾਰ ਇਹਦੇ ਵਿੱਚ ਤੇ ਉਹ ਗੁਰੂ ਵਿੱਚ ਕੋਈ ਫਰਕ ਹੈ? ਕਹਿੰਦੇ ਫਰਕ ਤੇ ਕੋਈ ਨਹੀਂ, ਫਰਕ ਤੇ ਕੋਈ ਨੀ। ਜੇ ਗੁਰਬਾਣੀ ਗਿਆਨ ਮਹਾਨ ਕਰ ਦੀਏ, ਸੁਣੋ ਗੁਰਬਾਣੀ ਗਿਆਨ ਮਹਾਨ ਹੈ, ਗੁਰਬਾਣੀ ਗਿਆਨ ਮਹਾਨ ਹੈ, ਗੁਰਬਾਣੀ ਗਿਆਨ ਮਹਾਨ ਹੈ, ਫਿਰ ਇਤਿਹਾਸਕ ਸਥਾਨ ਤੇ ਪਿਆ ਸਰੂਪ ਵੀ ਮਹਾਨ ਹੈ। ਮੇਰੇ ਪਿੰਡ ਵਿੱਚ ਸਰੂਪ ਪਿਆ ਉਹ ਵੀ, ਤੇ ਮੇਰੇ ਘਰ ਵਿੱਚ ਪਿਆ ਉਹ ਵੀ ਮਹਾਨ ਹੈ। ਜੇ ਸਾਡੇ ਦਿਮਾਗ 'ਚ ਇਹ ਬਿਠਾਇਆ ਹੁੰਦਾ ਵੀ ਗੁਰਬਾਣੀ ਗਿਆਨ ਮਹਾਨ ਹੈ, ਫਿਰ ਤੇ ਸਾਰੇ ਪਿੰਡਾਂ ਦੇ ਵਿੱਚ ਸਤਿਕਾਰ ਹੋਣਾ ਸ਼ੁਰੂ ਹੋਣਾ ਸੀ। ਪਰ ਸਾਡੇ ਦਿਮਾਗ ਜਵਾਇਆ ਦੇ ਮਹਾਨ ਹੈ, ਜਗ੍ਹਾ ਮਹਾਨ ਹੈ, ਜਗ੍ਹਾ ਜਗ੍ਹਾ ਕਹਿਤਾ, ਜਗ੍ਹਾ ਮਹਾਨ ਹੈ, ਦੇ ਮਹਾਨ ਹੈ, ਤੇ ਉਹ ਜਗ੍ਹਾ ਤੇ ਕਬਜ਼ਾ ਕਿਹਦਾ ਸਾਡਾ ਕਿ ਪੁਜਾਰੀ ਦਾ ਗੱਜ ਕੇ ਗੱਜ ਕੇ ਗੱਜ ਕੇ ਪੁਜਾਰੀ ਦਾ ਤੇ ਫਾਇਦਾ ਕਿਹਦਾ ਗੋਲ ਕਿੰਨੇ ਰੱਖੀ ਹੈ ਪੁਜਾਰੀ ਦਾ ਫਾਇਦਾ ਉਹਦਾ ਅੱਛਾ ਇੱਕ ਗੱਲ ਹੋਰ ਦੱਸੋ ਉਹ ਦੇਹ ਤੱਕ ਉਹ ਥਾਂ ਤੱਕ ਤੇਰੀ ਪਹੁੰਚ ਹੈ ਮੱਥਾ ਟੇਕਣ ਤੋਂ ਬਾਅਦ ਕਹਿਣਗੇ ਚੱਲ ਤੂੰ ਕਹਿ ਮੇਰਾ ਜੀ ਕਰਦਾ ਮੈਨੂੰ ਅੱਜ ਮਨ ਚ ਆਇਆ ਮੈਂ ਦੋ ਘੰਟੇ ਬਹਿਣਾ ਚਾਹੁੰਦਾ ਕਹਿਣਗੇ ਚੱਲ ਵੀ ਆਈ ਪੀ ਐਂ ਦੇ ਦੋ ਘੰਟੇ ਬਹਿ ਸਕਦਾ ਨਹੀਂ ਤੇ ਨਹੀਂ ਕੋਈ ਵੱਡਾ ਲੀਡਰ ਹੈ ਤੇ ਬਹਿ ਸਕਦਾ ਨਹੀਂ ਤੇ ਨਹੀਂ ਅਮੀਰ ਹੈ ਤੇ ਬਹਿ ਸਕਦਾ ਨਹੀਂ ਸੋਨੇ ਦਾ ਛਤਰ ਲਿਆ ਚੜ੍ਹਾ ਬਹਿ ਸਕਦਾ ਨਹੀਂ ਤੇ ਨਹੀਂ ਉੱਥੇ ਤੱਕ ਤੇਰੀ ਗਰੀਬਾ ਪਹੁੰਚ ਨਹੀਂ ਆਮ ਸਿੱਖਾ ਤੇਰੀ ਉੱਥੇ ਪਹੁੰਚ ਨਹੀਂ ਤੈਨੂੰ ਘੰਟਾ ਦੋ ਘੰਟੇ ਦੋ ਮਿੰਟ ਤੋਂ ਬਾਅਦ ਲੰਘਾ ਦੇਣਗੇ ਚੱਲ ਇੱਥੋਂ ਪਰ ਗੁਰਬਾਣੀ ਗਿਆਨ ਤੇਰੇ ਘਰ ਚ ਪਿਆ ਪੋਥੀਆਂ ਚ ਪਿਆ ਤੇਰੇ ਫੋਨ ਵਿੱਚ ਆ ਗਿਆ ਇਹਦੇ ਤੱਕ ਤੇਰੀ ਪਹੁੰਚ ਹੈ ਕਿ ਨਹੀਂ ਹੈ ਗੱਜ ਕੇ ਇਹਦੇ ਚ ਫਾਇਦਾ ਕਿਹਦਾ ਸੀ ਸਾਡਾ ਗੁਰਬਾਣੀ ਗਿਆਨ ਨਾਲ ਜੁੜਦੇ ਤੇ ਫਾਇਦਾ ਸੀ ਸਾਡਾ ਦਿਮਾਗ ਖੁੱਲਦਾ ਸਾਡਾ ਵਿਕਾਸ ਹੁੰਦਾ ਸਾਡਾ ਜੇ ਗੁਰਬਾਣੀ ਗਿਆਨ ਨਾਲ ਜੁੜੇ ਹੁੰਦੇ ਯਾਰ ਟਕੇ ਟਕੇ ਦੇ ਬੰਦੇ ਅੱਜ ਕੌਮ ਨੂੰ ਬੁੱਧੂ ਬਣਾ ਜਾਂਦੇ ਹੈ ਗਿਆਨਵਾਨ ਨੂੰ ਕੋਈ ਬੁੱਧੂ ਨਾ ਬਣਾ ਸਕਦਾ ਜੇ ਅਸੀਂ ਗਿਆਨ ਨਾਲ ਜੁੜਦੇ ਪਰ ਬੇੜਾ ਬਹਿ ਗਿਆ ਢਾਂਚੇ ਦਾ ਪੁਜਾਰੀ ਦਾ ਪੁਜਾਰੀ ਸੋਚ ਦਾ ਇਹਨਾਂ ਨੇ ਸਟਰਕਚਰ ਬਣਾਇਆ ਹਿੰਦੂ ਪੂਜਾ ਦਿਓਹਰਾ ਮੁਸਲਮਾਨ ਮਸੀਤ ਇਹਨਾਂ ਦੀਆਂ ਵੀ ਲੜਾਈਆਂ ਅੱਜ ਮੈਂ ਕਿੰਨੀ ਵਾਰੀ ਤਿੰਨ ਵਾਰ ਮੈਂ ਸਟੇਜ ਤੇ ਤੂੰ ਪਹਿਲਾਂ ਬੋਲ ਚੁੱਕਿਆ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਐਸ ਜੀ ਪੀ ਸੀ ਦੀ ਇਲੈਕਸ਼ਨ ਚ ਆਓ ਐਸ ਜੀ ਪੀ ਸੀ ਦੇ ਵਿੱਚ ਆਓ ਭਾਈ ਸਾਹਿਬ ਆਪਾਂ ਕਰੀਏ ਮੈਂ ਕਿਹਾ ਵੀਰਾ ਗੋਲਕ ਉਹਨਾਂ ਕੋਲ ਹੈ ਮੁੜ ਕੇ ਗੋਲਕ ਮੇਰੇ ਵਰਗਿਆਂ ਕੋਲ ਆ ਜਾਏਗੀ ਬਦਲਿਆ ਕੀ ਪ੍ਰਬੰਧਕ ਬਦਲੇ ਲੋਕਾਂ ਨੂੰ ਦੱਸੋ ਕੀ ਮਿਲਿਆ ਜਗ੍ਹਾ ਅੱਜ ਤੁਹਾਡੇ ਕੋਲ ਹੈ ਕੱਲ ਮੇਰੇ ਕੋਲ ਹੋ ਜਾਏਗੀ ਪੁਜਾਰੀਆਂ ਦੀਆਂ ਲੜਾਈਆਂ ਚ ਆਮ ਲੋਕਾਂ ਨੂੰ ਕੀ ਮਿਲਦਾ ਆਮ ਬੰਦੇ ਨੂੰ ਕੀ ਮਿਲੇਗਾ ਮੈਨੂੰ ਕਹਿੰਦਾ ਹੈ ਐਸ ਜੀ ਪੀ ਸੀ ਦੇ ਵਿੱਚ ਆਓਗੇ ਜੀ ਪਰ ਪਿਆਰਿਆ ਓਏ ਅੱਜ ਵੀ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਝਗੜਾ ਕਹਿੰਦੇ ਬਾਬਰੀ ਮਸਜਿਦ ਇੱਥੇ ਬਣੇਗੀ ਉਹ ਕਹਿੰਦੇ ਸਾਡਾ ਹਿੰਦੂਆਂ ਦਾ ਰਾਮ ਮੰਦਿਰ ਕਹਿੰਦੇ ਕਿ ਨਹੀਂ ਚੱਲ ਰਹੀ ਹੈ ਲੜਾਈ ਚੱਲਦਾ ਝਗੜਾ ਕਿ ਨਹੀਂ ਚੱਲਦਾ ਵੀਰੋ ਕਹਿੰਦੇ ਰਾਮ ਮੰਦਰ ਇੱਥੇ ਬਣੇਗਾ ਉਹ ਕਹਿੰਦੇ ਬਾਬਰੀ ਮੰਦਰ ਮਸਜਿਦ ਇੱਥੇ ਬਣੇਗੀ ਦੋਵਾਂ ਦਾ ਗੋਲਕਾਂ ਦਾ ਝਗੜਾ ਹੈ ਉਹ ਕਹਿੰਦਾ ਸਾਨੂੰ ਜਗ੍ਹਾ ਮਿਲ ਜੇ ਪੁਜਾਰੀ ਕਹਿੰਦਾ ਤਾਕਤ ਲੈ ਕੇ ਲੈਣੀ ਚਾਹੁੰਦਾ ਪੁਜਾਰੀ ਬਹਿਣਗੇ ਉੱਥੇ ਕੁਝ ਬੰਦੇ ਧੋਤੀਆਂ ਬੋਦੀਆਂ ਵਾਲੇ ਬਹਿਣਗੇ ਮੁਸਲਮਾਨਾਂ ਦੇ ਹੱਥ ਵਿੱਚ ਆ ਗਈ ਉਹਨਾਂ ਨੇ ਤਸਵੀਆਂ ਲੈ ਕੇ ਬਾਂਗਾ ਦੇਣ ਵਾਸਤੇ ਬਹਿਣਾ ਹੈ ਪਰ ਆਮ ਲੋਕਾਂ ਨੂੰ ਕੀ ਮਿਲਣਾ ਹੈ ਆਮ ਪਬਲਿਕ ਨੂੰ ਕੀ ਮਿਲਣਾ ਹੈ ਮੇਰੇ ਉਹ ਵੀਰੋ ਮੇਰੇ ਉਹ ਭਰਾਵੋ ਮੇਰੀ ਉਹ ਭੈਣੋ ਧਿਆਨ ਨਾਲ ਗੱਲ ਨੂੰ ਸੋਚਿਓ ਪੜ੍ਹੇ ਲਿਖਿਆਂ ਦੇ ਦਿਮਾਗ ਵਿੱਚ ਸੱਚ ਵੱਜ ਸਕਦੀ ਹੈ ਕਾਮਨ ਸੈਂਸ ਰੱਖਣ ਵਾਲਿਆਂ ਦੇ ਦਿਮਾਗ 'ਚ ਗੱਲ ਜਾ ਸਕਦੀ ਹੈ ਐਜੂਕੇਸ਼ਨ ਲਈ ਹੈ ਜਿਨ੍ਹਾਂ ਨੇ ਐਜੂਕੇਟਡ ਨੇ ਜਿਹੜੇ ਗੱਲ ਪਕੜ ਸਕਦੇ ਹੈ ਜਰਾ ਕੁ ਸੋਚੋ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਹੈ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਬਾਕੀ ਦੁਨੀਆ ਕਿਹਦੀ ਹੈ ਓਏ ਤੂੰ ਕਹੀ ਜਾਂਦਾ ਰੱਬ ਇੱਥੇ ਰਹਿੰਦਾ ਬਾਕੀ ਦੁਨੀਆ ਕਿਹਦੀ ਹੈ ਬਾਕੀ ਥਾਵਾਂ ਤੇ ਕੌਣ ਰਹਿੰਦਾ ਹੈ ਮੇਰੇ ਅੰਦਰ ਤੇਰੇ ਅੰਦਰ ਹਰ ਜਗ੍ਹਾ ਕੌਣ ਰਹਿੰਦਾ ਉਹ ਦੱਸ ਸਾਡਾ ਬਾਬਾ ਉਹ ਤੇ ਰੱਬ ਵਾਲੇ ਤੀਰਥ ਦੀ ਗੱਲ ਕਰਦਾ ਤੇ ਰੱਬ ਤੇ ਸਾਰੇ ਪਾਸੇ ਹੈ ਸਾਡਾ ਬਾਬਾ ਦੇਹ ਨਾਲ ਨਹੀਂ ਜੋੜਦਾ ਸਾਡੇ ਪੁਜਾਰੀ ਦੀ ਦੇਹ ਦਾ ਝਗੜਾ ਪੁਜਾਰੀ ਦਾ ਝਗੜਾ ਹੈ ਤੇ ਜੇ ਸਾਡਾ ਬਾਬਾ ਅੱਜ ਹੁੰਦਾ ਉਹਨੇ ਲੜਾਈ ਲੜਨੀ ਸੀ ਓਏ ਹੌਲੈਂਡ ਵਾਂਗੂ ਸਾਰਾ ਇੰਡੀਆ ਤੀਰਥ ਬਣਾ ਦਿਓ ਜੇਲ੍ਹਾਂ ਦੀ ਲੋੜ ਹੀ ਨਾ ਪਵੇ ਇੱਥੇ ਚੋਰੀ ਕੋਈ ਨਾ ਕਰੇ ਬੇਈਮਾਨੀ ਕੋਈ ਨਾ ਕਰੇ ਠੱਗੀ ਕੋਈ ਨਾ ਕਰੇ ਉਹਨੇ ਤੀਰਥਾਂ ਚੋਂ ਰੱਬ ਕੱਢ ਕੇ ਕਣਕਣ ਦੇ ਵਿੱਚ ਦੱਸ ਕੇ ਸਾਨੂੰ ਸਾਰੀ ਧਰਤੀ ਨੂੰ ਤੀਰਥ ਬਣਾ ਦੇਣਾ ਸੀ ਇੱਥੇ ਵੀ ਜੇਲ੍ਹਾਂ ਦੀ ਲੋੜ ਨਾ ਪੈਂਦੀ ਆਖੋ ਸਤਨਾਮ ਦੱਸ ਦਿਓ ਸਾਡਾ ਬਾਬਾ ਲੜਾਈ ਕਿਹੜੀ ਲੜਦਾ ਸਾਡਾ ਬਾਬਾ ਹੁੰਦਾ ਉਹ ਨਾ ਲੜਾਈ ਲੜਦਾ ਹੌਲੈਂਡ ਵਾਲਿਆਂ ਵੱਲ ਵੇਖ ਕੇ ਕਹਿੰਦਾ ਮੈਂ ਤੇ ਇੱਦਾਂ ਕਹਿ ਕੇ ਗਿਆ ਸੀ ਤੁਹਾਨੂੰ ਇੱਦਾਂ ਦੇ ਤੀਰਥ ਬਣਾਉਣੇ ਸੀ ਤੁਸੀਂ ਸਾਰੀ ਧਰਤੀ ਤੀਰਥ ਸੀ ਹਰ ਜਗ੍ਹਾ ਰੱਬ ਹੈ ਜਾਂ ਫਿਰ ਇਹ ਮੰਨ ਵੀ ਪਰਮਾਤਮਾ ਹਰ ਜਗ੍ਹਾ ਹੈ ਨਹੀਂ ਸਭ ਹੈ ਘੱਟ ਰਾਮ ਆ ਸਾਰਾ ਸ਼ਬਦ ਸੁਣ ਲਓ ਥੋੜਾ ਸਾਹ ਮਿਲਦਾ ਤਗੜੇ ਹੋ ਕੇ
ਹਾਜ਼ਰ ਹੋ ਕੇ ਸੁਣਿਓ ਪੜੋ
ਸਭ ਹੈ ਘੱਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖੀ ਅਨੰਤ ਔਰ ਤਜੋ ਸਭ ਆਸਾਂ ਰੇ ਪ੍ਰਣਵੈ ਨਾਮਾ ਪੈ ਨਿਹ ਕਾਮਾ ਕੋ ਠਾਕੁਰ ਕੋ ਦਸਾਰੇ
ਸੁਣੋ ਜਗ੍ਹਾ ਮਹਾਨ ਹੈ 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 ਤੇ ਜਗ੍ਹਾ ਉੱਤੇ ਮੇਰਾ ਕਬਜ਼ਾ ਹੈ ਤੇ ਮਹਾਨ ਫਿਰ ਕੌਣ ਹੋਇਆ ਮੈਂ ਅਗਲਿਆਂ ਨੇ ਖੁੰਡ ਨਾਲ ਬੰਨਿਆ ਤਰੀਕਾ ਹਿਸਟੋਰੀਕਲ ਜਿੰਨੀਆਂ ਪਲੇਸਿਸ ਹਨ ਹਿਸਟੋਰੀਕਲ ਪਲੇਸ ਹੈ ਜਿਹੜੇ ਸਾਂਭ ਕੇ ਰੱਖਣੇ ਚਾਹੀਦੇ ਆ ਨਿਸ਼ਾਨੀਆਂ ਯਾਦਗਾਰਾਂ ਸਤਕਾਰ ਹੋਣਾ ਚਾਹੀਦਾ ਹੈ ਪਰ ਪੂਜਾ ਅਕਾਲ ਦੀ ਹੋਈ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਪੂਜਾ ਨਹੀਂ ਸਤਕਾਰ ਜਿਹਦੇ ਨਾਲ ਹਿਸਟਰੀ ਜੁੜੀ ਹੈ ਉਹ ਥਾਂ ਹੋਣੇ ਚਾਹੀਦੇ ਹੈ ਉਹ ਪਲੇਸ ਸਾਂਭੇ ਹੋਣ ਉਹ ਵੱਖਰਾ ਚੈਪਟਰ ਹੈ ਪਰ ਪੁਜਾਰੀ ਢਾਂਚਾ ਵੱਖਰਾ ਚੈਪਟਰ ਹੈ ਇਹ ਸਟਰਕਚਰ ਹੈ ਜੇ ਕਿਤੇ ਇਹ ਗੱਲ ਸਮਝਾਈ ਜਾਵੇ ਸੁਣੋ ਵੀਰੋ ਪਹਿਲੇ ਨੰਬਰ ਤੇ ਗੁਰਬਾਣੀ ਗਿਆਨ ਗੁਰਬਾਣੀ ਗਿਆਨ ਜਿੱਥੇ ਵੀ ਹੋਏਗਾ ਅਸੀਂ ਲੈਣਾ ਹੈ ਪਹਿਲੇ ਨੰਬਰ ਤੇ ਗੁਰਬਾਣੀ ਗਿਆਨ ਦੂਜੇ ਨੰਬਰ ਤੇ ਹਿਸਟੋਰੀਕਲ ਪਲੇਸ ਜਿੱਥੇ ਵੀ ਕਿਤੇ ਹੈ ਵੇਖੀਏ ਜਾਈਏ ਘੁੰਮ ਲਈਏ ਆਹ ਥਾਂ ਹੈ ਇੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ ਆਹ ਸਾਰੀਆਂ ਜਗ੍ਹਾ ਹੈ ਪਰ ਮਹਾਨਤਾ ਸਾਡੇ ਵਿੱਚ ਜਗ੍ਹਾ ਦੀ ਨਹੀਂ ਮਹਾਨਤਾ ਕਿਹਦੀ ਹੈ ਗੁਰਬਾਣੀ ਗਿਆਨ ਦੀ ਫੇਰ ਦੱਸੋ ਗੁਰੂ ਗ੍ਰੰਥ ਸਾਹਿਬ ਦਾ ਹਰ ਜਗ੍ਹਾ ਸਤਿਕਾਰ ਹੋਏਗਾ ਕਿ ਨਹੀਂ ਹੋਏਗਾ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਮੱਥਾ ਟੇਕਦਾ ਹੈ ਪੂਜਿਆ ਜਾਂਦਾ ਹੈ ਦੂਜਾ ਗੁਰੂ ਗ੍ਰੰਥ ਸਾਹਿਬ ਦੇ ਕੋਈ ਨੇੜੇ ਵੀ ਨਹੀਂ ਜਾਂਦਾ ਫਿਰ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋ ਰਹੀਆਂ ਕਿ ਸਤਿਕਾਰ ਹੋ ਰਿਹਾ ਪਿੰਡਾਂ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਇਹਦੇ ਨਾਲ ਗੁਰਬਾਣੀ ਨੂੰ ਨੀਵਾਂ ਕੀਤਾ ਕਿ ਉੱਚਾ ਕੀਤਾ ਨੀਵਾਂ ਕੀਤਾ ਗੁਰਬਾਣੀ ਨੂੰ ਉੱਚਾ ਕਰੋਗੇ ਗਿਆਨ ਵੱਡਾ ਹੈ ਤੇ ਫਿਰ ਹਰ ਜਗ੍ਹਾ ਸਤਿਕਾਰ ਹੋਏਗਾ ਹਰ ਜਗ੍ਹਾ ਇਹ ਇਹ ਏਦਾਂ ਜਦੋਂ ਸੋਚਦੇ ਹਾਂ ਦਿਮਾਗ ਖੁੱਲਦਾ ਜਿੰਨੇ ਸਾਡੇ ਦਿਮਾਗ ਵਿੱਚ ਭਰਮ ਪਏ ਹੈ ਭੁਲੇਖੇ ਪਏ ਹੈ ਉਹ ਦੂਰ ਹੁੰਦੇ ਆ ਦੇਖੋ ਭਾਈ ਗਿਆਨ ਕੀ ਆਈ ਗਿਆਨ ਦੀ ਹਨੇਰੀ ਆਈ ਹਨੇਰੀ ਜਿਵੇਂ ਜਿਵੇਂ ਦਿਮਾਗ ਚੱਲਦਾ ਬੰਦਾ ਸੋਚਣਾ ਸ਼ੁਰੂ ਕਰਦਾ ਗਿਆਨ ਦੀ ਹਨੇਰੀ ਜਿੰਨੇ ਭਰਮ ਭੁਲੇਖੇ ਬਣੇ ਜਦੋਂ ਗਿਆਨ ਦੀ ਹਨੇਰੀ ਆਈ ਗਿਆਨ ਦੀ ਹਨੇਰੀ ਆਉਣ ਦੀ ਦੇਰ ਸੀ ਜੀ ਜਦੋਂ ਗਿਆਨ ਦੀ ਹਨੇਰੀ ਆਈ ਭੁਲੇਖਿਆਂ ਚ ਜਿਉਂਦੇ ਸੀ ਭਰਮਾਂ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਭਰਮਾਂ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਆਈ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਦੀ ਹਨੇਰੀ ਭਾਈ ਆਈ ਭਰਮਾਂ ਨੂੰ ਲੈ ਗਈ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋਜ ਕੇ ਹਨੇਰੀ ਆਈ ਭਰਮਾਂ ਨੂੰ
ਬੋਲੋ 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 ਗੱਜ ਕੇ ਪਰਮਾਨੂ ਲੈ ਗਈ ਰੋੜ ਕੇ
ماں لے گئی روڑ
پڑو
بابا
چھپر ہی اٹھ گیا جی آ شبد سارا ایک بار سن دے سارا ہی سیدھا ہی ہے سمجھ آ جا چھپر ہی ٹہ گیا سارا
پڑھو 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 دیکھو بھائی گیان کی آئی اندھی سب اڈانی برہم کی ٹاٹی رہے نہ مایا باندھی دو جتنے کی تو اے خون گرانی موہ والے دا ٹوٹا تشنا شان پری تارے اوپر درمد پاندا پھوٹا آندھی پاچھے جو جل برکھے تے تیرا جل پینا کہے کبیر من پیا پر گاسا ادے پان جب جینا
جدو گیان دا پرکاش ہویا سورج چڑھیا ادھر دھیان دیو حاضر رہو ویرو جدو حاضر ہو کے ٹکا نہ جدو چانن ہویا سورج چڑھیا کہنے سارے پلیکھے من دے جڑے پر پسیو دور ہو گئے جدو سانو سمجھ لگنی ہے ہے بڑا کچھ گرو گرنتھ صاحب سچے پاتشاہ دی بانی نو جے پڑھ کے ویکھ دے ہاں انہاں نے دھرتی نو تیرتھ بناون دی گل کیتی انہاں نے تیرتھ بہت وڈا کرتا گیان بہت وڈا ہو گیا لمٹ نہیں رکھی بہت وڈا ہو گیا جے ساری دھرتی نو تیرتھ کہتا اے جگ سچے کی ہے
کوٹھڑی
کوٹھڑی سچے کا
وچواس
وچواس پھر ساری دھرتی ہوئی تیرتھ بن گئی اس پاسے والا ترنا سی سکھاں دی لڑائی سدا اے چاہی دی سی دھرتی تیرتھ بناواں گے پاویں چھوٹا جیا پنڈ ہووے پنڈ تیرتھ ورگا ہوئے تے کوئی چوری جھگڑا نہیں لڑائی نہیں سچ بولنا ہے میرا پہلا گھر تیرتھ بنو پہلا میرا شریر تیرتھ بنو کایاں کایوں دیوا کایوں تیرتھ شریر میرا کایاں میں اپنے پہلا شریر نو تیرتھ بناونا ہے پھر میں اپنے پنڈ نو گھر نو تیرتھ بناون دی کوشش کراں میرا پنڈ تیرتھ بنے میرا علاقہ تیرتھ بنے ساری دھرتی تیرتھ بنے تے جنہاں نے سوچ لیا انہاں نے بنا لینی ہے جی اپنی کنٹریاں تیرتھ بنا لینی ہے اپنے دیش تیرتھ بنا لینے ہیں اسی تے دھرتی نو تیرتھ بناون دی گل کردے ہیں گرو گرنتھ صاحب تے اے کہندے ہیں وہ تو کہتے ہیں جگہ تھان اللہ ایک مسیت بست ہے امر ملک کس گیرا آ گیان دی ہنیری ایک بار شبد سارا شروع تو لے کے اینڈ تک سارا سن کے ویکھو جمع کلیئر ہو جاندی گل ایداں دے شبد ایک نہیں سینکڑے ہیں گرو گرنتھ صاحب چ جڑے گرو گرنتھ صاحب کہندے ہیں دھرتی نو جگہ نو او ساریاں نو تیرتھ بناؤ وڈا کرو تیرتھ دیکھو ذرا
اللہ ایک مسیت بست ہے ابر ملک کس گیرا
ایک کہی جاتا ہے اللہ مسیت چ بستا باقی دنیا کی دی ہے تے ایک کہی جاتا مورتی چ رب رہندا کہ
ਹਿੰਦੂ ਮੂਰਤ ਨਾਮ ਨੇ ਵਾਸੀ ਦੋਵੇਂ ਤਤ ਨਾ ਹੇਰਾ।
ਤਤ ਵਾਲੀ ਗੱਲ ਤੇ ਨਹੀਂ ਨਾ ਦੋਨੇ ਪਾਸੇ, ਕੋਈ ਲੌਜਿਕ ਥੋੜਾ, ਉਹ ਤੇ ਸਾਰੇ ਪਾਸੇ ਹੀ ਹੈ। ਅੱਗੇ
ਅੱਲਾ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮਿਹਰਾਮਤ ਸਾਈ।
ਮੈਂ ਸਾਈ ਮੇਰੇ ਅੱਲਾ ਮੇਰੇ ਰਾਮ ਜਿਹੜਾ ਰਮਿਆ ਹੋਇਆ ਮੈਂ ਤੈਨੂੰ ਮੰਨਦਾ, ਜਿਹੜਾ ਪੁਜਾਰੀ ਵਾਲਾ ਢਾਂਚਾ ਮੈਨੂੰ ਨੀ ਮੰਨਦਾ। ਮੈਂ ਤੈਨੂੰ ਤੇ ਮੰਨਦਾ ਜਿਹੜਾ ਸਾਰੇ ਪਾਸੇ ਹੀ ਹੈ, ਮੈਂ ਵੀ ਤੇਰਾ ਹੀ ਰੂਪ ਹਾਂ, ਪਰ ਮੈਂ ਇਹਦੇ ਢਾਂਚੇ ਨੂੰ ਨੀ ਮੰਨਦਾ। ਅੱਗੇ
ਦੱਖਣ ਦੇਸ਼ ਹਰੀ ਕਾ ਪਾਸਾ ਪੱਛਮ ਅੱਲਾ ਮੁਕਾਮਾ,
ਇਹਨਾਂ ਨੇ ਤੇ ਦਿਸ਼ਾਵਾਂ ਵੀ ਮੰਨ ਲਈਆਂ। ਇਹ ਤੇ ਜਗ੍ਹਾ ਵੀ ਮੱਲੀ ਬੈਠੇ ਆ। ਕੋਈ ਕਹਿੰਦਾ ਪੱਛਮ ਵਾਲੇ ਪਾਸੇ ਰੱਬ ਹੈ, ਆਪੋ ਆਪਣੀਆਂ ਦਿਸ਼ਾਵਾਂ ਵੀ ਮੰਨ ਕੇ ਬੈਠੇ ਆ। ਫਿਰ ਪੜਿਓ ਜਰਾ,
ਦੱਖਣ ਦੇਸ਼ ਹਰੀ ਕਾ ਪਾਸਾ ਪੱਛਮ ਅੱਲਾ ਮੁਕਾਮਾ,
ਪੱਛਮ ਵੱਲ ਅੱਲਾ ਹੈ ਦੱਖਣ ਵੱਲ ਹਰੀ ਹੈ, ਆਪੋ ਆਪਣੀਆਂ ਦਿਸ਼ਾਵਾਂ ਮੰਨ ਲਈਆਂ, ਪਰ ਉਹ ਤੇ ਸਭ ਪਾਸੇ ਸੀ। ਅੱਗੇ
ਦਿਲ ਮੈਂ ਖੋਜ ਦੇ ਲੈ ਦਿਲ ਖੋਜੋ ਇਹੀ ਥੌਰ ਮੁਕਾਮਾ,
ਇਹਦੇ ਉਹਦੀ ਥਾਂ ਕਿੱਥੇ ਹੈ? ਤੇਰੇ ਦਿਲ ਵਿੱਚ, ਤੇਰੇ ਅੰਦਰ, ਤੇਰੇ ਦਿਲ ਚ ਧੜਕ ਰਿਹਾ ਇਹੀ ਰੱਬ ਹੈ। ਸਿੱਧਾ ਇਸ਼ਾਰਾ ਇਹ ਹੈ ਵੀ ਤੂੰ ਖੁਦ ਰੱਬ ਦਾ ਰੂਪ ਹੈ, ਰੱਬ ਕੋਈ ਵੱਖਰਾ ਨਹੀਂ, ਰੱਬ ਕੋਈ ਬਾਹਰ ਨਹੀਂ। ਉਹ ਕਹਿੰਦੇ ਇੱਕ ਰੱਬ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਉਹ ਤੇ ਤੇਰੇ ਚ ਵੀ ਉਹੀ ਗੋਬਿੰਦ ਹੈ, ਮੇਰੇ ਚ ਵੀ ਉਹੀ ਗੋਬਿੰਦ ਹੈ, ਆਪਾਂ ਸਾਰੇ ਉਹਦੇ ਵਿੱਚ ਆ ਜਾਂਦੇ ਹਾਂ, ਸਾਰੇ ਹੀ ਉਹਦਾ ਰੂਪ ਆ। ਇੱਕ ਨਿਜਮ ਹੈ, ਨਿਜਮ ਤਹਿਤ ਸਾਰਾ ਕੁਝ ਚੱਲਦਾ। ਕੱਲ ਵੀ ਆਪਾਂ ਸੁਣਿਓ, ਕੱਲ ਵੀ ਗੱਲ ਕਰਦੇ ਸੀ ਨਾ ਵੀ ਸਾਇੰਸ ਹੈ ਨਾ ਜਿਹੜੀ, ਸਾਇੰਸ ਦਾ ਬੇਸ ਹੈ ਜਿਹੜਾ ਉਹ ਹੈਗਾ ਲਾਅ, ਲਾਅ ਆਫ ਨੇਚਰ, ਨਿਜਮ। ਸਾਇੰਸ ਦਾ ਬੇਸ ਹੈ ਨਿਜਮ, ਤੇ ਗੁਰਬਾਣੀ ਦਾ ਬੇਸ ਹੈ ਨਾਨਕ ਕੇ ਘਰ ਕੇਵਲ ਨਾਮ। ਨਾਮ ਦਾ ਅਰਥ ਵੀ ਨੇਮ ਹੈ, ਨੇਮ ਮਤਲਬ ਨਿਜਮ, ਨਿਜਮ ਮਤਲਬ ਲਾਅ, ਕਾਨੂੰਨ, ਨਿਜਮ ਇੱਕ ਲਾਅ ਆਫ ਨੇਚਰ, ਉਹਨੂੰ ਅਸੀਂ ਰੱਬ ਕਹਿੰਦੇ ਹਾਂ। ਸਾਇੰਸ ਉਹਨੂੰ ਨਿਜਮ ਕਹਿੰਦੀ ਹੈ, ਉਹਨੂੰ ਨੇਮ ਕਹਿੰਦੀ ਹੈ। ਨਿਜਮ ਇੱਕ ਆਟੋਮੈਟਿਕ ਚੱਲ ਰਿਹਾ, ਆਪਣੇ ਆਪ ਸਾਰਾ ਕੁਝ ਚੱਲ ਰਿਹਾ, ਤੇ ਅਸੀਂ ਸਾਰੇ ਹੀ ਉਹਦਾ ਰੂਪ ਆ। ਸ਼ਬਦ ਅੱਗੇ ਸੁਣੋ, ਹਾਂਜੀ,
ਬ੍ਰਾਹਮਣ ਗਿਆਸ ਕਰੇ ਚੌਵੀਸਾਂ ਕਾਜੀ ਮੈਂ ਰਮਜਾਨਾ,
ਚੌਵੀ ਰੱਖਦਾ ਵਰਤ ਸਾਲ ਦੇ, ਤੇ ਰਮਜਾਨ ਦੇ ਮਹੀਨਾ ਪੂਰਾ ਖਾਲੀ ਰੱਖ ਲੈਂਦਾ ਵੀ ਅਸੀਂ ਆਹ ਮਹੀਨੇ ਰੱਬ ਨੂੰ ਖੁਸ਼ ਕਰਨਾ ਹੈ। ਉਹ ਕਹਿੰਦੇ ਵਰਤ ਚੌਵੀ ਰੱਖਦਾ ਸਾਲ ਦੇ, ਇੱਕ ਹਿੰਦੂ ਇੱਕ ਮੁਸਲਮਾਨ। ਅੱਗੇ
ਗਿਆਰਾਂ ਮਾਸ ਪਾਸ ਕਹਿ ਰੱਖੇ ਮਾਹੇ ਨਿਧਾਨਾ,
ਲੈ ਬਈ ਇੱਕ ਮਹੀਨੇ ਚ ਸਭ ਕੁਝ ਹੋਜੂ, ਬਾਕੀ ਦੇ ਗਿਆਰਾਂ ਮਹੀਨੇ ਤਾਂ ਪਰਾਂ ਹੀ ਰੱਖਤੇ। ਇੱਕ ਮਹੀਨੇ ਵਿੱਚ ਰੱਬ ਖੁਸ਼ ਹੋ ਜਾਂਦਾ, ਚੌਵੀ ਦਿਨ ਨਾ ਖਾਏਗਾ ਰੱਬ ਖੁਸ਼। ਓਦਾਂ ਨਾ ਖਾ ਵੀ ਮੈਂ ਅੱਜ ਭੁੱਖਾ ਰਹਿਣਾ ਜੀ, ਮੇਰੀ ਸਿਹਤ ਲਈ ਠੀਕ ਹੈ, ਪਰ ਇਹਨੂੰ ਧਰਮ ਨਾਲ ਨਾ ਜੋ, ਇਹ ਨਹੀਂ ਤੇ ਇਹਦੇ ਨਾਲ ਧਰਮੀ ਬਣ ਜਾਏਗਾ। ਮੈਂ 4 ਵਜੇ ਉੱਠਦਾ, ਮੇਰੀ ਸਿਹਤ ਲਈ ਵੀ ਚੰਗਾ ਹੈ, ਮੇਰੇ ਕੰਮਾਂ ਲਈ ਵੀ ਠੀਕ ਹੈ, ਪਰ ਇੱਥੋਂ ਨੀ ਪਤਾ ਲੱਗਦਾ ਵੀ ਤੂੰ ਧਰਮੀ ਹੋ ਗਿਆ। ਆਖੋ ਸਤਨਾਮ। ਉਹ ਵੀਰੋ ਸੁਣੋ, ਮੈਂ ਫਿਰ ਬੇਨਤੀ ਪਿੱਛੇ ਪਿੱਛੇ ਵਾਲੀ ਗੱਲ ਫਿਰ ਕਰਦਾ, ਫਿਰ ਸੁਣੋ। ਵੇਖੋ ਐ ਜਿਹੜੀ ਰੀਜਨਿੰਗ ਹੈ ਸਹੀ ਦੇ, ਕਾਰਨ ਸਹੀ ਦੱਸ, ਸੁਣੋ। ਵੇਖੋ ਮੈਂ ਸਵੇਰੇ 4 ਵਜੇ ਉੱਠਦਾ, ਮੇਰੇ ਲਈ ਚੰਗਾ ਹੈ, ਮੇਰੀ ਸਿਹਤ ਲਈ ਚੰਗਾ ਹੈ। ਮੈਂ ਸਵੇਰੇ ਸਵੇਰੇ ਆਪਣਾ ਪਾਠ ਕਰ ਲੈਂਦਾ, ਨਿਤਨੇਮ ਕਰ ਲੈਂਦਾ, ਮੇਰਾ ਜੀ ਲੱਗਦਾ, ਮੈਂ ਘਰ ਦੇ ਕੰਮ ਨਵੇੜ ਲੈਂਦਾ, ਬੜੀ ਚੰਗੀ ਗੱਲ ਹੈ, ਪਰ ਇੱਥੋਂ ਇਹ ਨਹੀਂ ਪਤਾ ਲੱਗਦਾ ਵੀ ਤੂੰ ਧਰਮੀ ਬਣ ਗਿਆ। ਮੈਂ ਚੋਲਾ ਪਾਉਂਦਾ ਜੀ, ਕੋਈ ਵੀ ਪਾ ਸਕਦਾ ਹੈ, ਮੈਂ ਚੋਲਾ ਪਾਇਆ, ਰੀਜਨਿੰਗ ਸਹੀ ਦੇ, ਕਾਰਨ ਸਹੀ ਦੱਸ, ਮੈਨੂੰ ਚੋਲਾ ਠੀਕ ਲੱਗਦਾ ਹੈ, ਮੈਨੂੰ ਖੁੱਲਾ ਲੱਗਦਾ ਹੈ, ਮੈਨੂੰ ਪਾਉਣਾ ਸੌਖਾ ਲੱਗਦਾ ਹੈ, ਮੈਂ ਪਾਇਆ ਹੋਇਆ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਬੰਦਾ ਚੋਲਾ ਪਾ ਕੇ ਧਰਮੀ ਬਣ ਜਾਂਦਾ, ਭਾਰ ਨਾ ਪਾ ਸਾਡੇ ਤੇ, ਸਮਝ ਕੇ ਗੱਲ। ਅੱਛਾ ਅੱਗੇ, ਕੀਰਤਨ ਮੇਰਾ ਸ਼ੌਂਕ ਹੈ, ਮੈਂ ਸਿੱਖ ਲਿਆ, ਕੋਈ ਗਾਉਣ ਵਾਲੀ ਲਾਈਨ ਚ ਚਲਿਆ ਗਿਆ, ਕੋਈ ਇੰਜੀਨੀਅਰਿੰਗ ਕਰਦਾ ਹੈ, ਕੋਈ ਡਾਕਟਰ ਬਣਿਆ ਹੈ, ਕੋਈ ਵਕੀਲ ਬਣਿਆ ਹੈ, ਕੋਈ ਟਰੈਕਟਰ ਚਲਾਉਣਾ ਸਿੱਖਿਆ ਹੈ, ਮੈਂ ਕੀਰਤਨ ਕਰਨਾ ਸਿੱਖ ਲਿਆ, ਇਹ ਮੇਰਾ ਸ਼ੌਂਕ ਹੈ, ਮੈਂ ਕਰਦਾ। ਮੇਰਾ ਗੁਜ਼ਾਰਾ ਚੱਲਦਾ ਹੈ। ਸਿੱਧੀ ਤੇ ਸਪਸ਼ਟ ਗੱਲ ਕਰ, ਇਹਦਾ ਮਤਲਬ ਇਹ ਨਹੀਂ ਵੀ ਤੂੰ ਕੁਝ ਖਾਸ ਹੋ ਗਿਆ। ਆਖੋ
ਸਤਿਨਾਮ,
ਬਸ ਸਿੱਧੀ ਗੱਲ, ਰੀਜਨਿੰਗ ਸਹੀ ਦਈਏ, ਕਾਰਨ ਸਹੀ ਦੱਸੀਏ। ਕੋਈ ਵੀ ਚੋਲਾ ਪਾ ਲਵੇ, ਕੋਈ ਕੀਰਤਨ ਕਰ ਲਵੇ, ਕੋਈ ਸਵੇਰੇ ਉੱਠ ਪਵੇ, ਪਰ ਉਹ ਲੋਕਾਂ ਤੇ ਭਾਰ ਨਾ ਪਾਵੇ, ਬੋਝ ਨਾ ਬਣੇ, ਬਾਕੀਆਂ ਨੂੰ ਐਵੇਂ ਨਾ ਦੱਸੇ। ਬਾਕੀ ਆਪਣੇ ਆਪਣੇ ਥਾਂ ਉਹਨਾਂ ਚ ਕੁਆਲਿਟੀ ਹੈ, ਉਹਨਾਂ ਚ ਕੁਛ ਵੱਖਰਾ ਹੈ, ਯੂਨੀਕਨੈਸ ਹੈ। ਕੁਦਰਤ ਵਿੱਚ ਹਰ ਚੀਜ਼ ਯੂਨੀਕ ਪੈਦਾ ਕੀਤੀ ਹੈ, ਉਹਨੂੰ ਖੁੱਲਣ ਦਿਓ। ਮੈਂ ਆਪਣਾ ਭਾਰ ਨਾ ਪਾਵਾਂ ਕਿਸੇ ਉੱਤੇ, ਕਿਸੇ ਨੂੰ ਮੈਂ ਏਦਾਂ ਨਾ ਕਵਾਂ। ਸਿੱਧੀ ਗੱਲ ਸਪਸ਼ਟ ਹੁੰਦੀ ਹੈ ਨਾ। ਹੁਣ ਅੱਗੇ ਸੁਣਿਓ ਸ਼ਬਦ ਕੀ ਕਹਿੰਦਾ, ਕਹਿੰਦੇ 24 ਦਿਨ ਵੇਖੋ, ਤੂੰ ਕਹਿ ਮੈਂ ਮਹੀਨਾ ਭੁੱਖਾ ਰਹਿਣਾ ਚਾਹੁੰਦਾ, ਜੀ ਸਦਕੇ ਰਹਿ ਮੇਰੀ ਸਿਹਤ ਠੀਕ ਹੋ ਜੂ, ਪਰ ਜੇ ਕਹੇ ਵੀ ਇਹਦੇ ਨਾਲ ਰੱਬ ਮਿਲ ਜਾਂਦਾ, ਇਹ ਭੁਲੇਖ, ਇਹਦੇ ਨਾਲ ਤੂੰ ਧਰਮੀ ਬਣ ਗਿਆ, ਇਹ ਭੁਲੇਖ। ਪੈਦਲ ਚੱਲ ਕੇ ਜਾ ਕੋਈ ਮਾੜਾ ਨੀ, ਪੈਦਲ ਚੱਲ ਕੇ ਚੱਲ ਪਹਾੜਾਂ ਤੇ ਚੜ ਜਾ, ਕੋਈ ਹੇਮਕੁੰਡ ਚੜ ਗਿਆ, ਕੋਈ ਬਦਰੀਨਾਥ ਚੜ, ਕੋਈ ਇੱਧਰ ਨੂੰ ਚੜ ਗਿਆ ਪਹਾੜਾਂ ਨੂੰ, ਜਿੱਧਰ ਵੀ ਜਾਣਾ ਪੈਦਲ ਜਾ। ਤੂੰ ਕਹਿ ਮੇਰੀ ਸਿਹਤ ਸੈੱਟ ਹੋ ਜਾਣੀ ਹੈ, ਪਰ ਜੇ ਕਹਿ ਵੀ ਉਹ ਜ਼ਿਆਦਾ ਖੁਸ਼ ਹੋ ਜਾਂਦਾ, ਇਹ ਭੁਲੇਖਾ ਕੱਢ ਦੇ, ਰੀਜਨਿੰਗ ਸਹੀ ਦੇ। ਮੈਂ ਕਰਦਾ, ਮੈਂ ਕਿਉਂ ਕਰਦਾ ਉਹ ਦੱਸ ਸਹੀ। ਐਵੇਂ ਲੋਕਾਂ ਤੇ ਭਾਰ ਨਾ ਅਸੀਂ ਪਾਈਏ, ਲੋਕਾਂ ਤੇ ਬੋਝ ਨਾ ਪਾਈਏ। ਮੈਂ ਭੁੱਖਾ ਰਹਿੰਦਾ, ਮੇਰੀ ਸਿਹਤ ਠੀਕ ਰਹਿੰਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਜ਼ਿਆਦਾ ਧਰਮੀ ਬਣ ਗਏ। ਮੈਂ ਮਹੀਨਾ ਇੱਕ ਭੁੱਖਾ ਰਿਹਾ, ਮੈਂ ਨਹੀਂ ਰੋਟੀ ਖਾਣੀ, ਮੈਂ ਸਾਰਾ ਦਿਨ ਵਰਤ ਰੱਖਿਆ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਧਰਮੀ ਬਣ ਜਾਂਦੇ ਹਾਂ। ਸਿਹਤ ਦਾ ਖਿਆਲ ਤੇ ਬੰਦਾ ਰੱਖੇ ਹੀ ਰੱਖੇ, ਸਿਹਤ ਵਾਸਤੇ ਤੁਸੀਂ ਭੁੱਖੇ ਰਹੋ, ਹਫ਼ਤੇ ਚ ਇੱਕ ਦਿਨ ਰੋਟੀ ਨਾ ਖਾਓ ਸਿਹਤ ਲਈ ਚੰਗਾ, ਪ੍ਰਸ਼ਾਦਾ ਨਾ ਛਕੋ ਇੱਕ ਦਿਨ ਹਫ਼ਤੇ ਚ ਚੰਗੀ ਗੱਲ ਹੈ। ਬੰਦਾ 15-15 ਦਿਨ ਜੂਸ ਪੀ ਕੇ ਗੁਜ਼ਾਰਾ ਕਰੇ, ਰੋਟੀ ਖਾਣੀ ਹੋਈ ਨੀ, ਉਹਦੀ ਸਿਹਤ ਨੂੰ ਕੋਈ ਬਿਮਾਰੀ ਲੱਗਣੀ ਹੋਈ ਨਹੀਂ, ਠੀਕ ਹੋ ਜਾਏਗਾ, ਇਹ ਤੇ ਠੀਕ ਹੈ। ਪਰ ਜੇ ਕਹਿਣਾ ਵੀ ਇਹਦੇ ਨਾਲ ਕੋਈ ਬੰਦਾ ਖਾਸ ਬਣ ਜਾਂਦਾ, ਰੱਬ ਖੁਸ਼ ਹੋ ਜਾਂਦਾ, ਇਹ ਨਹੀਂ, ਇਹ ਭੁਲੇਖੇ ਕੱਢੀਏ ਆਪਣੇ ਮਨ ਦੇ। ਹੁਣ ਅੱਗੇ ਸੁਣਿਓ ਕੀ ਕਹਿੰਦੇ,
ਕਹਾਂ ਉਡੀ ਸੇ ਮਜਨ ਕੀਆ, ਕਿਆ ਮਸੀਤ ਸਿਰ ਨਾਏ।
ਉੜੀਸਾ ਦੇ ਵਿੱਚ ਜਗਨਨਾਥਪੁਰੀ, ਉੜੀਸੇ ਉੜੀਸਾ ਦੇ ਵਿੱਚ ਹੈ ਮੰਦਿਰ, ਜਿੱਥੇ ਜਾਂਦੇ ਹਿੰਦੂ ਤੇ ਮੁਸਲਮਾਨ ਮਸੀਤ ਚ ਜਾਂਦੇ ਆ। ਤੇ ਜੇ ਆਪਣੇ ਵਾਲੇ ਅੱਜ ਹੁੰਦੇ, ਆ ਕਬੀਰ ਜੀ ਵਰਗੇ, ਨਾਮਦੇਵ ਜੀ ਵਰਗੇ ਅੱਜ ਹੁੰਦੇ, ਉਹਨਾਂ ਨੇ ਸਾਡੇ ਵਾਲੇ ਗੁਰਦੁਆਰੇ ਵੀ ਗਿਣ ਦੇਣੇ ਸੀ ਵਿੱਚ, ਕਿਉਂਕਿ ਉਦੋਂ ਬਣੇ ਨਹੀਂ ਸੀ, ਬਾਅਦ ਚ ਬਣੇ। ਉਹਨਾਂ ਨੇ ਸਾਡਾ ਨਾਂ ਲੈਣਾ ਸੀ ਸਿੱਧਾ, ਐ ਨਹੀਂ ਵੀ ਉਹਨਾਂ ਨੂੰ ਭੰਡਾਂਗੇ ਤੇ ਆਪਣੇ ਬਣਾਵਾਂਗੇ, ਨਹੀਂ, ਉਹ ਗਲਤ ਨੇ, ਸਾਡੇ ਵਾਲਾ ਠੀਕ ਹੈ, ਏਦਾਂ ਨਹੀਂ ਹੋਣਾ। ਜੇ ਤੂੰ ਆਪਣੇ ਪਾਣੀ ਨੂੰ ਬਚਾਉਣਾ ਹੈ ਵੀ ਮੇਰਾ ਸਰੋਵਰ ਠੀਕ ਹੈ, ਫਿਰ ਤੈਨੂੰ ਅਗਲੇ ਦੀ ਗੰਗਾ ਵੀ ਠੀਕ ਕਹਿਣੀ ਪਊਗੀ, ਐ ਨਹੀਂ ਤੂੰ ਬਚ ਸਕਦਾ, ਐ ਤੈਨੂੰ ਕਹਿਣਾ ਪਊ। ਫਿਰ ਜੇ ਤੂੰ ਇਹ ਮੰਨੇਗਾ ਵੀ ਸਾਡੇ ਗੁਰੂ ਸਾਹਿਬ ਨੇ ਮਾਰਿਆ ਬਰਛਾ, ਅੱਜ ਤੱਕ ਪਾਣੀ ਚੱਲ ਰਿਹਾ ਹੈ, ਅਗਲੇ ਨੇ ਕਹਿਣਾ ਫਿਰ ਸ਼ਿਵਜੀ ਦੀਆਂ ਜਟਾਂ ਚੋਂ ਗੰਗਾ ਆਈ ਸੀ, ਇਹ ਵੀ ਤੈਨੂੰ ਮੰਨਣਾ ਪੈਣਾ, ਇਹ ਨਾ ਮੁੱਕਰ ਨਹੀਂ ਸਕਦਾ ਤੂੰ ਇੱਥੇ ਮੰਨੇ ਵੀ ਇੱਥੇ ਜਾਣਾ ਹੋਏਗਾ। ਫਿਰ ਤੂੰ ਐ ਕਹਿ 100 ਬੰਦਾ ਠੀਕ ਹੋ ਗਿਆ ਸਰੋਵਰ ਚ ਨਹਾ ਕੇ, ਅਗਲੇ ਨੇ ਕਹਿਣਾ ਹੋ ਜਾਂਦਾ ਇਹ ਤਾਂ, ਤੈਂ ਕਹਿਣਾ ਹਾਂ, ਅਗਲੇ ਨੇ ਕਹਿਣਾ ਆ ਜਾ ਕੁੰਭ ਦੇ ਮੇਲੇ ਤੇ 20 ਲੱਖ ਬੰਦਾ ਆਇਆ ਸੀ, ਲੱਖਾਂ ਬੰਦਾ ਹੀ ਠੀਕ ਹੋ ਕੇ ਗਿਆ, ਤੂੰ ਉੱਥੇ ਇਹ ਨਹੀਂ ਕਹਿ ਸਕਦਾ ਵੀ ਏਦਾਂ ਨਹੀਂ ਹੋ ਸਕਦਾ, ਤੈਨੂੰ ਮੰਨਣਾ ਪੈਣਾ ਵੀ ਸਭ ਠੀਕ ਢਾਂਚਾ ਹੀ ਹੈ। ਤੇ ਵੀਰਾ ਮੈਂ ਸ਼ਨੀਵਾਰ ਦੇ ਦੀਵਾਨ ਤੇ ਵੀ ਬੇਨਤੀ ਕੀਤੀ ਸੀ, ਮੇਰੇ ਵਰਗਾ ਬੰਦਾ ਲੱਗਾ ਚੋਰੀ ਕਰਨ, ਉਹਨੇ 1 ਲੱਖ ਰੁਪਏ ਦਾ ਸਮਾਨ ਚੱਕ ਲਿਆ, ਤੇ 1 ਲੱਖ ਰੁਪਏ ਦਾ ਸਮਾਨ ਚੱਕਣ ਵਾਲੇ ਬੰਦੇ ਨੇ 1000 ਰੁਪਏ ਦੀ ਇੱਕ, ਉਹ 1 ਲੱਖ ਰੁਪਏ ਦਾ ਸੋਨਾ ਚੱਕਣ ਵਾਲੇ ਨੇ 1000 ਰੁਪਏ ਦੀਆਂ ਸੁਕੁੰਤਲਾ, 1000 ਰੁਪਏ ਦੀ ਚੈਨੀ ਮੇਰੀ ਜੇਬ ਚ ਪਾਤੀ। ਮੈਂ ਚੁੱਪ ਕਰਕੇ ਮੈਂ ਕਿਹਾ ਚੱਲ 1000 ਰੁਪਏ ਦੀ ਚੈਨੀ ਜਦੋਂ ਮੈਂ ਜੇਬ ਚ ਪਾ ਲਈ, ਕਾਣਾ ਤੇ ਮੈਂ ਹੋ ਹੀ ਗਿਆ। ਹੁਣ ਚੋਰੀ ਭਾਵੇਂ ਕੱਖ ਦੀ ਤੇ ਚੋਰੀ ਭਾਵੇਂ ਲੱਖ ਦੀ, ਕਾਣੇ ਅਸੀਂ ਵੀ ਹੋ ਗਏ। ਆ ਜਿਹੜੇ ਪੜ੍ਹੇ ਲਿਖੇ ਸਿੱਖ ਸੀ ਉਹਨਾਂ ਨੇ ਲੌਜਿਕ ਦੀ ਗੱਲ ਕਰਨੀ ਸੀ, ਪਰ ਅਗਲਿਆਂ ਨੇ ਕਾਣੇ ਸਾਨੂੰ ਵੀ ਕੀਤਾ ਹੋਇਆ, ਅਗਲਿਆਂ ਨੇ ਢਾਂਚਾ ਬਣਾਇਆ, ਅਗਲਿਆਂ ਨੇ ਆਪਣੇ ਵਰਗਾ ਬਣਾ ਲਿਆ ਕਹਿ ਕੇ ਵਿਖਾ ਹੁਣ ਹੁਣ ਜੇ ਬੰਦੇ ਨੇ ਲੱਖ ਦੀ ਚੋਰੀ ਕੀਤੀ ਹੈ ਇੱਕ ਨੇ ਹਜ਼ਾਰ ਦੀ ਕੀਤੀ ਹੈ ਹੁਣ ਹਜ਼ਾਰ ਵਾਲਾ ਬੋਲ ਹੀ ਨਹੀਂ ਸਕਦਾ ਕਾਣਾ ਤੇ ਉਹ ਵੀ ਹੋ ਗਿਆ ਹੁਣ ਦੱਸੇਗਾ ਕਿਵੇਂ ਵੀ ਇਹਨੇ ਲੱਖ ਦੀ ਚੋਰੀ ਕੀਤੀ ਹੈ ਉਹ ਕਹੇਗਾ ਹਜ਼ਾਰ ਦੀ ਤੇ ਫਿਰ ਤੂੰ ਵੀ ਕੀਤੀ ਹੈ ਕਾਣਾ ਤੇ ਤੂੰ ਵੀ ਹੈ ਹੁਣ ਆਪਾਂ ਸੁਣਿਓ ਸਾਡਾ ਇਤਿਹਾਸ ਇਹਨਾਂ ਨੇ ਲਿਖਵਾਇਆ ਇਹਨਾਂ ਨੇ ਬਣਾਇਆ ਤੇ ਬਣਾਇਆ ਕਿੱਦਾਂ ਉਹ ਵਿੱਚ ਕਾਣੇ ਕਰ ਲਿਆ ਹੁਣ ਆਪਾਂ ਕਿਹਾ ਪੰਜਾ ਲਾ ਕੇ ਪੱਥਰ ਰੋਕ ਲਿਆ ਉਹ ਕਹਿੰਦੇ ਬਹੁਤ ਵਧੀਆ ਕਾਣਾ ਹੋ ਗਿਆ ਹੁਣ ਹੁਣ ਸਾਡੇ ਵਾਲੇ ਹਨੂਮਾਨ ਜੀ ਸਾਰਾ ਪਹਾੜੀ ਚੁੱਕ ਕੇ ਲਿਆਉਣਗੇ ਹੁਣ ਬੋਲ ਕੇ ਵਗਾ ਸਮਝਦਾ ਗੱਲ ਕਿਵੇਂ ਕਾਣਾ ਕੀਤਾ ਜਾਂਦਾ ਬੰਦਾ ਹੁਣ ਤੂੰ ਕਹੇਗਾ ਵੀ ਐ ਨਹੀਂ ਹੋ ਸਕਦਾ ਉਹਨੇ ਕਹਿਣਾ ਫਿਰ ਏਦਾਂ ਪੱਥਰ ਵੀ ਨਹੀਂ ਰੋਕ ਸਕਦਾ ਜੇ ਐ ਨਹੀਂ ਹੋ ਸਕਦਾ ਤੇ ਫਿਰ ਐ ਪੱਥਰ ਕਿਵੇਂ ਰੋਕਿਆ ਜੇ ਸਾਡਾ ਪਹਾੜ ਚੱਕ ਕੇ ਲਿਆਊਗਾ ਹੁਣ ਤੂੰ ਕਹਿ ਵਰਛਾ ਮਾਰਿਆ ਪਾਣੀ ਕੱਢਤਾ ਅੱਜ ਤੱਕ ਚੱਲ ਰਿਹਾ ਉਹਨੇ ਕਿਹਾ ਗੰਗਾ ਅੱਜ ਤੱਕ ਚੱਲਦੀ ਹੈ ਹੁਣ ਜੇ ਕੋਈ ਆ ਗਿਆ ਗੋਰਾ ਭਾਰਤ ਵਿੱਚ ਗੋਰਾ ਆ ਕੇ ਵੇਖੇ ਮੈਂ ਵੇਖਣਾ ਵੱਡਾ ਧਰਮ ਕਿਹੜਾ ਭਾਰਤ ਦਾ ਅੱਛਾ ਉਹਨੇ ਸਾਨੂੰ ਪੁੱਛਣਾ ਤੁਹਾਡੇ ਗੁਰੂ ਸਾਹਿਬ ਨੇ ਕੀ ਕੀਤਾ ਆਪਾਂ ਕਹਿਣਾ ਵਰਛਾ ਮਾਰਿਆ ਝਰਨਾ ਵਗਾ ਦਿੱਤਾ ਉਹਨਾਂ ਨੇ ਪੁੱਛਣਾ ਹਿੰਦੂ ਵੀਰੋ ਤੁਹਾਡਿਆਂ ਨੇ ਕੀ ਕੀਤਾ ਇਹਨਾਂ ਨੇ ਕਹਿਣਾ ਜਟਾਂ ਚੋਂ ਗੰਗਾ ਵਗਾ ਦਿੱਤੀ ਉਹ ਕਹਿੰਦਾ ਇੱਡੀ ਗੰਗਾ ਨਿੱਕੀ ਜੀ ਆ ਨਿੱਕਾ ਜਿਹਾ ਆ ਥੋੜਾ ਜਿਹਾ ਚਬੱਚਾ ਜਿਹਾ ਇੱਥੇ ਇੱਡੀ ਗੰਗਾ ਹੈ ਅੱਛਾ ਉਹਨਾਂ ਨੇ ਤੁਹਾਡੇ ਗੁਰੂ ਨੇ ਕੀ ਕੀਤਾ ਪੰਜਾ ਲਾ ਕੇ ਪੱਥਰ ਰੋਕਿਆ ਉਹਨਾਂ ਨੇ ਵੇਖਿਆ ਤੁਹਾਡੇ ਕਹਿੰਦੇ ਹਨੂਮਾਨ ਜੀ ਪਹਾੜੀ ਚੁੱਕ ਲਿਆਏ ਸੀ ਉਹਨਾਂ ਨੇ ਕੰਪੈਰੀਜ਼ਨ ਕਰਨਾ ਅੱਛਾ ਇੰਨਾ ਫਰਕ ਹੈ ਤੁਹਾਡੇ ਕਿੰਨੇ ਠੀਕ ਹੁੰਦੇ ਆ ਇੱਕ ਦਿਨ ਵਿੱਚ ਹਜ਼ਾਰ ਬੰਦਾ ਸਰੋਵਰਾਂ ਚ ਨਹਾ ਕੇ ਉਹਨਾਂ ਨੇ ਪੁੱਛਣਾ ਤੁਹਾਡੇ ਬਹੁ ਗਿਣਤੀ ਉਹਨਾਂ ਦੀ ਹੈ 70 ਕਰੋੜ ਉਹ ਕਹਿੰਦੇ ਸਾਡੇ ਹੁੰਦਾ ਜੀ ਕੁੰਭ ਦੇ ਮੇਲੇ ਤੇ ਲੱਖਾਂ ਬੰਦਾ ਠੀਕ ਹੁਣ ਮੈਨੂੰ ਦੱਸੋ ਵੀ ਗੋਰਾ ਕੀ ਕਹੂ ਵੀ ਧਰਮ ਵਧੀਆ ਤੇ ਵੱਡਾ ਕਿਹੜਾ ਗੱਜ ਕੇ ਦੱਸੋ ਕਿਨੂੰ ਮੰਨੂ ਵੱਡਾ ਜਿੱਥੇ ਕਰਾਮਾਤਾਂ ਵੱਡੀਆਂ ਜਿਹੜੇ ਵੱਡੇ ਵੱਡੇ ਪਹਾੜ ਚੁੱਕਦੇ ਆ ਤੇ ਸਾਨੂੰ ਸਮਝ ਹੀ ਨਹੀਂ ਲੱਗੀ ਆਪਾਂ ਕਾਣੇ ਹੋ ਗਏ ਆਪਾਂ ਤੇ ਉਹ ਲੋਕ ਸੀ ਜਿਹੜੇ ਸਵਾਲ ਕਰਨ ਵਾਲੇ ਸੀ ਗੁਰੂ ਗ੍ਰੰਥ ਸਾਹਿਬ ਨੇ ਸਵਾਲ ਕਰਨਾ ਸੀ ਉਹ ਏਦਾਂ ਨਹੀਂ ਕੋਈ ਚੁੱਕ ਸਕਦਾ ਤੇ ਬਾਹਰਲੇ ਸਾਰੇ ਯੂਰੋਪੀਅਨ ਕੰਟਰੀਜ਼ ਜਿੰਨੇ ਦੇਸ਼ ਹੈ ਜਿੰਨੇ ਜਿਹੜੇ ਲੋਕੀ ਪੜ੍ਹੇ ਲਿਖੇ ਸੀ ਉਹਨਾਂ ਨੇ ਪੜ੍ਹਿਆ ਲਿਖਿਆ ਨੇ ਗੁਰੂ ਨਾਨਕ ਦੇ ਫੈਨ ਹੋ ਜਾਣਾ ਸੀ ਪੜ੍ਹਿਆ ਲਿਖਿਆ ਨੇ ਕਬੀਰ ਦੇ ਫੈਨ ਹੋ ਜਾਣਾ ਸੀ ਪੜ੍ਹਿਆ ਲਿਖਿਆ ਨੇ ਭਗਤ ਨਾਮਦੇਵ ਜੀ ਤੋਂ ਵਾਰੇ ਵਾਰੇ ਜਾਣਾ ਸੀ ਅਸੀਂ ਕਰਾਮਾਤੀ ਢਾਂਚਾ ਨਹੀਂ ਅਸੀਂ ਲੌਜਿਕ ਮੰਨਦੇ ਹਾਂ ਦਲੀਲ ਮੈਜਿਕ ਨਹੀਂ ਕਰਾਮਾਤੀ ਢਾਂਚਾ ਨਹੀਂ ਅਸੀਂ ਕਹਿਣਾ ਏਦਾਂ ਨਹੀਂ ਹੁੰਦਾ ਏਦਾਂ ਨਹੀਂ ਹੋ ਸਕਦਾ ਸਾਡਾ ਗੁਰਬਾਣੀ ਦੇ ਵਿੱਚ ਵਿਸ਼ਵਾਸ ਹੈ ਤੇ ਗੁਰਬਾਣੀ ਮੈਜਿਕ ਨਹੀਂ ਲੌਜਿਕ ਮੰਨਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਏਦਾਂ ਨਹੀਂ ਹੁੰਦਾ ਅਸੀਂ ਉਹ ਵਿਚਾਰਧਾਰਾ ਲਿਆਉਣੀ ਸੀ ਅੱਜ ਦੁਨੀਆਂ ਦੇ ਵਿੱਚ ਪੜ੍ਹੇ ਲਿਖਿਆ ਨੇ ਉਹਨਾਂ ਲੋਕਾਂ ਨੇ ਜਿਹੜੇ ਸਮਝਦਾਰ ਸੀ ਉਹਨਾਂ ਨੇ ਵੀਰਾ ਤੇਰੇ ਨਾਲ ਖੜਨਾ ਸੀ ਤੇਰੀ ਗਿਣਤੀ ਭਾਵੇਂ ਬਹੁਤ ਥੋੜੀ ਸੀ ਪੰਜਾਬੀ ਥੋੜੇ ਜੇ ਸੀ ਪਰ ਪੜ੍ਹੇ ਲਿਖੇ ਦੇਸ਼ਾਂ ਨੇ ਜਿਹੜੇ ਅਕਲ ਵਾਲੇ ਹੈ ਉਹਨਾਂ ਨੇ ਤੇਰੇ ਨਾਲ ਆ ਕੇ ਖੜਨਾ ਸੀ ਉਹਨਾਂ ਨੇ ਕਹਿਣਾ ਸੀ ਤੁਹਾਡੇ ਗੁਰੂ ਅਕਲ ਵਾਲੇ ਸੀ 500 ਸਾਲ ਪਹਿਲਾਂ ਗੁਰੂ ਨਾਨਕ ਏਦਾਂ ਦੇ ਪੈਦਾ ਹੋਏ ਕਬੀਰ ਜੀ ਏਦਾਂ ਦੇ ਪੈਦਾ ਹੋਏ ਭਗਤ ਰਵਿਦਾਸ ਜੀ ਏਦਾਂ ਦੇ ਹੋਏ ਭਗਤ ਨਾਮਦੇਵ ਜੀ ਏਦਾਂ ਦੇ ਹੋਏ ਉਹਨਾਂ ਨੇ ਸਾਡੇ ਵਾਲੇ ਪਾਸੇ ਖੜਨਾ ਸੀ ਪਰ ਅਸੀਂ ਵੀ ਉਹਦਾ ਢਾਂਚਾ ਬਣਾ ਲਿਆ ਵੇਖੋ ਅੱਗੇ ਕੀ ਕਹਿੰਦੇ ਆ ਸੁਣਿਓ ਸ਼ਬਦ
ਦਿਲ ਮੈਂ ਕਪਟ ਨਿਵਾਜ ਗੁਜ਼ਾਰੇ ਕਿਆ ਹਜ ਕਾ ਬਹਿ ਜਾਏ
ਦੋਵੇਂ ਪੰਕਤੀਆਂ ਫੇਰ ਇਕੱਠੀਆਂ ਪੜੋ
ਕਹਾ ਓਡੀਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮੈਂ ਕਪਟ ਨਿਵਾਜ ਗੁਜ਼ਾਰੇ ਕਿਆ ਹਜ ਕਾ ਬਹਿ ਜਾਏ
ਦਿਲ ਵਿੱਚ ਕਪਟ ਹੈ ਤੇ ਕਿਹੜੇ ਹੱਜ ਕਾਬੇ ਤੁਰਿਆ ਫਿਰਦਾ ਤੇ ਸਾਡੇ ਵੀ ਤੇ ਇੱਦਾਂ ਹੀ ਹੈ ਦਰਸ਼ਨ ਦੇਣ ਘੱਟ ਦਰਸ਼ਨ ਕਰਨ ਘੱਟ ਦਰਸ਼ਨ ਦੇਣ ਜ਼ਿਆਦਾ ਆਉਂਦੇ ਸਾਡੇ ਬੰਦਿਆਂ ਨੂੰ ਵੇਖਿਓ ਸਾਡੀ ਲੀਡਰੀ ਨੂੰ ਵੇਖਿਓ ਉਹ ਹੱਥ ਕੂਣੀਆਂ ਤੱਕ ਜੋੜ ਲੈਂਦੇ ਆਮ ਬੰਦਾ ਤੇ ਇੰਨੇ ਕੁ ਹੱਥ ਜੋੜਦਾ ਕੂਣੀਆਂ ਤੱਕ ਜੋੜ ਲੈਂਦੇ ਆ ਐ ਹੱਥ ਜੋੜ ਜੋੜ ਕੇ ਜੇ ਇੱਥੇ ਅੱਜ ਦੀਵਾਨ ਚ ਆ ਜਾਣਾ ਤੇ ਘੰਟਾ ਉਹਨਾਂ ਨੇ ਮੱਥਾ ਟੇਕਣ ਤੇ ਲਾ ਦੇਣਾ ਦਿਖਾਉਣਾ ਵੀ ਮੈਂ ਆਇਆ ਹੋਇਆ ਉਹ ਦਰਸ਼ਨ ਕਰਨ ਨਹੀਂ ਦਰਸ਼ਨ ਦੇਣ ਆਉਂਦੇ ਆ ਮਨ ਵਿੱਚ ਕੁਝ ਹੋਰ ਹੈ ਭਾਵਨਾ ਕੁਝ ਹੋਰ ਹੈ ਅੰਦਰ ਭਾਵਨਾ ਕੁਝ ਹੋਰ ਚੱਲਦੀ ਹੈ ਉਹਨਾਂ ਦੇ। ਤਾਂ ਕਰਕੇ ਗੁਰਬਾਣੀ ਕਹਿੰਦੀ ਸੀ ਮਨ ਬਦਲਣਾ ਹੈ, ਸੋਚ ਬਦਲਣੀ ਹੈ, ਵਿਚਾਰ ਬਦਲਣੇ ਨੇ, ਆਪੇ ਨੂੰ ਬਦਲ। ਅੱਗੇ
ਇਹ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ,
ਆ ਸਾਰੇ ਰੂਪ ਤੇਰੇ ਹੈ। ਮੈਂ ਮੈਨੂੰ ਮਸੀਤ ਚ ਜਾ ਕੇ, ਮੰਦਿਰ ਚ ਜਾ ਕੇ, ਗੁਰਦੁਆਰੇ ਜਾ ਕੇ ਹੀ ਰੱਬ ਨਹੀਂ ਦਿਸਦਾ, ਸਾਰੇ ਹੀ ਰੂਪ ਤੇਰੇ ਹੈ। ਸਭ ਗੋਬਿੰਦ ਹੈ,
ਸਭ ਗੋਬਿੰਦ ਹੈ,
ਆਪਣੇ ਬਗਾਨੇ ਮੈਨੂੰ ਸਾਰਿਆਂ ਚੋਂ ਗੋਬਿੰਦ ਦਿਸਦਾ ਹੈ, ਧੜਕਦਾ ਦਿਸਦਾ ਹੈ, ਚੱਲਦਾ ਦਿਸਦਾ ਹੈ। ਆ ਸੀ ਸਾਡਾ ਤੀਰਥ, ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ, ਕੋਈ ਖਰਚਾ ਨਹੀਂ ਹੁੰਦਾ। ਕਬੀਰ ਸਾਹਿਬ ਕਹਿੰਦੇ ਕਬੀਰ ਜਹਿਦਾਰ ਆਵਤ ਜਾਤੇ ਹੋ ਹਟਕੇ ਨਾਹੀ
ਕੋਈ
ਕੋਈ, ਤੈਨੂੰ ਐ ਬਾਹ ਤੋਂ ਥੋੜਾ ਫੜ ਲੈਣਾ ਕਿ ਜਿੰਦਾ ਲੱਗਿਆ। ਆ ਸਾਰੇ ਪਾਸੇ ਤੀਰਥ ਹੈ, ਜਦੋਂ ਮਰਜ਼ੀ ਦਰਸ਼ਨ ਕਰ ਲਾ। ਸੋਦਰ ਕੈਸੇ ਛੋਟੀ ਹੈ ਜੋ ਦਰ
ਐਸਾ ਹੋਏ,
ਐਸਾ ਹੋਏ। ਆ ਗਿਆਨ ਗੁਰਬਾਣੀ ਦਾ। ਆ ਇੱਕ ਕਵਿਤਾ ਲਿਖੀ ਵੀਰ ਨੇ, ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣ ਬੂਰੇ। ਗਿਆਨ ਗਿਆਨ ਦੀ ਰੁੱਤ, ਉਹ ਸਮਾਂ ਸੀ ਵਹਿਮਾਂ ਵਿੱਚ ਭਰਮਾਂ ਵਿੱਚ ਲੋਕਾਂ ਨੂੰ ਪਾਇਆ ਸੀ, ਭੁਲੇਖਿਆਂ ਵਿੱਚ ਪਾਇਆ ਸੀ, ਤੇ ਗੁਰੂ ਉਹ ਗਿਆਨ ਉਹ ਬੂਰ ਬਣ ਕੇ ਆਇਆ, ਉਹ ਰੁੱਤ ਦੇ ਵਿੱਚ ਬੂਰ ਆਇਆ, ਤੇ ਅੱਜ ਉਸੇ ਬੂਰ ਨੇ ਫਲ ਬਣਨਾ ਸੀ, ਅੱਜ ਉਸੇ ਬੂਰ ਨੇ ਵੱਡਾ ਹੋਣਾ ਸੀ, ਅੱਜ ਕੁਝ ਹੋਰ ਦਾ ਹੋਰ ਹੋ ਜਾਣਾ ਸੀ, ਜੇ ਕਿਤੇ ਗੁਰਬਾਣੀ ਗਿਆਨ ਨਾਲ ਜੁੜਦੇ। ਪਰ ਸਾਡਾ ਆ, ਮੈਂ ਅੱਗੇ ਵੀ ਬੇਨਤੀ ਕੀਤੀ ਹੈ ਵੀ ਪਲੌਟ ਹੈ ਗੁਰੂ ਨਾਨਕ ਦਾ, ਆ ਵਿਚਾਰਧਾਰਾ ਗੁਰੂ ਨਾਨਕ ਦੀ, ਕਬੀਰ ਜੀ ਦੀ ਵਿਚਾਰਧਾਰਾ ਗੁਰੂ ਨਾਨਕ ਦੀ ਵਿਚਾਰਧਾਰਾ ਉੱਤੇ ਅੱਜ ਪੁਜਾਰੀ ਨੇ ਕੋਠੀ ਪਾ ਲਈ, ਮਹਾਤਮਾ ਬੁੱਧ ਦੀ ਵਿਚਾਰਧਾਰਾ ਉੱਤੇ ਪੁਜਾਰੀ ਨੇ ਕੋਠੀ ਪਾਈ ਹੈ, ਮਹਾਵੀਰ ਦੀ ਵਿਚਾਰਧਾਰਾ ਉੱਤੇ ਪੁਜਾਰੀ ਨੇ ਕੋਠੀ ਪਾਈ ਹੈ, ਤੇ ਸਿੱਖਾਂ ਦੇ ਆ ਜਿੰਨੇ ਪੈਂਤੀ ਹੈ ਇਹਨਾਂ ਦੀ ਵਿਚਾਰਧਾਰਾ ਜ਼ਰੂਰ ਹੈ, ਪਲਾਟ ਜ਼ਰੂਰ ਉਹੀ ਹੈ, ਪਰ ਉੱਤੇ ਪੁਜਾਰੀ ਨੇ ਆਪਣਾ ਮਹਿਲ ਖੜਾ ਕਰ ਲਿਆ, ਕਬਜ਼ਾ ਕਰ ਲਿਆ ਇਸ ਪਲਾਟ ਦੇ ਉੱਤੇ। ਸੁਣ ਕੇ ਵੇਖਿਓ ਜਰਾ ਆ ਕਵਿਤਾ ਵਿੱਚ ਕੀ ਕਹਿੰਦੇ ਹਨ।
ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣ ਬੂਰ, ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣ ਬੂਰ, ਸਮਝੀ ਸਮਾਇਆ
ਸਮਝੀ ਸਮਾਇਆ, ਉਹ ਸਮਾਇਆ ਹੋਇਆ ਸਾਰੇ ਸਮਝ ਦੇ ਵਿੱਚ, ਸਮਾਇਆ ਹੋਇਆ ਸਾਡੀ ਸਮਝ ਦੇ ਵਿੱਚ, ਸਮਾਇਆ ਹੋਇਆ ਸਾਡੀ ਸੋਚ ਵਿੱਚ, ਸਮਾਇਆ ਹੋਇਆ ਸਾਡੀ ਸੁਰਤ ਵਿੱਚ, ਸਮਾਇਆ ਹੋਇਆ ਸਾਡਾ ਗੁਰੂ ਗਿਆਨ ਹੈ ਤੇ ਗਿਆਨ ਸਾਡੀਆਂ ਸੁਰਤਾਂ ਚ ਬਹਿੰਦਾ ਹੈ। ਸਾਡਾ ਗੁਰੂ ਗਿਆਨ ਹੈ, ਗਿਆਨ ਸਾਡੀ ਸੁਰਤ ਚ ਸਮਝ ਵਿੱਚ ਸਮਾਇਆ ਹੋਇਆ। ਅੱਗੇ
ਨਿਰਭਉ ਨਿਰਵੈਰ ਆਪੇ ਕਰਦਾ ਹਜ਼ੂਰ, ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣ। ਗਿਆਨ ਵਾਲੀ ਰੁੱਤੇ ਗੁਰੂ ਆਇਆ
ਤਾਈਓ ਚੜੇ ਆ ਸਰੂ ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣੂ ਬੂਰੇ ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣੂ
ਪਿਆਰਿਆਂ ਨੇ ਸਟੇਜ ਤੇ ਆਉਣਾ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਕਿਸੇ ਨੇ ਉੱਠਣਾ ਨਹੀਂ ਸਾਡੇ ਦਸ ਤੋਂ ਉੱਪਰ ਜਾ ਰਿਹਾ ਸਮਾਂ ਆਪਾਂ ਲੇਟ ਵੀ ਨਹੀਂ ਕਰਨਾ ਤੇ ਟਿਕਾ ਵੀ ਬਣਾ ਕੇ ਰੱਖਣਾ ਇਕੱਠ ਜ਼ਿਆਦਾ ਹੋਣ ਕਰਕੇ ਟਿਕਾ ਬਣਾ ਕੇ ਰੱਖਣਾ ਥੋੜਾ ਥੋੜਾ ਥਾਂ ਕਰ ਦੇਣਾ ਜੀ ਜਗ੍ਹਾ ਥੋੜੀ ਥੋੜੀ ਬਣਾ ਲੈਣੀ ਹੈ ਸਾਰਿਆਂ ਨੇ ਨਾ ਥੋੜੀ ਥੋੜੀ ਥਾਂ ਬਣਾ ਲੈਣੀ ਥੋੜੀ ਜਿਹੀ ਪੱਗ ਡੰਡੀ ਜੀ ਬਣਾ ਲਓ ਵਿੱਚੋਂ ਲੰਘਣ ਲਈ ਥੋੜੀ ਜਗ੍ਹਾ ਕਰ ਲਓ ਬਾਕੀ ਸੰਗਤ ਏਦਾਂ ਹੀ ਬੈਠੀ ਰਵੇ ਆਓ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ ਬਾਕੀ ਦੀ ਕਵਿਤਾ ਫੇਰ ਪੜ੍ਹਦੇ ਹਾਂ ਥੋੜੀ ਜਿਹੀ ਰਹਿ ਗਈ ਮੈਂ ਦੋ ਤਿੰਨ ਗੱਲਾਂ ਜ਼ਰੂਰੀ ਕਰਨੀਆਂ ਧਿਆਨ ਨਾਲ ਸੁਣਿਓ ਸਮਝਿਓ ਬੇਨਤੀ ਹੈ ਪੰਜ ਪਿਆਰਿਆਂ ਨੇ ਆਉਣਾ ਸਾਰੀ ਸੰਗਤ ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ ਉੱਠਣਾ ਨਹੀਂ ਕਿਸੇ ਨੇ ਬੈਠੇ ਰਹੋ ਜੀ ਸਾਰੇ ਆਪੋ ਆਪਣੀ ਜਗ੍ਹਾ ਤੇ ਆਓ ਇਹਨਾਂ ਦੇ ਲੇਖੇ ਲੱਗੀਏ ਆ 35 ਜਿਹੜੀ ਸੋਚ ਦੇ ਕੇ ਗਏ ਆ ਉਸ ਵਿਚਾਰਧਾਰਾ ਨੂੰ ਜ਼ਿੰਦਗੀ ਵਿੱਚ ਲਾਗੂ ਕਰੀਏ
ਲੇਖੇ ਵਿੱਚ ਲਾ ਲੋ ਜੀ ਜਨਮ ਲੇਖੇ ਵਿੱਚ ਲਾ ਲੋ ਜੀ ਜਨਮ ਤੁਹਾਰੇ 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 ਲੇਖੇ
ਰਾਹ ਜੀ ਬਹਿ ਜਾਓ ਜੀ ਸਾਰੇ ਕਿਰਪਾ ਕਰਕੇ ਜਿੱਥੇ ਖੜੇ ਅੰਮ੍ਰਿਤ ਛੱਕ ਕੇ ਆਉਣ ਵਾਲੇ ਹੋ ਇੱਥੇ ਹੀ ਬਹਿ ਜਾਓ
ਜੀ ਆਇਆ ਆਇਆ ਨੂੰ ਆਇਆ ਨੇ ਬਜਾ
165 ਪ੍ਰਾਣੀ 165 ਪ੍ਰਾਣੀ ਗੁਰੂ ਵਾਲੇ ਬਣੇ ਦਾਖਲੇ ਲਏ ਪਹਿਲੇ ਡੰਡੇ ਤੇ ਪੈਰ ਰੱਖਿਆ ਚੱਲਦੇ ਚੱਲਦੇ ਅੱਗੇ ਚੱਲੀਏ ਦਾਖਲਾ ਲਿਆ ਕਦੇ ਡਿਗਰੀ ਵੀ ਮਿਲੇ ਸੰਗੇ ਉਹਨਾਂ ਜਿਨ੍ਹਾਂ ਨੂੰ ਸਮਾਗਮ ਦਾ ਚਾਹੇ ਆ ਵਿਚਾਰਧਾਰਾ ਅੱਗੇ ਲਜਾਈਏ ਆਓ ਸਾਥ ਦਿਓ ਬਾਹਾਂ ਖੜੀਆਂ ਕਰਿਓ ਤਗੜੇ ਹੋ ਕੇ ਚਲੋ ਜਗਾਰੇ ਲੱਗਣ
ਬੋਲੇ ਸੋ ਨਿਹਾਲ
ਸਿੱਧੀਆਂ ਰੱਖੋ ਥੱਕੋ ਨਾ ਸਿੱਧੀਆਂ ਰੱਖੋ ਸਿੱਧੀਆਂ
ਬੋਲ ਸੋ ਨਿਹਾਲ
ਇੱਕ ਨਾ ਉਹ ਨੈੱਟ ਤੇ ਆਇਆ ਸੀ ਨਾ ਐਮਪੀ ਦੀ ਇਲੈਕਸ਼ਨ ਲੜਨ ਲੱਗਾ ਨੀਟੂ ਛੱਟਰਾਂ ਵਾਲਾ ਆ ਗਿਆ ਨਾ ਚੇਤਾ ਉਹ ਨੀਟੂ ਸੀ ਨਾ ਅੱਛਾ ਉਹ ਲੱਗਾ ਐਮਪੀ ਦੀ ਇਲੈਕਸ਼ਨ ਲੜਨ ਤੇ ਬਾਅਦ ਚ ਪਤਾ ਕੀ ਆਂਦਾ ਹੱਸਦਾ ਚਲੋ ਜਿਵੇਂ ਬੰਦੇ ਨੇ ਹਿੰਮਤ ਤੇ ਕੀਤੀ ਵੱਡੇ ਵੱਡੇ ਬੰਦਿਆਂ ਸਾਹਮਣੇ ਖੜਨਾ ਖੇਡ ਪਈ ਹੈ ਕਿਤੇ ਖੜ ਜਾਣਾ ਹਾਰਨਾ ਜਿੱਤਣਾ ਬਾਅਦ ਦੀ ਗੱਲ ਹੁੰਦੀ ਹੈ ਵੀਰੋ ਹਾਰ ਜਿੱਤ ਜ਼ਰੂਰੀ ਨਹੀਂ ਜ਼ਰੂਰੀ ਖੇਡਣਾ ਹੁੰਦਾ ਚਲੋ ਬੰਦੇ ਨੇ ਹਿੰਮਤ ਕੀਤੀ ਪਰ ਉਹਨੇ ਪਤਾ ਬਾਅਦ ਚ ਇੱਕ ਇੰਟਰਵਿਊ ਚ ਕਹਿੰਦਾ ਆ ਜਿੰਨੇ ਮੇਰੇ ਨਾਲ ਸੈਲਫੀਆਂ ਖਿਚਾਉਂਦੇ ਸੀ ਜੇ ਕਿਤੇ ਇੰਨੇ ਵੀ ਵੋਟਾਂ ਪਾ ਦਿੰਦੇ ਨਾ ਤੇ ਗੱਲ ਬਣ ਜਾਣੀ ਸੀ ਤੇ ਸੱਚੀ ਦੱਸਾਂ ਪਿਆਰਿਓ ਅੱਜ ਛੱਡੋ ਜਿਹੜੇ ਰੋਜ਼ ਗੁਰਦੁਆਰਿਆਂ ਚ ਨੈਣਾ ਲਾ ਲਾ ਮੱਥੇ ਟੇਕਦੇ ਐ ਅੱਜ ਜਿੰਨਿਆਂ ਕ ਨੇ ਅੰਮ੍ਰਿਤੀ ਛਕ ਲਏ ਹੋਏ ਆ ਨਾ ਜਿਹੜੇ ਕਹਿੰਦੇ ਅਸੀਂ ਪੱਕੇ ਇਹਨਾਂ ਦੇ ਸਿੱਖ ਆ ਪੈਂਤੀਆਂ ਨੂੰ ਮੰਨਦੇ ਆ ਜੇ ਕਿਤੇ ਇੰਨੇ ਵੀ ਇਸ ਸੋਚ ਨੂੰ ਅਪਣਾ ਲੈਂਦੇ ਅੱਜ ਬਾਬੇ ਨਾਨਕ ਦਾ ਡੰਕਾ ਹਰ ਕੰਟਰੀ ਦੇ ਵਿੱਚ ਪੜ੍ਹੇ ਲਿਖਿਆਂ ਵਿੱਚ ਵੱਜਣਾ ਸੀ ਉਹ ਆਸ ਵਿਚਾਰਧਾਰਾ ਆ ਸੋਚ ਪਰ ਸਾਡੀ ਪ੍ਰੋਬਲਮ ਇਹ ਰਹੀ ਹੈ ਕਿ ਸਾਡੇ ਵਰਗੇ ਉਹ ਜਿਵੇਂ ਉਹ ਕਹਿੰਦਾ ਨਾ ਵੀ ਜਿੰਨੇ ਕੁ ਸੈਲਫੀਆਂ ਖਿਚਾਉਂਦੇ ਤੁਸੀਂ ਉਹੀ ਵੋਟ ਪਾ ਦਿੰਦੇ ਮੇਰੇ ਘਰ ਤੇ ਹੀ ਤੁਰ ਪੈਂਦੇ ਮੇਰੇ ਨਾਲ ਇੱਥੇ ਤਾਂ ਦੁਨੀਆ ਤੁਰ ਪੈਣੀ ਸੀ ਨਾਲ ਦੁਨੀਆ ਪਰ ਸੈਲਫੀਆਂ ਖਿਚਾਉਣ ਵਾਲੇ ਤੇਰੇ ਹੋਣਗੇ ਇਹ ਜ਼ਰੂਰੀ ਨਹੀਂ ਇਹ ਤੇਰੇ ਨਾਲ ਖੜਨਗੇ ਇਹ ਜ਼ਰੂਰੀ ਨਹੀਂ ਇਸੇ ਤਰ੍ਹਾਂ ਜੇ ਲੱਗਦਾ ਹੈ ਆ ਜਿੰਨੇ ਮੱਥਾ ਟੇਕਣ ਵਾਲੇ ਆ ਲੈਣਾ ਲੱਗੀਆਂ ਗੁਰਦੁਆਰਿਆਂ ਚ ਕਬੀਰ ਜੀ ਇਹ ਤੁਹਾਨੂੰ ਸਮਝ ਚੁੱਕੇ ਹੋਣਗੇ ਇਹ ਜ਼ਰੂਰੀ ਨਹੀਂ ਗੁਰੂ ਨਾਨਕ ਜੀ ਤੁਹਾਨੂੰ ਇਹ ਸਮਝ ਗਏ ਹੋਣਗੇ ਇਹ ਜ਼ਰੂਰੀ ਨਹੀਂ ਇਹ ਸਭ ਪੁਜਾਰੀ ਦੇ ਚੇਲੇ ਹੈ ਪੁਜਾਰੀ ਦੇ ਸੋਚ ਨੂੰ ਸਮਰਪਿਤ ਹੈ ਇਹਨਾਂ ਨੇ ਕਦੇ ਰੁਮਾਲਾ ਚੁੱਕ ਕੇ ਵੇਖਿਆ ਹੀ ਨਹੀਂ ਵੀ ਆਹ ਜਿਹੜਾ ਢਾਂਚਾ ਧਰਮ ਦਾ ਬਣਾਈ ਫਿਰਦੇ ਆ ਸਿੱਖ ਕੀ ਗੁਰਬਾਣੀ ਇਹਨੂੰ ਮੰਨਦੀ ਹੈ ਆ ਸਟਰਕਚਰ ਜਿਹੜਾ ਸਾਡਾ ਇਹ ਬਣਦੀ ਹੈ ਬਾਣੀ ਅਸੀਂ ਕਦੇ ਰਵਾਲਾ ਚੱਕ ਕੇ ਨਹੀਂ ਵੇਖਿਆ ਅਰਥ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦਿਮਾਗ ਲੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡਾ ਇੰਟਰਸਟ ਕੋਈ ਨਹੀਂ ਸਾਡਾ ਸ਼ੌਂਕ ਕੋਈ ਨਹੀਂ ਦੁਨੀਆ ਭਰ ਦੇ ਐਕਟਰਾਂ ਦਾ ਐਕਟਰਨੀਆਂ ਦਾ ਪਤਾ ਹੈ ਦੁਨੀਆ ਭਰ ਦੇ ਪੁੱਠੇ ਕੰਮਾਂ ਦਾ ਪਤਾ ਹੈ ਪਰ ਇੱਧਰ ਸਾਡਾ ਕੋਈ ਇੰਟਰਸਟ ਨਹੀਂ ਸੀ ਜਰਾ ਕੁ ਦਿਮਾਗ ਲੜਾ ਕੇ ਵੇਖੋਗੇ ਸਾਰੀ ਪਿਕਚਰ ਕਲੀਅਰ ਹੋ ਜਾਏਗੀ ਵੀ ਹੈ ਕੁਝ ਹੋਰ ਹੈ ਤੇ ਬਣਾਇਆ ਗਿਆ ਕੁਝ ਹੋਰ ਹੈ ਦੱਸਿਆ ਕੁਝ ਹੋਰ ਹੈ ਸਾਨੂੰ ਪੁੱਠਾ ਗੇੜਾ ਦੇ ਦਿੱਤਾ ਪੁਜਾਰੀ ਨੇ ਪੁਜਾਰੀ ਕੋਈ ਬੰਦਾ ਨਹੀਂ ਪੁਜਾਰੀ ਇੱਕ ਸੋਚ ਹੈ ਇਸ ਸੋਚ ਦੇ ਵਿੱਚ ਭਾਰਤ ਦੇ ਵਿੱਚ ਕਰੋੜਾਂ ਬੰਦੇ ਇਨਵੋਲਵ ਨੇ
3% ਆਬਾਦੀ 4% 5% ਆਬਾਦੀ ਭਾਰਤ ਦੀ ਪੁਜਾਰੀ ਸਿਸਟਮ ਦੇ ਵਿੱਚ ਇਨਵੋਲਵ ਹੋ ਚੁੱਕੀ ਹੈ ਪਰ ਕਮਾਲ ਦੀ ਗੱਲ ਹੈ 5% ਪੁਜਾਰੀ ਹੈ ਤੇ 95% ਤੇ ਰਾਜ ਕਰਦੇ ਨੇ ਆਖੋ ਸਤਨਾਮ ਬੁੱਧੂ ਬਣਾ ਕੇ ਕਮਲੇ ਕਰਕੇ ਇਹ ਪੁਜਾਰੀ ਇੱਕ ਸੋਚ ਹੈ ਤੇ ਇਹ ਸੋਚ ਵਿਹਲੀ ਰਹਿਣਾ ਚਾਹੁੰਦੀ ਹੈ ਡੱਕਾ ਤੋੜਨਾ ਨਹੀਂ ਚਾਹੁੰਦੀ ਤੁਹਾਡੇ ਕਾਮਿਆਂ ਦੇ ਉੱਤੇ ਮਿਹਨਤੀਆਂ ਦੇ ਉੱਤੇ ਸਿਰ ਤੇ ਬਹਿਣਾ ਚਾਹੁੰਦੀ ਹੈ ਪੈਸਾ ਤੁਹਾਡਾ ਹੋਵੇ ਐਸ਼ ਅਸੀਂ ਕਰਾਂਗੇ ਉਸ ਸੋਚ ਨੂੰ ਪੁਜਾਰੀ ਸੋਚ ਕਹਿੰਦੇ ਹੈ ਜਿਹੜੀਆਂ ਥਾਵਾਂ ਨਾਲ ਜਗ੍ਹਾ ਨਾਲ ਬੰਨਦੀ ਹੈ ਆਪੇ ਆਏਗਾ ਤੇਲ ਵੀ ਆਪੇ ਫੂਕੇਗਾ ਪੈਸੇ ਵੀ ਆਪੇ ਦਏਗਾ ਵੱਡੇ ਤੋਂ ਵੱਡਾ ਨੋਟ ਵੀ ਆਪੇ ਕੱਢੇਗਾ ਇਹ ਢਾਂਚਾ ਹਿੰਦੂਆਂ ਵਿੱਚ ਵੀ ਬਣ ਚੁੱਕਿਆ ਹੈ ਮੁਸਲਮਾਨਾਂ ਵਿੱਚ ਵੀ ਬਣ ਚੁੱਕਿਆ ਹੈ ਸਾਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਅੱਜ ਸਿੱਖਾਂ ਦੇ ਵਿੱਚ ਵੀ ਬਣ ਚੁੱਕਿਆ ਤੇ ਇਹ ਢਾਂਚਾ ਤੋੜਨ ਲਈ ਇਹ ਢਾਂਚਾ ਕੱਟਣ ਲਈ ਇਹ ਸਿਸਟਮ ਨੂੰ ਬਦਲਣ ਵਾਸਤੇ ਆ 35 ਆਏ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਜੋ ਅਸੀਂ ਕਹਿ ਰਹੇ ਹਾਂ ਇਹਨਾਂ ਨੇ ਮੁੜ ਕੇ ਸਾਨੂੰ ਵੀ ਉਸੇ ਤਰ੍ਹਾਂ ਹੀ ਕਰ ਲੈਣਾ ਬਾਅਦ ਚ ਸਾਡੀਆਂ ਵੀ ਮੂਰਤੀਆਂ ਬਣਾ ਲੈਣੀਆਂ ਸਾਡੀਆਂ ਵੀ ਫੋਟੋਆਂ ਬਣਾ ਲੈਣੀਆਂ ਅਸੀਂ ਤੇ ਸਮਝਾਉਣ ਆਏ ਹਾਂ ਪਰ ਇਹਨਾਂ ਨੇ ਉਹੀ ਕੁਝ ਸਾਡੇ ਨਾਲ ਕਰਨਾ ਇੱਦਾਂ ਹੀ ਹੋਣਾ ਨਾ ਉਹੀ ਉਹੀ ਪੂਰੇ ਦਾ ਪੂਰਾ ਢਾਂਚਾ ਜਿਹੜਾ ਉਹ ਸਾਡੇ ਅੱਜ ਇੱਥੇ ਉਵੇਂ ਸਿਰ ਤੇ ਬੈਠ ਗਿਆ ਇਹ ਬੰਦਿਆਂ ਨੇ ਮੈਂ ਨਾ ਪਿੱਛੇ ਜੇ ਦੀਵਾਨ ਜੱਜਲ ਡੱਬ ਵਾਲੀ ਦੇ ਦਮਦਮਾ ਸਾਹਿਬ ਦੇ ਨੇੜੇ ਡੱਬ ਵਾਲੀ ਦੇ ਦਮਦਮਾ ਸਾਹਿਬ ਦੇ ਏਰੀਏ ਚ ਉੱਥੇ ਸਾਡੇ 3 ਦੀਵਾਨ ਲੱਗੇ ਟਿਕ ਕੇ ਸੁਣ ਰਹੇ ਹੋ ਆ ਨੁਕਤਾ ਜ਼ਰੂਰ ਦਿਮਾਗ ਚ ਵਾੜਿਓ ਪਹਿਲਾਂ ਵੀ ਸੁਣਿਆ ਅੰਮ੍ਰਿਤ ਵੇਲੇ ਵਾਲੀ ਗੱਲ ਵੀ ਸੁਣੀ ਹੈ ਬੀਬੀ ਨੇ ਪੁੱਛਿਆ ਦੂਜੀ ਵੀ ਸੁਣੀ ਹੈ ਪੁਜਾਰੀ ਢਾਂਚਾ ਆ ਤੀਜੀ ਥੋੜੀ ਜੀ ਸਮਝਿਓ ਉੱਥੇ ਮੈਂ ਇੱਕ ਗੱਲ ਦੱਸੀ ਵੀ ਮੈਨੂੰ ਇੱਕ ਨੌਜਵਾਨ ਪੁੱਛਦਾ ਹੈ ਦੱਸੋ ਭਾਈ ਸਾਹਿਬ ਜੀ ਦੁਨੀਆਂ ਤੇ ਕੀ ਕਰਨ ਆਏ ਆ ਤੇ ਮੈਂ ਉੱਥੇ ਇਹ ਗੱਲ ਕਹੀ ਮੈਂ ਕਿਹਾ ਭਾਈ ਆਨੰਦ ਲੈਣ ਆਏ ਆ ਸਵਾਦ ਲੈਣ ਆਏ ਆ ਪੂਰੇ ਨਜ਼ਾਰੇ ਲੈਣ ਆਏ ਆ ਅਰ ਸਾਰੀ ਗੱਲ ਮੈਂ ਕੀਤੀ 10 ਮਿੰਟ ਲਾ ਕੇ 15 ਮਿੰਟ ਲਾਏ ਮੈਂ ਇਸ ਗੱਲ ਤੇ ਵੀ ਨਜ਼ਾਰੇ ਲੈਣੇ ਆ ਤੇ ਲੈਣੇ ਕਿੱਦਾਂ ਵੀਰੋ ਜੇ ਕੋਈ ਬੱਚੇ ਨੂੰ ਪੁੱਛ ਲਵੇ ਵੀ ਸਟੂਡੈਂਟ ਨੂੰ ਪੁੱਛੇ ਵੀ ਤੂੰ ਸਕੂਲ ਚ ਪੜ੍ਹਦਾ ਹੈ ਕੀ ਕਰਨ ਆਇਆ ਤੇ ਬੱਚਾ ਕਹੇਗਾ ਇੱਜ਼ਤ ਬਣਾਉਣ ਨਜ਼ਾਰੇ ਲੈਣ ਆਨੰਦ ਲੈਣ ਆਇਆ ਫੇਲ ਹੋ ਕੇ ਕਿ ਪਾਸ ਹੋ ਕੇ ਗੱਜ ਉਹਦੇ ਨਜ਼ਾਰੇ ਕਾਹਦੇ ਚ ਨੇ ਫੇਲ ਚ ਕੇ ਪਾਸ ਪਾਸ ਇਹਦਾ ਅਰਥ ਕੀ ਹੈ ਪਰ ਕਮਾਲ ਦੀ ਗੱਲ ਇਹ ਨੀ ਮੇਰੇ ਜਿਹੜੇ ਮੇਰੇ ਵਿਰੋਧ ਕਰਨ ਵਾਲੇ ਬੰਦੇ 2-3 ਵੀਡੀਓ ਉਹਨਾਂ ਨੇ ਬਣਾ ਦਿੱਤੀਆਂ ਵੇਖੋ ਜੀ ਢੱਡਰੀਆਂ ਵਾਲਾ ਲੋਕਾਂ ਨੂੰ ਕਹਿੰਦਾ ਐਸ਼ ਕਰੋ ਮੌਜਾਂ ਕਰੋ ਦੁਨੀਆਂ ਦੇ ਮੌਜਾਂ ਕਰਨ ਹੀ ਆਏ ਆ ਐਸ਼ ਕਰਨ ਆਏ ਆ ਆਨੰਦ ਲੈਣ ਆਏ ਆ ਇਹ ਕਹਿੰਦੇ ਕਹਿੰਦੇ 10 ਮਿੰਟ ਲਾਏ ਮੈਂ ਸਾਰੀ ਗੱਲ ਸਮਝਾਉਣ ਤੇ ਮੈਂ ਕਿਹਾ ਅੰਬ ਮਿੱਠਾ ਹੋਵੇ ਆਪਣਾ ਸਾਰਾ ਜ਼ੋਰ ਲਾ ਦੇਵੇ ਜਿਹੜਾ ਬੰਦਾ ਅੰਬ ਨੂੰ ਖਾਏ ਉਹ ਕਹੇ ਵਾਹ ਬਈ ਵਾਹ ਨਜ਼ਾਰਾ ਆ ਗਿਆ ਅੰਬ ਦਾ ਦੁਨੀਆਂ ਤੇ ਆਉਣਾ ਸਫਲ ਹੈ ਸੇਬ ਹੋਵੇ ਮਿੱਠਾ ਅਗਲਾ 8 ਟੁਕੜੇ ਕਰ ਲਵੇ ਸੇਬ ਦੇ 8 ਫਾੜੀਆਂ ਕਰ ਲਵੇ 8 ਬੰਦਿਆਂ ਨੂੰ ਫਾੜੀਆਂ ਮਿਲ ਜਾਣ 8 ਹੀ ਕਹਿਣ ਵਾਹ ਬਈ ਵਾਹ ਮਿਹੋਰ ਦੇ ਹੋਰ ਫਾੜੀ ਮਿਲੇ ਇੰਨਾ ਪੱਕ ਜਾ ਇੰਨਾ 100% ਦੇ ਆਪਣਾ ਉਹ ਰਸ ਆਵੇ ਪੂਰੇ ਦਾ ਪੂਰਾ ਜ਼ੋਰ ਲਾ ਸੇਬ ਹੈ ਉਹ ਅਗਲਾ ਖਾਣ ਵਾਲਾ ਕਵੇ ਵਾਹ ਬਈ ਵਾਹ ਇਸੇ ਤਰ੍ਹਾਂ ਉਹਦਾ ਪੱਕਣਾ ਉਹਦਾ ਕਿਸੇ ਦਾ ਸਵਾਦ ਬਣ ਜਾਣਾ ਇਹੀ ਸੇਬ ਦਾ ਆਉਣਾ ਸਫਲ ਹੈ ਇਹੀ ਅੰਬ ਦਾ ਆਉਣਾ ਸਫਲ ਹੈ ਗੰਨਾ ਪੂਰਾ ਮਿਠਾਸ ਭਰੇ ਆਪਣੇ ਆਪ ਵਿੱਚ ਜ਼ੋਰ ਲਾਵੇ ਇਹ ਗੰਨੇ ਦਾ ਆਉਣਾ ਸਫਲ ਹੈ ਜਿਹੜਾ ਉਹਨੂੰ ਚੂਪਣ ਲੱਗੇ ਉਹ ਕਵੇ ਨਜ਼ਾਰਾ ਆ ਗਿਆ ਭੁੱਖਾਂ ਮਿਟਾਤੀਆਂ ਨੇ ਮੇਰੀਆਂ ਇਸੇ ਤਰ੍ਹਾਂ ਉਹ ਬੰਦਿਆ ਤੂੰ ਦੁਨੀਆਂ ਚ ਆਇਆ ਆਪਣੇ ਫਰਜ਼ ਨਿਭਾਉਣ ਜ਼ਿੰਮੇਵਾਰੀਆਂ ਨਿਭਾਉਣ ਫਰਜ਼ ਨਿਭਾ ਜ਼ਿੰਮੇਵਾਰੀਆਂ ਨਿਭਾ ਫਰਜ਼ ਨਿਭਾਏਗਾ ਸਾਰੇ ਕੰਮ ਸਹੀ ਕਰੇਗਾ ਡਿਊਟੀ ਨੂੰ ਡਿਊਟੀ ਬਣਾ ਆਪਣੇ ਕਰਮ ਨੂੰ ਧਰਮ ਬਣਾ ਤੇਰਾ ਕਰਮ ਹੀ ਤੇਰਾ ਧਰਮ ਹੈ ਤੇ ਤੇਰਾ ਧਰਮ ਹੀ ਤੇਰਾ ਕਰਮ ਹੈ ਸਾਡਾ ਕੰਮ ਸਾਡੇ ਫਰਜ਼ ਸਾਡੇ ਕਰਮ ਉਹ ਸਾਡੇ ਧਰਮ ਨੇ ਜਦੋਂ ਅਸੀਂ ਕਰਮ ਪੂਰੇ ਵਧੀਆ ਕਰਾਂਗੇ ਫਰਜ਼ ਨਿਭਾਵਾਂਗੇ। ਮੇਰੀ ਮਾਂ ਵੀ ਆਨੰਦ ਚ ਹੋਏਗੀ, ਮੇਰੀ ਘਰ ਵਾਲੀ ਵੀ ਆਨੰਦ ਚ ਹੋਏਗੀ, ਮੇਰੇ ਬੱਚੇ ਵੀ ਆਨੰਦ ਚ ਹੋਣਗੇ, ਜਿੱਥੇ ਮੈਂ ਕੰਮ ਕਰਦਾ ਮੇਰੇ ਮਾਲਕ ਵੀ ਆਨੰਦ ਚ ਹੋਣਗੇ, ਜਿਹੜੀ ਸਰਕਾਰ ਦੀ ਨੌਕਰੀ ਕਰਦਾ ਆਫਿਸਰ ਵੀ ਬੜੇ ਮੇਰੇ ਤੋਂ ਖੁਸ਼ ਨੇ। ਸਾਰੇ ਜਗ੍ਹਾ ਜਦੋਂ ਮੈਂ ਪਰਫੈਕਟ ਹੋਇਆ, ਮੈਂ ਪਾਸ ਹੋਇਆ, ਜਦੋਂ ਸਾਰੇ ਆਨੰਦ ਚ ਹੋਣਗੇ ਫਿਰ ਮੈਂ ਵੀ ਆਨੰਦ ਵਿੱਚ ਗੱਜ ਕੇ। ਵੀਰੋ ਜੇ ਤੁਹਾਡੇ ਆਲੇ ਦੁਆਲੇ ਦੁਖੀ ਨੇ ਤੇ ਤੂੰ ਸੁਖੀ ਕਿੱਦਾਂ ਹੋ ਜਾਏਗਾ, ਆਨੰਦ ਚ ਕਿਵੇਂ ਹੋ ਜਾਏਗਾ? ਤੇ ਮੇਰੇ ਮੇਰੀ ਗੱਲ ਦਾ ਅਰਥ ਕੀ ਕੱਢਿਆ? ਇਹ ਕਹਿੰਦਾ ਜੀ ਨਜ਼ਾਰੇ ਲੈਣ ਆਏ ਆ। ਉਹ ਫਿਰ ਬਾਣੀ ਦੀਆਂ ਪੰਗਤੀਆਂ ਪਤਾ ਕੀ ਕਹਿੰਦੇ? ਇਹ ਕਹਿੰਦਾ ਆਨੰਦ ਲੈਣ ਆਏ ਆ, ਬਾਣੀ ਪਤਾ ਕੀ ਕਹਿੰਦੀ? ਕੀ ਕਰਨ ਆਏ ਆ? ਹਾਂਜੀ ਦੱਸੋ। ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ। ਬੰਦਾ ਰੱਬ ਨੂੰ ਮਿਲਣ ਆਇਆ, ਗੋਬਿੰਦ ਨੂੰ ਮਿਲਣ ਆਇਆ। ਓਏ ਅਕਲ ਦੇ ਅਕਲ ਨੂੰ ਅਕਲ ਦੇ ਅੰਨੇ ਹੋ, ਅਕਲ ਤੇ ਹੱਥ ਮਾਰੋ। ਜਿਸ ਗੋਬਿੰਦ ਨੂੰ ਮਿਲਣ ਦੀ ਗੱਲ ਕਰਦੇ ਹੋ ਉਹ ਗੋਬਿੰਦ ਬਾਣੀ ਨੂੰ ਪੁੱਛੋ ਕਿੱਥੇ ਰਹਿੰਦਾ ਹੈ, ਗੋਬਿੰਦ ਕਿੱਥੇ ਹੈ, ਕਿਤੇ ਬਾਹਰ ਰਹਿੰਦਾ ਕਿ ਸਾਰੇ ਪਾਸੇ ਹੀ ਹੈ। ਗੱਜ ਕੇ ਕੀ ਮੇਰੇ ਚ ਹੈ, ਕੀ ਤੇਰੇ ਚ ਹੈ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਬਾਣੀ ਕਹਿੰਦੀ ਗੋਬਿੰਦ ਨੂੰ ਮਿਲਣ ਦਾ ਇਹੋ ਹੀ ਵੇਲਾ ਹੈ। ਇਹਦਾ ਅਰਥ ਕੀ ਹੈ? ਗੋਬਿੰਦ ਮੇਰੇ ਵਿੱਚ ਹੈ ਤੇ ਆਪਣੇ ਆਪ ਨੂੰ ਮਿਲ। ਓਏ ਕਦੇ ਆਪਣੇ ਆਪ ਨੂੰ ਪਛਾਣ, ਜੋ ਤੂੰ ਕਰ ਸਕਦਾ ਸੀ ਤੂੰ ਉਹ ਕਰ, ਇਹੀ ਗੋਬਿੰਦ ਨੂੰ ਮਿਲਣਾ। ਗੋਬਿੰਦ ਕੁਦਰਤ ਦੇ ਵਿੱਚ ਹੈ, ਬਲਿਹਾਰੀ ਕੁਦਰਤ ਵਸਿਆ। ਗੋਬਿੰਦ ਨੂੰ ਮਿਲਣਾ ਆ, ਰੱਬ ਨੂੰ ਮਿਲਣਾ ਆ, ਤੇ ਰੱਬ ਕੁਦਰਤ ਚ ਹੈ ਤੇ ਕੁਦਰਤ ਵਿੱਚ ਮੈਂ ਵੀ ਆ ਜਾਂਦਾ। ਅਸਲ ਵਿੱਚ ਆਪਣੇ ਆਪ ਨੂੰ ਮਿਲਣਾ ਹੀ ਗੋਬਿੰਦ ਨੂੰ ਮਿਲਣਾ ਹੈ, ਆਪਣੇ ਆਪ ਨੂੰ ਮਿਲਣਾ ਹੀ ਰੱਬ ਨੂੰ ਮਿਲਣਾ ਹੈ, ਆਪਣੇ ਆਪ ਨੂੰ ਪ੍ਰਗਟ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ ਹੈ। ਜੋ ਤੂੰ ਕਰ ਸਕਦਾ ਸੀ ਕਰਕੇ ਵਿਖਾ, ਇਹੀ ਤੇਰਾ ਪ੍ਰਗਟ ਹੋਣਾ। ਰੱਬ ਪ੍ਰਗਟ ਹੋ ਗਿਆ ਤੇਰੇ ਚੋਂ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਰ ਸਕਦੇ ਸੀ, 41 ਸਾਲ 9 ਮਹੀਨੇ ਦੀ ਉਮਰ, 42 ਦੇ ਪੂਰੇ ਨਹੀਂ ਹੋਏ, ਪਰ ਦੱਸੋ 100% ਆਪਣੇ ਆਪ ਨੂੰ ਪ੍ਰਗਟ ਕਰਕੇ ਵਿਖਾਇਆ ਕਿ ਨਹੀਂ ਵਿਖਾਇਆ? ਗੱਜ ਕੇ ਜੋ ਕਰ ਸਕਦੇ ਸੀ ਕਰਕੇ ਵਿਖਾਇਆ ਕਿ ਨਹੀਂ ਵਿਖਾਇਆ? 42 ਸਾਲ ਦੀ ਉਮਰ ਵਿੱਚ 42,000 ਸਾਲ ਜਿੰਨਾ ਕੰਮ ਕੀਤਾ ਕਿ ਨਹੀਂ ਕੀਤਾ? ਪੂਰਾ ਜ਼ੋਰ ਲਾ ਕੇ 100% ਪ੍ਰਗਟ ਕਰਕੇ ਆਪਣੇ ਆਪ ਨੂੰ ਵਿਖਾਇਆ। ਜਿਹੜੇ ਜਿਹੜੇ ਉਹਨਾਂ ਦੇ ਨੇੜੇ ਆਏ, ਜਿਵੇਂ ਸੇਬ ਹੋਵੇ ਨਾ ਸਵਾਦ, ਉਹ ਕਹਿੰਦਾ ਮੈਨੂੰ ਫਾੜੀ ਮਿਲ ਜਾਏ, ਉਹ ਕਹਿੰਦਾ ਮੈਨੂੰ ਮਿਲ ਜਾਏ, ਤੇ ਜਿਹੜਾ ਮਾੜਾ ਹੋਵੇ ਉਹ ਕਹਿੰਦਾ ਤੂੰ ਖਾ ਲਾ, ਦੂਜਾ ਕਹਿੰਦਾ ਤੂੰ ਖਾ ਲਾ। ਆ ਸਾਡੇ ਲੱਛਣ ਏਦਾਂ ਦੇ ਹੈ। ਘਰ ਵਾਲੀ ਨੂੰ ਪੁੱਛ ਲਓ, ਉਹ ਕਹਿੰਦੀ ਬੇਬੇ ਮੁੰਡਾ ਤੂੰ ਆਪਣਾ ਆਪ ਸਾਂਭ ਲੈ, ਮੈਂ ਚੱਲੀ ਆ ਪੇਕੇ, ਇਹ ਸਵਾਦ ਨਹੀਂ, ਮੈਂ ਨਹੀਂ ਖਾਣਾ, ਖੱਟੇ ਸੇਬ ਵਾਂਗੂ, ਫਿੱਕੇ ਸੇਬ ਵਾਂਗੂ। ਤੇ ਜੇ ਮਾਂ ਨੂੰ ਪੁੱਛ ਲਓ, ਮਾਂ ਕਹਿੰਦੀ ਹੈ ਤੁਸੀਂ ਦੋਵੇਂ ਜਣੇ ਆਡੀ ਹੋ ਜਾਓ, ਤੂੰ ਲੈ ਜਾ ਇਹਨੂੰ, ਉਹ ਕਹਿੰਦੀ ਤੂੰ ਲੈ ਜਾ, ਉਹ ਕਹਿੰਦੀ ਤੂੰ ਲੈ ਜਾ, ਇਹਨੂੰ ਪਸੰਦ ਕੋਈ ਨਹੀਂ ਕਰਦਾ, ਇਹ ਖੱਟੇ ਆ, ਅਸੀਂ ਫਿੱਕੇ ਆ। ਸਾਡਾ 100% ਪ੍ਰਗਟ ਹੋਣਾ, ਮਿਹਨਤੀ ਹੋਣਾ, ਕੰਮ ਕਰਨਾ, ਜ਼ਿੰਮੇਵਾਰੀ ਨਿਭਾਉਣੀ, ਫਰਜ਼ ਨਿਭਾਉਣੇ, ਇਹ ਸਾਡਾ ਕਰਮ ਸੀ, ਇਹੀ ਸਾਡਾ ਧਰਮ ਸੀ। 100% ਆਪਣਾ ਬਾਹਰ ਕੱਢ, ਫੇਰ ਵੇਖੀ ਤੇਰੀ ਕੀਮਤ ਪੈਂਦੀ। ਜਿਹਦੇ ਨੇੜੇ ਜਾਏਗਾ, ਜਿਵੇਂ ਨਾ ਉਹ ਜਿਹਦੀ ਜੀਭ ਦੇ ਨੇੜੇ ਗਿਆ ਉਹਨੇ ਵਾਹ ਵਾਹ ਗਿਆ, ਉਹ ਜਿਹੜਾ ਸਾਡੇ ਨੇੜੇ ਆਏਗਾ, ਚਾਹੇ ਘਰ ਵਾਲੀ ਹੋਈ, ਚਾਹੇ ਬੱਚੇ ਹੋਏ, ਚਾਹੇ ਰਿਸ਼ਤੇਦਾਰ ਹੋਏ, ਵਾਹ ਬਈ ਵਾਹ ਕਿਆ ਕੁੜਮ ਮਿਲਿਆ, ਵਾਹ ਬਈ ਵਾਹ ਕਿਆ ਪਿਓ ਮਿਲਿਆ, ਵਾਹ ਬਈ ਵਾਹ ਕਿਆ ਦਾਦਾ ਮਿਲਿਆ, ਵਾਹ ਬਈ ਵਾਹ ਕਿਆ ਇੰਪਲਾਈ ਕੰਮ ਕਰਨ ਵਾਲਾ ਬੰਦਾ ਮਿਲਿਆ। ਜਿਹੜਾ ਬੰਦਾ ਸਾਡੇ ਨੇੜੇ ਆਇਆ ਵਾਹ 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 ਕਰਦਾ ਰਹੇਗਾ। ਪਰ ਹੁਣ ਸਾਡੇ ਲੱਛਣ ਕੀ ਨੇ? ਘਰ ਵਾਲੀ ਕਹਿੰਦੀ ਮੈਂ ਹੀ ਕੱਟੀ ਆ, ਤੇਰੇ ਨਾਲ ਹੋਰ ਨਹੀਂ ਕੋਈ ਕੱਟ ਸਕਦੀ। ਐਸਾ ਮਾੜਾ ਬੰਦਾ, ਗੱਲ ਗੱਲ ਤੇ ਗਾਲ, ਹਰ ਵੇਲੇ ਖਿਜਿਆ ਹੀ ਰਹਿੰਦਾ, ਜਦੋਂ ਗੱਲ ਕਰ ਲੋ ਅੱਗੋਂ ਖਾਣ ਨੂੰ ਪੈਂਦਾ ਹੈ ਕਿ ਨਹੀਂ? ਏਦਾਂ ਸਾਡਾ ਹਾਲ। ਮਾਂ ਨੂੰ ਪੁੱਛ ਲੋ ਬੇਬੇ ਤੂੰ ਦੱਸ, ਇਹੋ ਜੀ ਗੰਦੀ ਔਲਾਦ ਕਿਸੇ ਕਰਨਾ ਚਾਹੁੰਦੇ? ਉਹ ਵੀ ਇਹ ਕਹਿੰਦੀ ਹੈ ਚੱਕ ਤੂੰ ਲੈ ਲੈ ਸਵਾਦ। ਜਿੱਥੇ ਅਸੀਂ ਕੰਮ ਕਰਦੇ ਹਾਂ ਐਸੇ ਫਿੱਕੇ ਆ, ਜਿੱਥੇ ਕੰਮ ਕਰਦੇ ਹੋ ਕਹਿੰਦੇ ਰਿਟਾਇਰਮੈਂਟ ਕਦੋਂ ਲਏਗਾ ਤੂੰ, ਮਗਰੋਂ ਕਦੋਂ ਲਏਗਾ, ਕਦੋਂ ਗੱਡੀ ਛੱਡੇਗਾ, ਕਦੋਂ ਨੌਕਰੀ ਛੱਡੇਗਾ। 10-9 ਵਜੇ ਦਾ ਤੇਰੇ ਪਹੁੰਚਣ ਦਾ ਟਾਈਮ ਹੁੰਦਾ, 11 ਵਜੇ ਤੱਕ ਪਹੁੰਚਦਾ ਨੀ। ਮਹੀਨੇ ਵਿੱਚ 15-15 ਤੇਰੀਆਂ ਛੁੱਟੀਆਂ, ਗੈਰ ਹਾਜ਼ਰੀਆਂ ਤੇਰੀਆਂ ਇੰਨੀਆਂ, ਤਨਖਾਹ 50,000 ਭਾਲਦਾ, ਤਨਖਾਹ ਵਧਾਉਣ ਲਈ ਰੋਜ਼ ਕਹਿੰਦਾ ਡੱਕਾ ਤੋੜ ਕੇ ਦੂਰਾ ਨੀ ਕਰਦਾ, ਮਗਰੋਂ ਕਿੱਦਣ ਲਏਗਾ? ਉਹ ਵੀਰੋ ਜੇ ਕੁੜਮਾਂ ਦਾ ਸਾਡੇ ਨਾਲ ਸੰਬੰਧ ਬਣਿਆ, ਅਗਲਾ ਰੋਜ਼ ਉਲਾਮੇ ਦਿੰਦਾ ਹੈ, ਉਹ ਕਹਿੰਦਾ ਮੁੰਡਾ ਕਹਿੰਦਾ ਸੀ ਇਹ ਤੇਰਾ ਮੁੰਡਾ ਨਸ਼ਾ ਕੋਈ ਨੀ ਕਰਦਾ, ਸਾਰੀ ਦੁਨੀਆਂ ਦੇ ਨਸ਼ੇ ਕਰਦਾ ਹੈ। ਜ਼ਮੀਨ ਦੱਸੀ ਸੀ 25 ਕਿੱਲੇ, ਜ਼ਮੀਨ ਨਿਕਲੀ ਹੈ 10 ਪਤੀਲੇ ਝੂਠਿਆ ਸਾਰੀ ਜ਼ਿੰਦਗੀ ਕੁੜਮਾਂ ਵੱਲੋਂ ਉਲਾਮੇ ਘਰ ਵਾਲੀ ਵੱਲੋਂ ਉਲਾਮੇ ਮਾਪਿਆਂ ਵੱਲੋਂ ਉਲਾਮੇ ਜਿੱਥੇ ਕੰਮ ਕਰਦੇ ਆ ਉੱਥੋਂ ਉਲਾਮੇ ਕਾਹਦਾ ਜਿਉਣਾ ਹੈ ਸਾਡਾ ਉਹ ਜਿਹੜੇ ਬੰਦੇ ਨੂੰ ਇੰਨੇ ਉਲਾਮੇ ਹੋਣ ਉਹ ਆਨੰਦ ਚ ਰਹਿ ਸਕਦਾ ਭਲਾ ਸੌ ਉਲਾਮੇ ਦਿਨ ਹੈ ਕਿ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ
ਹੰਸ
ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸੱਪੋ ਦੁਸ਼ਮਣ ਹੇਤ ਉਹ ਪਿਆਰਿਓ ਜਦੋਂ ਆਪਣੇ ਫਰਜ਼ ਨਿਭਾਉਣ ਲੱਗੇ ਜ਼ਿੰਮੇਵਾਰੀ ਨਿਭਾਉਣ ਲੱਗੇ ਸਹੀ ਕੰਮ ਕਰਨ ਲੱਗੇ ਸਾਰੇ ਆਨੰਦ ਚ ਹੋਣਗੇ ਤੇ ਮੈਂ ਆਨੰਦ ਚ ਹੋਵਾਂਗਾ ਉਹ ਨਜ਼ਾਰੇ ਲੈ ਰਹੇ ਨੇ ਜਿਹੜੇ ਮੇਰੇ ਨੇੜੇ ਆਏ ਮੈਨੂੰ ਆਪੇ ਨਜ਼ਾਰੇ ਆ ਜਾਣੇ ਨੇ ਇਸ ਕਰਕੇ ਕੀ ਕਰਨ ਆਏ ਆ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਤੇ ਗੋਬਿੰਦ ਕਿੱਥੇ ਆਏ ਗੱਜ ਕੇ ਬਾਹਰ ਹੈ ਕਿ ਆਪਣੇ ਆਪ ਚ ਗੱਜ ਕੇ ਵੀਰੋ ਗੱਜ ਕੇ ਵੀਰੋ ਗੋਬਿੰਦ ਨੂੰ ਪ੍ਰਗਟ ਕਰਨਾ ਕੀ ਹੋਇਆ ਫਿਰ ਆਪਣੇ ਆਪ ਨੂੰ ਜਿਹੜਾ ਤੇਰੀ ਪਰਸਨੈਲਿਟੀ ਤੇ ਭਾਰ ਪਿਆ ਲਾ ਦੇ ਕਰ ਜੋ ਕਰ ਸਕਦਾ ਇੱਥੇ ਬੜੇ ਬੰਦੇ ਆ ਕਹਿੰਦੇ ਆ ਜਾਣਾ ਕਿਸੇ ਪਾਸੇ ਹੋਰ ਸੀ ਮਾਪਿਆਂ ਦਾ ਦਬਾਅ ਪੈ ਗਿਆ ਕਰਨ ਕੁਝ ਹੋਰ ਹੀ ਲੱਗ ਪਿਆ ਮੇਰਾ ਜੀ ਕਰਦਾ ਸੀ ਮੈਂ ਇੰਜੀਨੀਅਰਿੰਗ ਕਰਨੀ ਹੈ ਪਰ ਮਾਪੇ ਕਹਿੰਦੇ ਕਲਰਕ ਬਣ ਜਾ ਮੇਰਾ ਜੀ ਕਰਦਾ ਮੈਂ ਡਾਕਟਰ ਬਣਾ ਮੇਰਾ ਜੀ ਕਰਦਾ ਮੈਂ ਪੇਂਟਿੰਗ ਕਰਾਂ ਮੇਰਾ ਜੀ ਕਰਦਾ ਸੀ ਮੈਂ ਜਹਾਜ਼ ਉਡਾਵਾਂ ਮੇਰਾ ਜੀ ਕਰਦਾ ਸੀ ਉਹ ਜੋ ਤੇਰੇ ਅੰਦਰ ਉਹਨੂੰ ਬਾਹਰ ਕੱਢ ਆਪਣੀ ਆਪਣੇ ਆਪ ਨੂੰ ਪ੍ਰਗਟ ਕਰ ਤੇਰਾ ਪ੍ਰਗਟ ਹੋਣਾ ਹੀ ਰੱਬ ਦਾ ਪ੍ਰਗਟ ਹੋਣਾ ਕਿਉਂਕਿ ਰੱਬ ਤੇਰੇ ਜਾਂ ਫਿਰ ਇਹ ਕਹਿਣਾ ਉਹ ਵੀ ਰੱਬ ਸਾਡੇ ਵਿੱਚ ਹੈ ਨਹੀਂ ਗੁਰਬਾਣੀ ਕਹਿੰਦੀ ਹੈ ਰੱਬ ਤੇਰੇ ਵਿੱਚ ਹੈ ਪਰਮਾਤਮਾ ਤੇਰੇ ਵਿੱਚ ਹੈ ਤੂੰ ਉਹਦਾ ਰੂਪ ਹੈ ਆਪਣੇ ਆਪ ਨੂੰ ਪਛਾਣ ਆਪਣੇ ਆਪ ਨਾਲ ਸਾਂਝ ਬਣਾ ਆਪਣੇ ਆਪ ਨੂੰ ਵੇਖ ਸਾਡਾ ਆਪਣੇ ਆਪ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ ਰੱਬ ਸਾਡੇ ਵਿੱਚ ਹੀ ਹੈ ਇਹ ਬੇੜਾ ਬਿਠਾ ਤਾ ਸਾਨੂੰ ਬਾਹਰ ਲੱਭਣ ਲਾ ਤਾ ਉਹ ਜਿੰਨਾ ਜ਼ੋਰ ਤੂੰ ਰੱਬ ਲੱਭਣ ਨੂੰ ਲਾਇਆ ਹੈ ਇੰਨਾ ਜ਼ੋਰ ਕਿਤੇ ਆਪਣੇ ਆਪ ਨੂੰ ਲੱਭਣ ਤੇ ਲਾਇਆ ਹੁੰਦਾ ਤੇਰਾ ਆਪਾ ਲੱਭ ਜਾਣਾ ਸੀ ਵੀਰਾ ਤੇਰੀ ਯਾਤਰਾ ਸ਼ੁਰੂ ਵੀ ਤੇਰੇ ਤੋਂ ਹੋਊ ਤੇ ਖਤਮ ਵੀ ਗੱਜ ਕੇ ਸ਼ੁਰੂ ਵੀ ਤੇਰੇ ਤੋਂ ਤੇ ਖਤਮ ਵੀ ਤੈਨੂੰ ਆਪਣਾ ਆਪ ਹੀ ਲੱਭਣਾ ਜਿੱਦਣ ਤੁਰਿਆ ਚੱਲ ਜਿੰਨਾ ਮਰਜ਼ੀ ਜਿੱਦਣ ਤੱਕ ਪਹੁੰਚੇਗਾ ਆਪਣੇ ਆਪ ਤੱਕ ਪਹੁੰਚੇਗਾ ਆਪਣੇ ਆਪ ਚੋਂ ਪ੍ਰਗਟ ਕਰਨਾ ਸੀ ਪਰ ਸਾਨੂੰ ਭੁਲੇਖਾ ਪਾ ਕੇ ਹੋਰ ਹੀ ਪਾਸੇ ਤੋੜ ਦਿੱਤਾ ਪੁੱਠੇ ਰਾਹੇ ਤੋੜ ਦਿੱਤਾ ਹੈ ਰੱਬ ਲੱਭਣਾ ਹੈ ਰੱਬ ਲੱਭਣਾ ਉਹ ਗੋਬਿੰਦ ਸਾਡੇ ਵਿੱਚ ਹੈ ਗੁਰਬਾਣੀ ਨੇ ਕਿਹਾ ਸਾਰੇ ਮੈਂ ਕਿੰਨੀ ਵਾਰੀ ਗੱਲ ਕਰਦਾ ਅਗਲਾ ਕਹਿੰਦਾ ਗੁੱਗੇ ਨੂੰ ਨੀ ਮੰਨਦੇ ਸਾਡਾ ਭਰਮ ਨਿਕਲ ਗਿਆ ਕਬਰਾਂ ਨੂੰ ਨੀ ਮੰਨਦੇ ਸਾਡਾ ਭਰਮ ਨਿਕਲ ਗਿਆ ਫਲਾਣੇ ਨੂੰ ਨੀ ਮੰਨਦੇ ਸਾਡਾ ਭਰਮ ਨਿਕਲ ਗਿਆ ਬਾਬਿਆਂ ਨੂੰ ਨੀ ਮੰਨਦੇ ਸਾਡਾ ਭਰਮ ਨਿਕਲ ਗਿਆ ਪਰ ਸਭ ਨਾਲੋਂ ਵੱਡਾ ਭਰਮ ਇਹ ਹੈ ਮੈਂ ਹੋਰ ਹਾਂ ਤੇ ਰੱਬ ਹੋਰ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ ਲੋਕਾ ਭਰਮ ਨਾ ਭੁੱਲੋ ਭਾਈ ਤੇਰੇ ਸਾਰੇ ਭਰਮ ਨਿਕਲਣ ਨੂੰ ਕੀ ਕਰੀਏ ਜੇ ਤੈਨੂੰ ਅਜੇ ਇਹ ਭੁਲੇਖਾ ਹੈ ਵੀ ਰੱਬ ਕੋਈ ਵੱਖਰਾ ਤੇ ਮੈਂ ਵੱਖਰਾ ਲੋਕਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਉਹ ਸਾਰੇ ਪਾਸੇ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਹ ਸਾਰੇ ਪਾਸੇ ਹੈ ਮੇਰੇ ਵਿੱਚ ਵੀ ਹੈ ਮੈਂ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ ਆਪਣੀ ਜ਼ਿੰਮੇਵਾਰੀ ਸਹੀ ਨਿਭਾਉਣੀ ਹੈ ਆਪਣੇ ਫਰਜ਼ ਸਹੀ ਨਿਭਾਉਣੇ ਹੈ ਇਹੀ ਰੱਬ ਨੂੰ ਪ੍ਰਗਟ ਕਰਨਾ ਮੇਰਿਓ ਵੀਰੋ ਆ ਤੁਹਾਡੇ ਚ ਵੇਖਿਓ ਜਿੰਨੀਆਂ ਭੈਣਾਂ ਦੁੱਧ ਸਾਂਭ ਕੇ ਆਈਆਂ ਫਰਿੱਜ ਚ ਰੱਖ ਕੇ ਆਈਆਂ ਗਰਮ ਕਰਤਾ ਰੱਖਤਾ ਸਾਂਭਤਾ ਸਬਜ਼ੀਆਂ ਸੁਬਜ਼ੀਆਂ ਸਭ ਐ ਆਰਾਮ ਨਾਲ ਬੈਠੀਆਂ ਹੋਣਗੀਆਂ ਪਰ ਜੇ ਕੋਈ ਭੈਣ ਦੁੱਧ ਬਾਹਰ ਰੱਖ ਆਈ ਹੈ ਭੁਲੇਖੇ ਨਾਲ ਤੇ ਫਿਕਰ ਦਿਮਾਗ ਚ ਪਤਾ ਕੀ ਚੱਲੀ ਜਾਣਾ ਬਿੱਲੀ ਨਾ ਆ ਜਾਏ ਜੂਠਾ ਨਾ ਕਰ ਜਾਏ ਕੁੱਤਾ ਨਾ ਆ ਜਾਏ ਤੁਸੀਂ ਸੋਚ ਕੇ ਵੇਖੋ ਬੀਬੀ ਦਾ ਫਰਜ਼ ਸੀ ਕਿ ਦੁੱਧ ਸਾਂਭ ਕੇ ਗਰਮ ਕਰਕੇ ਕਿਸੇ ਟਿਕਾਣੇ ਤੇ ਰੱਖ ਕੇ ਆਉਂਦੀ ਪਰ ਜ਼ਿੰਮੇਵਾਰੀ ਨਿਭਾ ਕੇ ਨਹੀਂ ਆਈ ਉਹ ਬੀਬੀ ਦਾ ਇੱਥੇ ਮਨ ਲੱਗ ਸਕਦਾ ਗੱਜ ਕੇ ਉਹ ਬੀਬੀ ਨੂੰ ਮੈਂ ਨਾਮ ਜਪਾਵਾਂ ਵੀ ਲਓ ਭੈਣੋ ਨਾਮ ਜਪੋ ਸਾਰੀਆਂ ਜਪਣਗੀਆਂ ਉਹਦੇ ਦਿਮਾਗ ਚ ਬਿੱਲੀ ਆਈ ਜਾਣੀ ਬਿੱਲੀ ਨਾ ਆਏਗੀ ਕਿ ਨਹੀਂ ਆਏਗੀ ਜ਼ਿੰਮੇਵਾਰੀਆਂ ਤੋਂ ਭਗੌੜਿਆਂ ਨੂੰ ਕਿਹੜੀ ਸ਼ਾਂਤੀ ਦੇਣੀ ਹੈ ਤੁਸੀਂ ਮੈਂ ਇਹ ਗੱਲ ਪਿੱਛੇ ਜੇ ਵੀ ਕੀਤੀ ਮੋਗੇ ਵੀ ਕੀਤੀ ਤਿੰਨ ਚਾਰ ਵਾਰ ਮੈਂ ਸਟੇਜ ਤੇ ਗੱਲ ਕਰ ਚੁੱਕਿਆ ਮੈਂ ਚਾਹੁੰਦਾ ਵੀ ਤੁਹਾਡੇ ਗੱਲ ਪਕੜ ਜਾਵੇ ਮੇਰੀਆਂ ਸਾਰੀਆਂ ਭੈਣਾਂ ਸਾਰੇ ਵੀਰ ਧਿਆਨ ਨਾਲ ਸੁਣੋ ਕਿੱਥੇ ਧਿਆਨ ਲਾਈਏ ਨਾਮ ਜਪੀਏ ਕਿ ਇਹ ਬੜਾ ਬੁੱਧੂ ਬਣਾਇਆ ਸਾਨੂੰ ਇਹ ਚੱਕਰ ਦੇ ਵਿੱਚ ਲੰਮੀ ਜੇ ਗੱਲ ਕਰੀਏ ਸਾਰਾ ਸਾਰਾ ਦੀਵਾਨ ਲੱਗ ਸਕਦਾ ਵੀ ਕਿਹੜੇ ਦੇ ਧਿਆਨ ਸਿੱਧੀ ਜੀ ਗੱਲ ਜੇ ਬੰਦਾ ਪੁੱਛੇ ਨਾ ਵੀ ਧਿਆਨ ਕਾਹਦੇ ਚ ਲਾਈਏ ਭਰਾਵੋ ਆਪਣਿਆਂ ਫਰਜ਼ਾਂ ਚ ਧਿਆਨ ਲਾਓ ਆਪਣੀਆਂ ਜ਼ਿੰਮੇਵਾਰੀਆਂ ਚ ਧਿਆਨ ਲਾਓ ਦੇਖੋ ਜਿੰਨੇ ਆਫਿਸਰ ਨੇ ਆਪਣੀਆਂ ਫਰਜ਼ਾਂ ਵਿੱਚ ਜ਼ਿੰਮੇਵਾਰੀਆਂ ਚ ਧਿਆਨ ਲਾਉਣ ਸਾਡੇ ਕੰਮ 2 ਮਿੰਟ ਚ ਹੋਣਗੇ ਜਿਹੜੇ 2-2 ਮਹੀਨੇ ਲਮਕੀ ਜਾਂਦੇ 2-2 ਸਾਲ ਕੰਮ ਲਮਕਦੇ 2 ਮਿੰਟਾਂ ਚ ਕੰਮ ਹੋਣਗੇ ਕਿ ਨਹੀਂ ਹੋਣਗੇ ਗੱਜ ਕੇ ਜੇ ਫਰਜ਼ ਨਿਭਾਉਣ ਆਪਣੇ ਜੇ ਸਾਰੇ ਬੰਦਿਆਂ ਦਾ ਰੱਬ ਵਾਲੇ ਪਾਸਿਓ ਧਿਆਨ ਹਟਾ ਕੇ ਇਹਨਾਂ ਦਾ ਧਿਆਨ ਫਰਜ਼ਾਂ ਚ ਲਵਾ ਦਈਏ ਤੇ ਦੱਸੋ ਸਮਾਜ ਸੋਹਣਾ ਨਹੀਂ ਬਣ ਜੂ ਫਰਜ਼ਾਂ ਵਿੱਚ ਆ ਜਿੰਨੇ ਬੰਦੇ ਫਰਜ਼ ਛੱਡ ਕੇ ਰੱਬ ਲੱਭਣ ਲੱਗੇ ਐ ਇਹਨਾਂ ਦਾ ਧਿਆਨ ਫਰਜ਼ਾਂ ਚ ਲਵਾਓ ਜ਼ਿੰਮੇਵਾਰੀਆਂ ਚ ਲਵਾਓ ਵੇਖਿਓ ਸਮਾਜ ਕਿੰਨਾ ਸੋਹਣਾ ਬਣਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਕਿਸੇ ਬੰਦੇ ਨੇ ਬਠਿੰਡੇ ਤੋਂ ਫੜਨੀ ਸੀ ਟ੍ਰੇਨ ਮੁਕਤਸਰ ਸਾਹਿਬ ਤੋਂ ਕਰਾ ਲਈ ਟਿਕਟ ਧਿਆਨ ਨਾਲ ਗੱਲ ਨੂੰ ਪਕੜ ਚ ਰੱਖਿਓ ਸਾਰੀ ਗੱਲ ਧਿਆਨ ਨਾਲ ਸੁਣਿਓ ਉਹ ਬੰਦਾ ਸਵੇਰੇ ਉੱਠਣਾ ਉਹਨੇ 4 ਵਜੇ ਟ੍ਰੇਨ ਫੜਨੀ ਹੈ ਉਹਨੇ 7 ਵਜੇ ਬਠਿੰਡੇ ਦਾ ਸਫ਼ਰ ਹੈ 1 ਘੰਟੇ ਦਾ ਮੁਕਤਸਰ ਸਾਹਿਬ ਤੋਂ ਘੰਟਾ ਲੱਗਦਾ ਹੈ ਬਠਿੰਡੇ ਦਾ ਉਹ ਬੰਦਾ ਸਵੇਰੇ ਸਵੇਰੇ ਉੱਠਦਾ ਉਹਨੂੰ ਪਤਾ ਹੈ ਵੀ ਮੈਂ 4 ਵਜੇ ਉੱਠਾਂਗਾ 7 ਵਜੇ ਮੈਂ ਸਟੇਸ਼ਨ ਤੇ ਪਹੁੰਚਣਾ ਹੈ ਟ੍ਰੇਨ 'ਚ ਬਹਿਣਾ ਹੈ ਉਹ 4 ਵਜੇ ਉੱਠੇਗਾ ਤੇ ਜੇ 4 ਵਜੇ ਉੱਠਣਾ ਤੇ ਸੌਣਾ ਕਿੰਨੇ ਵਜੇ ਪੈਣਾ ਹੈ ਘੱਟ ਤੋਂ ਘੱਟ 7 ਘੰਟੇ ਸੌਣਾ ਤੇ 9 ਵਜੇ ਸੌਏਗਾ ਫੇਸਬੁੱਕ ਵੀ ਬੰਦ ਟੀਵੀ ਵੀ ਬੰਦ ਕਿੰਨੇ ਵਜੇ ਸੌਏਗਾ 9 ਵਜੇ 7 ਘੰਟੇ ਸੌ ਗਿਆ ਐ ਜਿਹੜਾ 7 ਘੰਟੇ ਸੌਵੇ ਉਹਦਾ ਸੈੱਲ ਚਾਰਜ ਹੋ ਜਾਣਾ ਬਾਡੀ ਰਿਲੈਕਸ 4 ਵਜੇ ਛਾਲ ਮਾਰ ਕੇ ਉੱਠਿਆ ਉੱਠ ਕੇ ਉਸ ਬੰਦੇ ਨੇ ਫਿਰ ਟੋਰ ਨਾਲ ਨਾ ਮਾੜਾ ਜਿਹਾ 5-4 ਡੰਡ ਮਾਰੇ ਛਾਲਾਂ ਛੂਲਾਂ ਮਾਰੀਆਂ ਐ ਐਕਸਰਸਾਈਜ਼ ਕੀਤੀ 5-7 ਮਿੰਟ ਉਹਨੇ ਇਹਦੇ ਤੇ ਲਾ ਦਿੱਤੇ ਫੀਲਿੰਗ ਇੰਨੀ ਵਧੀਆ ਬਣੀ ਆ ਮਾਲਕਾ ਦੁਨੀਆ ਆ ਕੰਡਿਆਂ ਤੇ ਲੋਕ ਫੁੱਟਪਾਥਾਂ ਤੇ ਪਏ ਐ ਕਿੰਨਾ ਸੋਹਣਾ ਬਿਸਤਰਾ ਕਿੰਨਾ ਸੋਹਣਾ ਕਮਰਾ ਕੈਸੀ ਫੀਲਿੰਗ ਨਾਲ ਉੱਠਿਆ ਛਾਲਾਂ ਛੂਲਾਂ ਮਾਰ ਕੇ ਡੰਡ ਮਾਰ ਕੇ ਐਕਸਰਸਾਈਜ਼ ਥੋੜੀ ਜਿਹੀ ਕਰਕੇ ਤੇਲ ਚੰਗੀ ਤਰ੍ਹਾਂ ਮਲ ਕੇ ਐ ਚੰਗੀ ਤਰ੍ਹਾਂ ਮਸਾਜ ਆਪਣੀ ਆਪ ਹੀ ਜ਼ੋਰ ਨਾਲ ਕਰਕੇ ਟੌਰ ਨਾਲ ਬਰਸ਼ ਕੀਤਾ ਨਹਾਤਾ ਐ 1/2 ਘੰਟਾ ਨਹਾਉਣ ਤੇ ਲੱਗਾ ਮਾਲਿਸ਼ ਕਰਨ ਤੇ ਲੱਗਾ 4:30 ਵਜਦੇ ਨੂੰ ਐ ਕਾਇਮ ਹੋ ਕੇ ਫਿਰ ਨਾਲ ਨਿਤਨੇਮ ਕਰਦਾ ਹੈ ਫਿਰ ਪਾਠ ਕਰਦਾ ਹੈ ਫਿਰ ਦਸਤਾਰ ਬੰਨਦਾ ਹੈ ਫਿਰ ਐ ਤਿਆਰ ਹੋ ਕੇ ਦਾੜੀ ਵਾਹ ਕੇ ਐ ਘੰਟਾ ਪੂਰਾ ਲੱਗ ਗਿਆ 4 ਵਜੇ ਉੱਠਿਆ ਸੀ ਵੱਜ ਗਏ 5 ਤੇ 5 ਵਜੇ ਆਇਆ ਥੱਲੇ ਘਰ ਵਾਲੀ ਨੂੰ ਕਹਿੰਦਾ ਘਰ ਵਾਲੀ ਕਹਿੰਦੀ ਜੀ ਪਰੌਂਠੇ ਬਣਾਏ ਆ ਦਹੀਂ ਬਣਿਆ ਪਿਆ ਆ ਛਕ ਲੋ ਟੌਰ ਨਾਲ ਬਹਿ ਕੇ ਨਾਲੇ ਰੋਟੀ ਖਾਂਦਾ ਉਹਦੇ ਨਾਲ ਗੱਲਾਂ ਕਰਦਾ 15 ਮਿੰਟ ਗੱਲਾਂ ਕਰਦਾ ਟੇਬਲ ਤੇ ਬੈਠਾ ਕਹਿੰਦਾ ਤੇਰੇ ਵਾਲੇ ਪਰੌਂਠਿਆਂ ਨੂੰ ਮਿਸ ਕਰਾਂਗਾ ਚੱਲਿਆ ਰਿਸ਼ਤੇਦਾਰੀ ਇਹੋ ਜਿਹੇ ਕਿੱਥੇ ਮਿਲਣੇ ਨੇ ਤੇਰੇ ਹੱਥਾਂ ਦੇ ਉਹ ਵੀ ਖੁਸ਼ ਹੋ ਗਈ ਹੁਣ ਬੀਬੀਆਂ ਵੀ ਚਾਹੁੰਦੀਆਂ ਨੇ ਵੀ ਤੂੰ ਮਾੜਾ ਮੋਟਾ ਕਹਿ ਵੀ ਵਧੀਆ ਕਰਦੀ ਹੈ ਤੂੰ ਕਹਿਣਾ ਹੀ ਚਾਹੀਦਾ ਅੱਛਾ ਸੁਣਿਓ ਧਿਆਨ ਨਾਲ ਉਹ ਵਿਚਾਰੀ ਬੜੀ ਖੁਸ਼ ਉਹ ਕਹਿੰਦੀ 15 ਮਿੰਟ ਮੇਰੇ ਨਾਲ ਦੁੱਖ ਸੁੱਖ ਬੋਲਦਾ ਹਾਲ ਚਾਲ ਪੁੱਛਦਾ ਹੈ ਬਾਣੀਏ ਦੇ ਪੈਸੇ ਦੇ ਦਿੱਤੇ ਹਿਸਾਬ ਕਿਤਾਬ ਠੀਕ ਹੈ ਬੱਚੇ ਠੀਕ ਪੜ੍ਹਦੇ ਹੈ 15 ਮਿੰਟ ਉਹਦੇ ਨਾਲ ਗੱਲਾਂ ਕੀਤੀਆਂ ਨਾਲੇ ਦਹੀਂ ਨਾਲ ਪਰੌਂਠੇ ਖਾਂਦਾ ਥੋੜੀਆਂ ਥੋੜੀਆਂ ਗੱਲਾਂ ਕਰਦਾ ਬੱਚਿਆਂ ਨੂੰ ਬੁਲਾ ਲਿਆ ਬੱਚਿਓ ਲਿਆਓ ਕਿਤਾਬਾਂ ਵਿਖਾਓ ਮਾੜੀਆਂ ਜੀਆਂ ਕਿਤਾਬਾਂ ਚੈੱਕ ਕੀਤੀਆਂ ਬੱਚਿਆਂ ਦਾ ਸਿਲੇਬਸ ਚੈੱਕ ਕੀਤਾ ਪੜ੍ਹਾਈ ਚੈੱਕ ਕੀਤੀ ਨਜ਼ਾਰੇ ਨਾਲ ਪੁੱਛਿਆ 15 ਮਿੰਟ ਬੱਚੇ ਵੀ ਖੁਸ਼ ਬੱਚਿਆਂ ਨੂੰ ਵੀ ਪਿਓ ਨੇ ਟਾਈਮ ਦਿੱਤਾ ਘਰ ਵਾਲੀ ਨੂੰ ਵੀ ਟਾਈਮ ਦਿੱਤਾ ਫਿਰ 15 ਮਿੰਟ ਬੇਬੇ ਨਾਲ ਗੱਲਾਂ ਬਾਤਾਂ ਕੀਤੀਆਂ ਬੇਬੇ ਦਵਾਈ ਤੇਰੀ ਲੈ ਕੇ ਆਵਾਂਗਾ ਦਵਾਈ ਟਾਈਮ ਨਾਲ ਖਾਈ ਹਫ਼ਤੇ ਬਾਅਦ ਮੈਂ ਮੁੜ ਆਉਣਾ ਹੈ ਧਿਆਨ ਰੱਖੀ ਮੈਂ ਫੋਨ ਕਰਦਾ ਰਹਾਂਗਾ ਬੇਬੇ ਬਾਪੂ ਵੀ ਬੜੇ ਖੁਸ਼ ਕਹਿੰਦੇ ਮੁੰਡਾ ਹੋਵੇ ਇਹੋ ਜਿਹਾ 15 ਮਿੰਟ ਹਾਲ ਚਾਲ ਪੁੱਛ ਕੇ ਸਾਡਾ ਦੁੱਖ ਸੁੱਖ ਪੁੱਛਿਆ ਗੱਲਾਂ ਬਾਤਾਂ ਕੀਤੀਆਂ ਲਓ ਜੀ 6 ਵਜੇ ਨਿਕਲਿਆ 5 ਮਿੰਟ ਪਹਿਲਾਂ ਪਹੁੰਚ ਗਿਆ ਟ੍ਰੇਨ ਅਜੇ ਲੇਟ ਹੈ ਇਹਨੇ ਜਾ ਕੇ ਉੱਥੇ ਕੌਫੀ ਖਰੀਦੀ ਕੌਫੀ ਪੀਂਦਾ ਹੈ ਟ੍ਰੇਨ ਵਿੱਚ ਬੈਠਾ ਹੈ ਕਿਆ ਫੀਲਿੰਗ ਬਣੀ ਹੈ ਆਰਾਮ ਨਾਲ ਰਿਲੈਕਸ ਇੱਥੋਂ ਲੈ ਕੇ ਮੁਕਤਸਰ ਤੋਂ ਬਠਿੰਡੇ ਤੱਕ ਗੱਡੀ ਵਿੱਚ ਜਾਂਦਿਆਂ ਬਾਣੀ ਦੀ ਟੇਪ ਚੱਲਦੀ ਗਈ ਉੱਥੇ ਵੀ ਬੈਠਾ ਆਨੰਦ ਨਾਲ ਕੰਨਾਂ ਚ ਲਾ ਲਿਆ ਹੈੱਡਫੋਨ ਲਾ ਕੇ ਆਰਾਮ ਨਾਲ ਸੁਣਦਾ ਜਾਂਦਾ ਹੈ ਰਿਲੈਕਸ ਬੈਠਾ ਹੈ ਹੁਣ ਇਹ ਹੈ ਜੀ ਬੰਦਾ ਉਹ ਜਿਹੜਾ ਫਰਜ਼ ਆਪਣੇ ਸਾਰੇ ਨਿਭਾ ਰਿਹਾ ਦੱਸੋ ਸਰੀਰ ਪ੍ਰਤੀ ਸਾਡਾ ਕੋਈ ਫਰਜ਼ ਹੈ ਕਿ ਨਹੀਂ ਹੈ ਗੱਜ ਕੇ ਇਹਨੂੰ ਸਾਂਭਣਾ ਸਾਡਾ ਫਰਜ਼ ਨਹੀਂ ਪਹਿਲਾ ਫਰਜ਼ ਹੈ ਨਾ ਇਹਨੂੰ ਸਰੀਰ ਨੂੰ ਸਾਂਭਣਾ ਅੱਛਾ ਇੱਕ ਬੰਦਾ ਪਤਾ ਕੀ ਹੋਇਆ ਉਹ ਰਾਤ ਫੇਸਬੁੱਕ ਵਹਿੰਦਾ ਵਹਿੰਦਾ ਹੀ ਉਹਨੂੰ 12 ਵਜ ਗਏ ਫਿਲਮ ਚੱਲਦੀ ਸੀ ਇੱਕ ਵੱਜ ਗਿਆ ਇੱਕ ਵੱਜ ਗਿਆ ਰਾਤ ਦਾ ਇੱਕ ਵਜੇ ਸੁੱਤਾ ਉੱਠਣਾ ਕਿੰਨੇ ਵਜੇ ਸੀ ਭਲਾ ਉਹਨੇ ਚਾਰ ਵਜੇ ਉਹ ਇੱਕ ਵਜੇ ਤੱਕ ਸੁੱਤਾ ਰਿਹਾ ਇੱਕ ਵਜੇ ਤੱਕ ਸੁੱਤਾ ਰਿਹਾ ਉਹਨੂੰ ਜਦੋਂ ਜਾਗ ਆਈ ਉਦੋਂ ਵੱਜ ਗਏ ਛੇ ਉਹ ਵੀ ਘਰ ਵਾਲੀ ਨੇ ਵਾਜਾਂ ਮਾਰ ਮਾਰ ਕੇ ਉਠਾਇਆ ਇਹ ਬੰਦੇ ਨੇ ਮਾਰ ਕੇ ਨਾ ਛਾਲ ਇਕਦਮ ਛੇ ਵੱਜ ਗਏ ਇੰਨਾ ਲੇਟ ਹੋ ਗਿਆ ਫਿਰ ਕੀ ਕੀਤਾ ਬਰੱਛ ਤੇ ਬਸ ਨਿਬੇੜਾ ਜਿਹਾ ਕੀਤਾ ਪੇਟ ਇਹੋ ਜਿਹੇ ਬੰਦਿਆਂ ਦਾ ਸਾਫ਼ ਹੁੰਦਾ ਹੀ ਨਹੀਂ ਟੈਨਸ਼ਨ ਪੈ ਗਈ ਸਟ੍ਰੈਸ ਪੈ ਗਈ ਧਿਆਨ ਨਾਲ ਸੁਣਿਓ ਗੱਲ ਮੈਂ ਗੱਲ ਜਿੱਥੇ ਲੈ ਕੇ ਆਉਂ ਉੱਥੇ ਤੱਕ ਜਾਇਓ ਨਾਲ ਨਾਲ ਚੱਲਿਓ ਧਿਆਨ ਨਾਲ ਗੱਲ ਸੁਣਿਓ ਉਹ ਬੰਦਾ ਐਕਸਰਸਾਈਜ਼ ਉਹਨੇ ਕੀ ਕਰਨੀ ਮਾਲਿਸ਼ ਕੀ ਕਰਨੀ ਹੈ ਬਰੱਸ਼ ਕੀਤਾ ਕਹਿੰਦਾ ਨਹਾਉਣ ਨੂੰ ਤੇ ਰਹਿ ਨਹੀਂ ਦੇ ਨਹਾਉਣਾ ਤੇ ਛੱਡ ਦੇ ਉਹ ਮੂੰਹ ਹੀ ਧੋਤਾ ਬਸ ਅੱਛਾ ਮੂੰਹ ਵੀ ਹੈ ਸਿੱਧਾ ਸਿੱਧਾ ਛੇਤੀ ਛੇਤੀ ਪੱਗ ਵੀ ਕਾਲੀ ਨਾਲ ਬੰਨੀ ਟੇਢੀ ਮੇਢੀ ਨਾ ਪੱਗ ਚੱਜ ਤਰ੍ਹਾਂ ਬੱਜੀ ਨਾ ਦਾੜੀ ਚੱਜ ਤਰ੍ਹਾਂ ਵਾਈ ਗਈ ਟਾਈਮ ਇਹਦੇ ਕੋਲ ਅੱਧਾ ਘੰਟਾ ਕਰੇ ਕੀ ਜਦੋਂ ਥੱਲੇ ਆਇਆ ਬੇਬੇ ਕਹਿੰਦੇ ਮੁੰਡਿਆ ਮੇਰੀ ਬੇਬੇ ਤੂੰ ਚੁੱਪ ਕਰ ਜਾ ਦਵਾਈਆਂ ਤੇਰੀਆਂ ਤੂੰ ਦਵਾਈਆਂ ਕਰ ਚੁੱਪ ਕਰ ਜਾ ਬਾਅਦ ਬੱਚੇ ਕਹਿੰਦੇ ਬਾਪੂ ਮਾਰੀ ਗੱਲ ਸੁਣੀ ਮਾਸਟਰ ਜੀ ਕਹਿੰਦੇ ਸੀ ਡੈਡੀ ਦੇ ਸਾਈਨ ਨੂੰ ਸਾਈਨ ਆ ਮੰਮੀ ਨੂੰ ਲੈ ਜੀ ਸਕੂਲੇ ਮੇਰੇ ਕੋਲ ਨੀ ਟਾਈਮ ਹੈ ਘਰ ਵਾਲੀ ਕਹਿੰਦੀ ਜੀ ਮੈਂ ਪਰੌਂਠੇ ਚੁੱਪ ਕਰ ਜਾ ਤੈਨੂੰ ਪਰੌਂਠਿਆਂ ਮੈਂ ਲੇਟ ਹੋ ਗਿਆ ਤੈਨੂੰ ਪਰੌਂਠਿਆਂ ਦੀ ਅੱਗ ਲੱਗੀ ਹੈ ਉਹ ਗਲ ਪੈ ਗਿਆ ਉਹਦੇ ਉਹਦਾ ਮੂੰਹ ਏਡਾ ਹੋ ਗਿਆ ਸੁੱਜ ਕੇ ਵੀ ਮਰ ਜਾਣਿਆ ਮੈਂ ਚਾਰ ਵਜੇ ਦੀ ਲੱਗੀ ਆ ਬਣਾਉਣ ਵੀ ਤੂੰ ਐਂ ਛੱਡ ਕੇ ਜਾਣੇ ਸੀ ਮੈਂ ਸਵੇਰ ਦੀ ਕੰਮ ਕਰਦੀ ਵੀ ਤੂੰ ਸਵੇਰੇ ਰਾਤ ਕਿਉਂ ਨੀ ਵੇਲੇ ਨਾਲ ਸੁੱਤਾ ਰਾਤ ਕਿਉਂ ਨੀ ਮਰਿਆ ਵੇਲੇ ਨਾਲ ਇੱਕ ਵਜੇ ਤੱਕ ਫੇਸਬੁੱਕ ਵਹਿੰਦਾ ਰਿਹਾ ਸਵੇਰੇ ਉੱਠ ਕੇ ਸਾਡੇ ਗੱਲ ਪੈਂਦਾ ਹੋ ਲੇਟ ਆਪ ਗਿਆ ਤੂੰ ਹੋਏਗਾ ਨਾ ਅੱਛਾ ਉਹ ਗੱਡੀ ਲੈ ਕੇ ਤੁਰ ਪਿਆ ਸਾਢੇ ਛੇ ਨਿਕਲਿਆ ਕਹਿੰਦਾ ਸੱਤ ਵਜੇ ਬਠਿੰਡੇ ਪਹੁੰਚਣਾ ਇੱਥੇ ਲੱਗਾ ਸੀ ਨਾਕਾ ਵੋਟਾਂ ਦੇ ਦਿਨ ਸੀ ਪੁਲਿਸ ਵਾਲਿਆਂ ਨੇ ਘੇਰ ਲਿਆ ਫਿਰ ਚਲਾਨ ਕੱਟਤਾ ਕਿਉਂਕਿ ਸਪੀਡ 150 ਦੀ ਜਾਂਦਾ ਸੀ ਹੁਣ ਚਲਾਨ ਵੀ ਕੱਟਿਆ ਗਿਆ 1200 ਦੀ ਟਿਕਟ ਮਿਲ ਗਈ ਇੱਥੋਂ ਗਿਆ ਜਦੋਂ ਪਹੁੰਚਿਆ ਸਟੇਸ਼ਨ ਤੇ ਗਾਂ ਟ੍ਰੇਨ ਲੰਘੀ ਕਹਿੰਦੇ ਜੀ ਗਈ ਟ੍ਰੇਨ ਤੇ ਤੇਰੀ ਅੱਛਾ ਹੁਣ ਉਹ ਬੰਦਾ ਕਹਿੰਦਾ ਹੁਣ ਕੀ ਕਰੀਏ ਉਹ ਕਹਿੰਦੇ ਜੀ ਹੁਣ ਨਵੀਂ ਟਿਕਟ ਖਰੀਦ ਦੂਜੀ ਟ੍ਰੇਨ ਆਉਣੀ ਹੈ 10 ਵਜੇ ਨਵੀਂ ਟਿਕਟ ਖਰੀਦੀ 1500 ਰੁਪਈਆ ਟਾਈਮ ਤੇ ਲੱਗਾ ਟਿਕਟ ਖਰੀਦ ਕੇ ਨਾ ਸਟੇਸ਼ਨ ਤੇ ਐ ਬੈਠਾ ਐ ਹੁਣ ਇਹਨੂੰ ਬੰਦੇ ਨੂੰ ਨਾ ਆਪਾਂ ਨਾਮ ਜਪਾਈਏ ਲਓ ਜੀ ਭਾਈ ਸਾਹਿਬ ਜੀ ਤੁਹਾਨੂੰ ਗਿਆਨ ਦੀਆਂ ਗੱਲਾਂ ਸੁਣਾਵਾਂ ਮੈਂ ਤੈਨੂੰ ਮੇਰੇ ਕੋਲ ਭਾਉ ਉਹਨੂੰ ਕਥਾ ਸੁਣਾਈਏ ਤੈਨੂੰ ਵੇਖ ਬਾਣੀ ਏਦਾਂ ਕਹਿੰਦੀ ਬਾਣੀ ਉਹਦਾ ਧਿਆਨ ਪਤਾ ਕਿੱਥੇ ਹੈ ਵੀ ਘਰ ਵਾਲੀ ਤਾਂ ਏਡਾ ਮੂੰਹ ਸੁੱਜ ਗਿਆ ਉਹਨੂੰ ਫੋਨ ਕਿਵੇਂ ਕਰਾਂ ਮੇਰਾ ਸਰੀਰ ਚ ਚੀਸਾਂ ਪੈਂਦੀਆਂ ਸੁੱਤਾ ਪੂਰਾ ਨਹੀਂ ਦਿਮਾਗ ਅੱਡ ਦੁੰਨ ਹੋਇਆ ਪਿਆ ਬੱਚੇ ਅੱਡ ਦੁਖੀ ਹੈ ਬੇਬੇ ਬਾਪੂ ਨੂੰ ਮਿਲ ਕੇ ਨਹੀਂ ਆਇਆ ਟ੍ਰੇਨ ਲੰਘ ਗਈ ਹੈ 1500 ਦੀ ਟਿਕਟ ਖਰੀਦੀ ਹੈ 1100 ਪੁਲਿਸ ਵਾਲਿਆਂ ਨੂੰ ਦੇ ਕੇ ਆਇਆ ਪੈ ਗਿਆ ਚੱਕਰ ਚੱਕਰੀ ਤੇ ਇੱਧਰ ਘੁੰਮੀ ਪਈ ਹੈ ਇਹਨੂੰ ਕਿਹੜੀ ਕਥਾ ਸੁਣਾਓਗੇ ਤੁਸੀਂ ਕਿਹੜਾ ਨਾਮ ਜਪਾਓਗੇ ਤੁਸੀਂ ਫਰਜ਼ਾਂ ਤੋਂ ਭਗੌੜੇ ਨੂੰ ਸ਼ਾਂਤ ਕਰਕੇ ਵਿਖਾਓ ਜ਼ਿੰਮੇਵਾਰੀਆਂ ਤੋਂ ਭਗੌੜੇ ਨੂੰ ਸ਼ਾਂਤ ਕਰਕੇ ਵਿਖਾਓ ਤੂੰ ਅੱਜ ਤਜਰਬਾ ਕਰ ਲੈ ਤੇਰੀ ਮੱਝ ਬਾਹਰ ਖੁੱਲੀ ਛੱਡ ਆਇਆ ਗੇਟ ਨੂੰ ਜਿੰਦਰਾ ਲਾਉਣਾ ਭੁੱਲ ਗਿਆ ਤੇਰਾ ਦੀਵਾਨ ਚ ਜੀ ਨਹੀਂ ਲੱਗਦਾ ਤੈਨੂੰ ਕਥਾ ਚੰਗੀ ਨਹੀਂ ਲੱਗਣੀ ਵੀ ਜਿੰਦਾ ਲਾਇਆ ਕਿ ਨਹੀਂ ਲਾਇਆ ਚੇਤਾ ਭੁੱਲ ਗਿਆ ਗੱਡੀ ਨੂੰ ਲੌਕ ਲਾਉਣਾ ਭੁੱਲ ਗਿਆ ਤਾਂ ਬੰਦੇ ਦੀ ਨੀਂਦ ਨਹੀਂ ਆਉਂਦੀ ਫਰਜ਼ ਜਦੋਂ ਨਿਭੇ ਹੋਣ ਜ਼ਿੰਮੇਵਾਰੀਆਂ ਨਿਭੀਆਂ ਹੋਣ ਉਹ ਜਿਹੜਾ ਪਹਿਲਾਂ ਵਾਲਾ 4 ਵਜੇ ਦਾ ਉੱਠ ਕੇ ਗਿਆ ਉਹ ਬੰਦੇ ਨੂੰ ਟ੍ਰੇਨ ਚ ਜਾ ਕੇ ਪੁੱਛੋ ਭਾਈ ਸਾਹਿਬ ਆ ਜਾ ਨਾਮ ਜਪੀਏ ਉਹ ਕਹਿੰਦਾ ਨਾਮ ਜਪਣ ਦਾ ਕੀ ਹੋਣਾ ਕਹਿੰਦੇ ਸ਼ਾਂਤੀ ਆ ਜਾਣੀ ਹੈ ਕਹਿੰਦੇ ਆ ਜਾ ਤੈਨੂੰ ਦੱਸਾਂ ਮੈਂ ਹੁਣ ਵੀ ਸ਼ਾਂਤੀ ਹਾਂ ਜਦੋਂ ਮੈਂ ਗੱਡੀ ਚ ਆਇਆ 7 ਵਜੇ 6 ਵਜੇ ਤੁਰਿਆ ਸੀ ਗੱਡੀ ਚ ਵੀ ਸ਼ਾਂਤੀ ਸੀ ਜਿਹੜਾ ਅੱਧਾ ਘੰਟਾ ਘਰ ਨਾਲ ਬਹਿ ਕੇ ਗੱਲਾਂ ਕਰਕੇ ਬੱਚਿਆਂ ਨਾਲ ਲਾਇਆ ਉਹ ਵੀ ਸ਼ਾਂਤੀ ਸੀ ਜਦੋਂ ਮੈਂ ਟੌਰ ਨਾਲ ਨਹਾਤਾ ਮੈਂ ਉਦੋਂ ਵੀ ਸ਼ਾਂਤੀ ਸੀ ਤੇ ਜਦੋਂ ਮੈਂ ਬੈੱਡ ਤੋਂ ਉੱਠਿਆ ਸੀ ਮੈਂ ਉਦੋਂ ਵੀ ਸ਼ਾਂਤੀ ਸੀ ਮੈਂ ਤੇ ਹਰ ਵੇਲੇ ਆਨੰਦ ਚ ਹੀ ਰਹਿੰਦਾ ਕਿਉਂ ਕਿਉਂਕਿ ਕੋਈ ਕੰਮ ਲੇਟ ਨਹੀਂ ਕਰੀਦਾ ਸਾਰੇ ਫਰਜ਼ ਨਿਭਾਈਦੇ ਆ ਹਰ ਕੰਮ ਨੂੰ ਧਰਮ ਦੇ ਕੰਮ ਵਾਂਗੂ ਕਰੀਦਾ ਜਿਵੇਂ ਲੋਕੀ ਧਰਮ ਦੇ ਕੰਮ ਕਰਦੇ ਆ ਏਦਾਂ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਆ ਅਸੀਂ ਆਪਣੇ ਫਰਜ਼ ਨਿਭਾਉਣ ਆਪਣੀ ਡਿਊਟੀ ਕਰਨ ਆਏ ਆ ਵੇਖੋ ਸਾਡਾ ਬਾਬਾ ਕਹਿੰਦਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਕਹਿੰਦੇ ਖੱਤਰੀਆਂ ਨੇ ਧਰਮ ਛੱਡਤਾ ਖੱਤਰੀਆਂ ਨੇ ਧਰਮ ਮਤਲਬ ਮਲੇਸ਼ਾਂ ਦੇ ਨਾਲ ਰਲ ਗਏ ਇਹਨਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਗੁਰੂ ਸਾਹਿਬ ਫਰਜ਼ ਨੂੰ ਧਰਮ ਕਹਿੰਦੇ ਆ, ਧਰਮ ਗੁਰਬਾਣੀ ਵਿੱਚ ਕਿਸੇ ਬੰਦੇ ਦੇ ਆ ਫੋਨ ਵਿੱਚ ਤੁਸੀਂ ਘਰੇ ਜਾ ਕੇ ਸ਼ਬਦ ਪੜ੍ਹੇ ਕੱਢਿਓ, ਖੱਤਰੀਆਂ ਤਾਂ ਧਰਮ ਛੋਟਿਆ ਮਲੇਸ਼ ਭਾਖਿਆ ਗਈ, ਖੱਤਰੀਆਂ ਦਾ ਧਰਮ ਸੀ ਲੋਕਾਂ ਨੂੰ ਬਚਾਉਣਾ, ਪਰ ਕਹਿੰਦੇ ਉਹਨਾਂ ਨੇ ਬਚਾਇਆ ਨੀ, ਮਲੇਸ਼ਾਂ ਨਾਲ ਰਲ ਗਏ ਤੇ ਮਲੇਸ਼ ਚੜ੍ਹ ਕੇ ਆਏ। ਖੱਤਰੀ ਕਹਿੰਦੇ ਇਹਨਾਂ ਤੋਂ ਧਾਨ ਖਾ ਕੇ ਇਹਨਾਂ ਦੇ ਰਲ ਕੇ ਚੁੱਪ ਕਰ ਗਏ, ਇਹਨਾਂ ਨੇ ਆਪਣਾ ਫਰਜ਼ ਨੀ ਨਿਭਾਇਆ। ਜਿਹੜਾ ਆਪਣਾ ਫਰਜ਼ ਨੀ ਨਿਭਾਉਂਦਾ ਅਸਲ ਵਿੱਚ ਉਹ ਆਪਣਾ ਧਰਮ ਨੀ ਨਿਭਾਉਂਦਾ। ਬੰਦੇ ਦੇ ਫਰਜ਼ ਨਿਭਾਉਣੇ ਹੀ ਬੰਦੇ ਦਾ ਧਰਮ ਹੈ। ਆਖੋ
ਸਤਨਾ,
ਬੰਦੇ ਦਾ ਫਰਜ਼ ਵੇਖੋ ਵੀਰੋ, ਸੂਰਜ ਦਾ ਚੜ੍ਹਨਾ, ਸਹੀ ਟਾਈਮ ਤੇ ਆਉਣਾ ਤੇ ਸਹੀ ਟਾਈਮ ਤੇ ਜਾਣਾ, ਇਹਦਾ ਧਰਮ ਹੈ। ਦਰਖਤ ਦਾ ਧਰਮ ਆਕਸੀਜਨ ਦੇਣਾ, ਫਰਜ਼ ਆਪਣਾ ਨਿਭਾਉਣਾ, ਤੇ ਸਾਡਾ ਜਿਹੜਾ ਧਰਮ ਹੈ, ਸਾਡਾ ਜਿਹੜਾ ਫਰਜ਼ ਹੈ, ਉਹ ਫਰਜ਼ ਨਿਭਾਉਣਾ ਹੀ ਸਾਡਾ ਧਰਮ ਹੈ, ਸਾਡੀ ਡਿਊਟੀ, ਸਾਡੀ ਜ਼ਿੰਮੇਵਾਰੀ। ਤੇ ਅੱਜ ਜਿੰਨੇ ਆਫੀਸਰ ਨੇ, ਜਿੰਨਾ ਦੇਸ਼ ਹੈ, ਜਿੰਨੇ ਮੰਤਰੀ ਨੇ, ਇਹਨਾਂ ਬੰਦਿਆਂ ਨੂੰ ਫਰਜ਼ ਨਿਭਾਉਣ ਲਾ ਦਿਓ, ਜ਼ਿੰਮੇਵਾਰੀਆਂ ਨਿਭਾਉਣ ਲਾ ਦਿਓ। ਇਹਨਾਂ ਨੂੰ ਕਹੋ ਤੇਰਾ ਫਰਜ਼ ਤੇਰਾ ਧਰਮ ਹੈ। ਓਏ ਮਾਸਟਰਾ, 9 ਵਜੇ ਜਾਇਆ ਕਰ, ਤੇਰਾ ਟਾਈਮ 9 ਵਜੇ ਦਾ, ਤੂੰ 10 ਵਜੇ ਜਾਣਾ ਹੈ। ਸਰਕਾਰੀ ਸਕੂਲਾਂ ਵਿੱਚੋਂ ਬੱਚੇ ਪੜ੍ਹਾ ਕੇ ਪ੍ਰਾਈਵੇਟ ਵਿੱਚ ਲਾਉਣੇ ਪੈ ਗਏ, ਹਟਾ ਕੇ। ਪ੍ਰਾਈਵੇਟ ਸਕੂਲ ਦੀ ਕਿੰਨੀ ਫੀਸ ਹੈ? 50,000 ਇੱਕ ਸਾਲ ਦੀ, ਤੇ ਸਰਕਾਰੀ ਸਕੂਲ ਦੀ ਸਿਰਫ 50 ਰੁਪਈਏ। ਤੇ ਜੇ ਸਰਕਾਰੀ ਸਕੂਲਾਂ ਦੇ ਮਾਸਟਰ ਫਰਜ਼ ਨਿਭਾਣਗੇ, ਪੜ੍ਹਾਈ ਪੂਰੀ ਵਧੀਆ ਕਰਾਣਗੇ, ਮੈਨੂੰ ਜਵਾਬ ਦਿਓ, ਪ੍ਰਾਈਵੇਟ ਸਕੂਲਾਂ ਚ 50,000 ਲੱਗੇਗਾ ਸਾਡਾ? ਫਿਰ ਗੱਜ ਕੇ ਗੱਜ ਕੇ ਫਿਰ ਮਾਸਟਰਾਂ ਨੂੰ ਸਿਖਾਉਣਾ ਕੀ ਪੈਣਾ? ਫਰਜ਼ ਜਿਹੜੇ ਚੈੱਕ ਕਰਦੇ ਨੇ ਉਹਨਾਂ ਨੂੰ ਕੀ ਸਿਖਾਉਣਾ ਪੈਣਾ? ਫਰਜ਼ ਜਿਹੜੀਆਂ ਸਰਕਾਰਾਂ ਨੇ ਸਿਸਟਮ ਬਣਾਉਣਾ ਉਹਨਾਂ ਨੂੰ ਕੀ ਸਿਖਾਉਣਾ ਪਏਗਾ? ਫਰਜ਼ ਅਸਲ ਚ ਫਰਜ਼ ਸਿਖਾਈਏ। ਸਾਡੇ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਫਰਜ਼ ਪਛਾਣੋ। ਬਾਬੇ ਨੇ ਆਪਣਾ ਫਰਜ਼ ਸਮਝ ਕੇ ਚੱਲ ਮਰਦਾਨਿਆਂ ਚੱਲੀਏ, ਮਰਦਾਨੇ ਨੂੰ ਲੈ ਕੇ ਤੁਰ ਪਏ। ਏਦਾਂ ਨੀ ਕਿਹਾ ਮਰਦਾਨਿਆਂ ਆ ਜਾ ਆਪਾਂ ਕਮਰੇ ਚ ਬਹਿ ਕੇ ਨਾਮ ਜਪਨੇ ਆ, ਦੁਨੀਆ ਆਪੇ ਭਲਾ ਹੁੰਦਾ ਰਹਿਣਾ। ਬਾਬਾ ਕਹਿੰਦਾ ਮੇਰਾ ਫਰਜ਼ ਹੈ ਮੈਨੂੰ ਜੋਗੀਆਂ ਨਾਲ ਗੱਲ ਕਰਨੀ ਪੈਣੀ ਹੈ, ਮੇਰਾ ਫਰਜ਼ ਹੈ ਮੈਨੂੰ ਕਾਜੀਆਂ ਨਾਲ ਗੱਲ ਕਰਨੀ ਪੈਣੀ ਹੈ, ਮੇਰਾ ਫਰਜ਼ ਹੈ ਮੈਨੂੰ ਜਗਨਨਾਥ ਜਾਣਾ ਪੈਣਾ ਹੈ, ਮੇਰਾ ਫਰਜ਼ ਹੈ ਮੈਨੂੰ ਮੱਕੇ ਵੀ ਜਾਣਾ ਪੈਣਾ ਹੈ, ਮੈਂ ਸਾਰਿਆਂ ਬੰਦਿਆਂ ਨਾਲ ਗੱਲ ਕਰਨੀ ਹੈ, ਮੈਨੂੰ ਜਾਣਾ ਪੈਣਾ ਹੈ, ਮੈਨੂੰ ਕਰਨਾ ਪੈਣਾ ਹੈ। ਸਾਡੇ ਗੁਰੂ ਸਾਹਿਬ ਨੇ ਇਹ ਨੀ ਕਿਹਾ ਮਰਦਾਨੇ ਆ ਜਾ ਆਪਾਂ ਅੰਦਰ ਬਹਿ ਜਾਂਦੇ ਆ, ਕੰਮ ਸਾਰੇ ਆਪੇ ਹੀ ਹੋ ਜਾਣਗੇ। ਸਾਡੇ ਸਾਧ ਬਾਬੇ ਹੀ ਕਹਿੰਦੇ ਨੇ ਸਵੇਰੇ ਉੱਠ ਕੇ ਨਾਮ ਜਪ ਲਿਆ ਕਰੋ, ਕੰਮ ਤੁਹਾਡੇ ਆਪੇ ਹੀ ਹੋ ਜਾਣਗੇ। ਸਾਨੂੰ ਇਹੀ ਸਮਝਾਉਂਦੇ ਆ, ਇਹੀ ਕਹਿੰਦੇ ਆ ਸਾਨੂੰ, ਤੁਹਾਡੇ ਕੰਮ ਆਪੇ ਹੋਣਗੇ, ਤੁਹਾਡੇ ਕਾਰਜ ਆਪੇ ਹੋ ਜਾਣਗੇ। ਨਹੀਂ ਭਾਈ, ਮੇਰੇ ਕੰਮ ਹੋਣਗੇ ਪਰ ਕਰਨੇ ਮੈਨੂੰ ਆਪ ਹੀ ਪੈਣਗੇ। ਮੈਂ ਸ਼ਾਂਤ ਹੋ ਸਕਦਾ ਜੇ ਮੈਂ ਅਸ਼ਾਂਤ ਹੋਵਾਂਗਾ, ਆਪਣੇ ਫਰਜ਼ ਨਿਭਾਵਾਂਗਾ, ਆਪਣੀ ਜ਼ਿੰਮੇਵਾਰੀ ਨਿਭਾਵਾਂਗਾ, ਆਪਣੀ ਡਿਊਟੀ ਨਿਭਾਵਾਂਗਾ, ਮੇਰਾ ਕਰਮ ਮੇਰਾ ਧਰਮ ਬਣੇ, ਮੇਰੀ ਜ਼ਿੰਮੇਵਾਰੀ ਜਿਹੜੀ ਜਿਹੜੀ ਮੇਰੀ ਡਿਊਟੀ ਬਣਦੀ ਹੈ ਉਹ ਮੈਂ ਡਿਊਟੀ ਕਰਨੀ ਸ਼ੁਰੂ ਕਰਾਂ। ਇਹ ਹੈ ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣ ਬੂਰ, ਆ ਹੈ ਗਿਆਨ ਦਾ ਬੂਰ ਜਿਹੜਾ ਲੱਗਾ, ਇਹ ਬੂਰ ਹੈ ਜਿਹੜਾ ਸਤਿਗੁਰੂ ਜੀ ਨੇ, ਇਹ ਗਿਆਨ ਦਾ ਬੂਰ ਹੈ ਜਿਹੜਾ ਲਾਇਆ ਸੀ ਉਦੋਂ, ਆ ਸਮਝ ਦਿੱਤੀ ਸੀ। ਵੀਰ ਕੈਲਪੁਰ ਨੇ ਲਿਖੀ ਕਵਿਤਾ, ਦੂਜਾ ਪਹਿਰਾ ਦੁਬਾਰਾ ਪੜ੍ਹਦੇ ਹਾਂ, ਲਓ ਸੁਣੋ। ਆਪਾਂ ਹੁਣ ਸਮਾਪਤੀ ਕਰ ਦੇਣੀ ਹੈ, 5 ਮਿੰਟ ਕਿਰਪਾ ਕਰਕੇ ਬਹਿਣਾ, ਅਰਦਾਸ ਹੁਕਮਨਾਮੇ ਤੋਂ ਬਾਅਦ ਜਾਣਾ ਜੀ, ਗਾਲ ਨਹੀਂ ਕਰਨੀ, ਟਕਾ ਬਣਾ ਕੇ ਰੱਖਣਾ ਟਕਾ। ਹੁਣ ਮੈਨੂੰ ਜਵਾਬ ਦੇਣਾ ਜੀ, ਦੁਨੀਆਂ ਤੇ ਕੀ ਲੈਣਾ ਹੈ? ਗੱਜ ਕੇ ਆਨੰਦ ਲੈਣਾ, ਤੇ ਆਨੰਦ ਕਿਵੇਂ ਲਾਂਗੇ? ਆਪਣੇ ਫਰਜ਼ ਨਿਭਾ ਕੇ। ਆਨੰਦ ਕਿਵੇਂ ਲਾਂਗੇ? ਆਪਣੀ ਡਿਊਟੀ ਕਰਕੇ। ਆਨੰਦ ਕਿਵੇਂ ਲਾਂਗੇ? ਆਪਣੀ ਜ਼ਿੰਮੇਵਾਰੀ ਨਿਭਾ ਕੇ। ਆਨੰਦ ਇਹਦੇ ਨਾਲ ਆਉਣਾ, ਬੇਨਤੀ ਹੈ ਜੀ। ਗੁਰੂ ਸਾਹਿਬ ਜਾਣਗੇ ਫੇਰ ਜਾਣਾ, ਕਾਲ ਨਾ ਕਰੋ। ਸਾਡਾ ਸਾਊਂਡ ਵੀ ਥੱਕ ਗਿਆ ਲੱਗਦਾ ਜਿਹੜੇ ਹਿਸਾਬ ਨਾਲ, ਹੁਣ ਇੰਨਾ ਕਿੱਥੇ ਇੰਨੀ ਦੂਰ ਤੇ ਆਵਾਜ਼ ਵੀ ਨਹੀਂ ਪਹੁੰਚਦੀ, ਜਿੰਨਾ ਲਾ ਸਕਦੇ ਨੇ ਲੱਗਾ ਹੀ ਹੈ, ਪਰ ਇੱਥੇ ਤੱਕ ਤੇ ਔਖਾ ਹੋ ਜਾਂਦਾ। ਕਈ ਵਾਰੀ ਪਤਾ ਹੀ ਨਹੀਂ, ਅੰਦਾਜ਼ਾ ਹੀ ਨਹੀਂ ਨਾ ਹੁੰਦਾ ਕਿੰਨੀ ਸੰਗਤ ਹੈ ਜੀ। ਮੇਰੇ ਵੀਰੋ, ਜ਼ਿੰਮੇਵਾਰੀ ਤੁਹਾਡੇ ਤੇ ਪਾਉਣੀ ਹੈ, ਰੱਬ ਤੁਹਾਡੇ ਵਿੱਚ ਹੀ ਹੈ, ਤੁਸੀਂ ਰੱਬ ਦਾ ਰੂਪ ਹੀ ਹੋ। ਲੱਤਾਂ ਤੇ ਭਾਰ ਪਾ ਕੇ ਜਾਣਾ ਹੈ, ਮੈਂ ਨਹੀਂ ਕਹਿੰਦਾ ਰੱਬ ਨੇ ਕਰਨਾ, ਮੈਂ ਕਹਿੰਦਾ ਤੈਂ ਕਰਨਾ ਹੈ, ਤੈਨੂੰ ਹੀ ਕਰਨਾ ਪੈਣਾ, ਚਾਹੇ ਅੱਜ ਕਰ ਲੈ ਚਾਹੇ ਕੱਲ ਕਰ ਲੈ। ਲਓ ਆ ਕਵਿਤਾ ਨਾਲ ਨਾਲ ਸੁਣਦੇ ਚੱਲੀਏ, ਮਹਾਰਾਜ ਜਾਂਦੇ ਆ ਫੇਰ ਚੱਲਦੇ ਆ, ਕਾਲ ਨਾ ਕਰੋ, 5 ਮਿੰਟ ਬੈਠੋ। ਇੰਨਾ ਚਿਰ ਬਹਿ ਗਏ, ਪੰਜ ਮਿੰਟ ਨਾਲ ਕੀ ਫਰਕ ਪੈਂਦਾ ਹੁਣ? ਸਵਾ ਗਿਆਰਾਂ ਹੋਏ, ਆਪਾਂ ਕਰਦੇ ਹਾਂ ਸਮਾਪਤੀ,
ਟਕਾ ਰੱਖੋ ਜਰਾ। ਹਾਂਜੀ
ਪੜੋ ਪੜੋ।
ਆਪੇ ਨਾਲ ਸਾਂਝ ਪਾ ਲਓ, ਮਿਲਦਾ ਜ਼ਰੂਰ ਜਿਉਂਦੇ ਗੁਰਬਾਣੀ, ਤਾਈਓ ਚੜੇ
ਜਿਉਣੀ ਹੈ, ਗੁਰਬਾਣੀ ਪੜ੍ਹਨੀ ਨੀ ਜਿਉਣੀ ਹੈ, ਲਾਗੂ ਕਰਨੀ ਹੈ, ਜ਼ਿੰਦਗੀ ਚ ਲਿਆਉਣੀ ਹੈ ਗੁਰਬਾਣੀ। ਪੜੋ ਪੜੋ।
ਗਿਆਨ ਵਾਲੀ ਰੁੱਤੇ ਗੁਰੂ ਆਇਆ ਬਣ
ਢਾਂਚਾ ਬਣਿਆ ਹੋਇਆ ਸੀ ਤੇ ਸਭ ਨਾਲੋਂ ਵੱਡਾ ਖਤਰਾ ਅੱਜ ਪੁਜਾਰੀ ਢਾਂਚੇ ਦਾ, ਧਰਮ ਦਾ, ਜਿਹੜਾ ਬੰਦੇ ਦੀ ਪਰਸਨੈਲਿਟੀ ਤੇ ਭਾਰ ਪਾ ਰਿਹਾ, ਉਹਨੂੰ ਖੁੱਲਣ ਨਹੀਂ ਦਿੱਤਾ ਜਾਂਦਾ। ਅਖੇ ਜੀ ਬੰਦਾ ਗਲਤ ਕੰਮ ਕਰ ਲੈ ਕਰਨ ਲੱਗ ਜਾਏਗਾ, ਨਹੀਂ ਭਾਈ, ਜਿਹੜਾ ਕੁਦਰਤੀ ਵਿਧਾਨ ਹੈ, ਜਿਹੜਾ ਕੁਦਰਤੀ ਵਿਧਾਨ ਹੈ, ਜਦੋਂ ਅਸੀਂ ਉਹਨੂੰ ਸਮਝਾਂਗੇ ਤੇ ਗਲਤੀਆਂ ਕਰਨ ਨੂੰ ਮਨ। ਕੱਲ ਆਪਾਂ ਇਸ ਵਿਸ਼ੇ ਤੇ ਲੰਮੀ ਗੱਲ ਕੀਤੀ ਸੀ ਵੀ ਕੁਦਰਤ ਦਾ ਵਿਧਾਨ ਹੈ ਜਿਹੜਾ ਚੋਰੀ ਗਲਤ ਕੰਮ ਕਰਨੇ, ਉਹਦਾ ਬ੍ਰੇਨ ਤੇ ਪਰਸਨੈਲਿਟੀ ਤੇ ਬੜਾ ਭੈੜਾ ਅਸਰ ਪੈਂਦਾ। ਉਹ ਬੰਦੇ ਦੀ ਪਰਸਨੈਲਿਟੀ ਕਦੇ ਡਿਵੈਲਪ ਨਹੀਂ ਹੋ ਸਕਦੀ ਜਿਹਨੇ ਗਲਤ ਕੰਮਾਂ ਵਿੱਚ ਸਾਥ ਦੇਣਾ, ਮਾੜੇ ਕੰਮ ਕਰਨੇ। ਤਾਂ ਕਰਕੇ ਆਪਾਂ ਸਾਰੇ ਵੀਰ ਭਰਾ ਕੋਸ਼ਿਸ਼ ਕਰੀਏ, ਸਭ ਨਾਲੋਂ ਜ਼ਰੂਰੀ ਹੈ ਆ ਸਿਹਤ ਹੈ ਨਾ ਜਿਹੜੀ ਪਹਿਲੇ ਨੰਬਰ ਦੇ ਉੱਤੇ, ਇਹਦੇ ਪ੍ਰਤੀ ਸਾਡਾ ਕੋਈ ਫਰਜ਼ ਹੈ। ਮੇਰੇ ਵੀਰੋ ਜੇ ਨਸ਼ਾ ਕਰਦੇ ਹੋ ਛੱਡੋ, ਇਹ ਸਿਹਤ ਇਹ ਨਸ਼ਾ ਪਾਉਣ ਵਾਸਤੇ ਨਹੀਂ ਬਣੀ। ਇਹਦੇ ਵਿੱਚ ਨਾ ਤੁਸੀਂ ਜਿਵੇਂ ਮੋਟਰਸਾਈਕਲ ਦੇ ਵਿੱਚ ਪੈਟਰੋਲ ਪੈਣਾ, ਉਹਦੇ 'ਚ ਡੀਜ਼ਲ ਨਹੀਂ ਪੈਣਾ। ਜਿਹੜੀ ਗੱਡੀ 'ਚ ਡੀਜ਼ਲ ਪੈਣਾ, ਉਹਦੇ 'ਚ ਮਿੱਟੀ ਦਾ ਤੇਲ ਨਹੀਂ ਪੈ ਜਾਣਾ। ਆ ਸਰੀਰ ਵਿੱਚ ਉਹ ਗੰਦ ਮੰਦ ਨਾ ਪਾਓ ਜਿਹਦੇ ਕਰਕੇ ਸਾਡਾ ਨੁਕਸਾਨ ਹੋਵੇ। ਸਿਹਤ ਦਾ ਪਹਿਲੇ ਨੰਬਰ ਤੇ ਧਿਆਨ ਰੱਖੋ, ਫਰਜ਼ ਪਛਾਣ। ਉਹ ਸ਼ਰਾਬੀ ਨੂੰ ਗਿਆ, ਕਹਿੰਦੇ ਬੜੀ ਮਾੜੀ ਹੈ, ਸਰੀਰ ਤੇਰਾ ਖਰਾਬ ਹੋਈ ਜਾਂਦਾ, ਖੱਪੇ ਪੀ ਵੀ ਜਾਂਦਾ, ਨਸ਼ੇ ਤੇਰੇ ਵੱਧ ਗਏ ਆ, ਤੇ ਇਹ ਤੂੰ ਸਿਹਤ ਦਾ ਵੀ ਖਿਆਲ ਰੱਖਿਆ ਕਰ, ਪੀ ਵੀ ਜਾਂਦਾ, ਐਕਸਰਸਾਈਜ਼ ਕਰਦਾ ਨੀ। ਕਹਿੰਦਾ ਠੀਕ ਹੈ, ਫਿਰ ਹੁਣ ਨਾ ਜਦੋਂ ਵੀ ਠੇਕੇ ਜਾਣਾ। ਕਹਿੰਦੇ ਹਾਂ। ਕਹਿੰਦਾ ਤੁਰ ਕੇ ਜਾਇਆ ਕਰਾਂਗੇ, ਸੈਰ ਵੀ ਹੋ ਜਾਇਆ ਕਦੇ ਕਿਤਾ। ਕਹਿੰਦੇ ਸੈਰ ਵੀ ਕਰ ਲਿਆ ਕਰਾਂਗੇ, ਐਸੀ ਸੈਰ ਨਾ ਕਰੋ, ਪਹਿਲਾਂ ਭੈੜੀਆਂ ਆਦਤਾਂ ਆਪਣੀਆਂ ਛੱਡੀਏ, ਆਪਣੇ ਆਪ ਨੂੰ ਬਦਲੀਏ। ਜਦੋਂ ਜੈਦ ਹੋਏਗੀ ਬੜੀ, ਜ਼ੋਰ ਬੜਾ ਲੱਗਣਾ ਤੇ ਲਾਣਾ ਪੈਣਾ, ਆਪਣੇ ਆਪ ਨੂੰ ਬਦਲਣਾ ਪੈਣਾ। ਕੋਸ਼ਿਸ਼ ਕਰੀਏ ਜੀ ਸਾਡਾ ਕਰਮ ਸਾਡਾ ਧਰਮ ਬਣੇ। ਗਹਿਰੇ ਤਲ ਤੇ ਇਹਨਾਂ ਗੱਲਾਂ ਨੂੰ ਵਿਚਾਰੋ, ਗੁਰਬਾਣੀ ਨੂੰ ਆਪ ਖੋਜੋ, ਫਿਰ ਤੁਹਾਨੂੰ ਪਤਾ ਲੱਗਣਾ ਵੀ ਢਾਂਚਾ ਬੜਾ ਗਲਤ ਬਣ ਗਿਆ, ਇਹਨੇ ਕਦੀ ਸਾਨੂੰ ਆਜ਼ਾਦ ਨਹੀਂ ਹੋਣ ਦੇਣਾ। ਸਟਰਕਚਰ ਬਣਿਆ ਹੋਇਆ ਪੂਰੇ ਦਾ ਪੂਰਾ, ਇੱਥੇ ਕਦੇ ਆਜ਼ਾਦੀ। ਆਪਣੇ ਕਰਮਾਂ ਵੱਲ ਕੰਮਾਂ ਵੱਲ ਧਿਆਨ ਦਿਓ, ਜ਼ਿੰਮੇਵਾਰੀਆਂ ਫਰਜ਼ ਆਪਣੇ ਨਿਭਾਉਣੇ ਸ਼ੁਰੂ ਕਰੀਏ। ਬੀੜ ਤਲਾਬ ਪਿੰਡ ਪੈਂਦਾ ਹੈ ਬਠਿੰਡੇ, ਬੀੜ ਤਲਾਬ ਬਠਿੰਡੇ ਹੈ ਜੀ ਪਿੰਡ, ਨਹਿਰ ਵਾਲਾ ਬੀੜ ਤਲਾਬ ਹੈ ਬਠਿੰਡੇ। ਇੱਥੇ ਦੀਵਾਨ ਹੈ ਤਿੰਨ, ਅਗਲੇ ਮਹੀਨੇ ਜੂਨ ਵਿੱਚ 22-23 ਜੂਨ, ਹੁਣ ਤੋਂ ਇੱਕ ਮਹੀਨੇ ਬਾਅਦ, ਇਦੋਂ ਵੀ ਪਹਿਲਾਂ ਹੀ ਹੈ ਸਮਝ ਲਓ, 22-23 ਜੂਨ ਬੀੜ ਤਲਾਬ ਬਠਿੰਡੇ ਦੀਵਾਨ ਹੈ। ਜਿਨ੍ਹਾਂ ਜਿਨ੍ਹਾਂ ਕੋਲ ਟਾਈਮ ਹੈ, ਜਿਹੜੇ ਉਸ ਏਰੀਏ ਦੇ ਇਲਾਕੇ ਦੀ ਸੰਗਤ ਹੈ, ਉਹ ਉੱਥੇ ਪਹੁੰਚ ਕੇ 22-23 ਜੂਨ ਬੀੜ ਤਲਾਬ ਬਠਿੰਡੇ ਉੱਥੇ ਆਪਾਂ ਹਾਜ਼ਰੀ ਭਰ। ਸ਼ਹਿਰ ਦੇ ਵਿੱਚ ਹੀ ਪਿੰਡ ਪੈ ਜਾਂਦਾ, ਨੇੜੇ ਹੀ ਆ ਜਾਂਦਾ, ਵਿੱਚ ਹੀ ਰਲ ਜਾਂਦਾ ਸ਼ਹਿਰ ਦੇ। ਜਿਨ੍ਹਾਂ ਕੋਲ ਟਾਈਮ ਹੋਵੇ, ਅਗਲੇ ਮਹੀਨੇ ਗਰਮੀ ਤੇ ਵੱਧ ਜਾਣੀ ਹੈ, ਪਰ ਕੋਸ਼ਿਸ਼ ਕਰਿਓ ਵੱਧ ਚੜ ਕੇ ਆਪਾਂ ਰਲ ਕੇ ਲਾਹਾ ਲਈਏ। ਬਾਕੀ ਆਪਣੇ ਆਪ ਨੂੰ ਡਿਵੈਲਪ ਕਰੋ, ਬਹਾਨੇਬਾਜ਼ੀਆਂ ਛੱਡੋ। ਮੈਂ ਪਹਿਲੇ ਦਿਨ ਵੀ ਤੁਹਾਨੂੰ ਕਿਹਾ ਸੀ, ਇਹ ਨਾ ਕਿਹਾ ਕਰੋ ਮੇਰੇ ਮਾਂ ਪਿਓ ਚੰਗੇ ਨਹੀਂ ਮਿਲੇ, ਮੈਂ ਤਾਂ ਤਰੱਕੀ ਨਹੀਂ ਕੀਤੀ, ਮੇਰਾ ਮੈਂ ਅਨਪੜ੍ਹ ਸੀ, ਸਾਨੂੰ ਜੀ ਪ੍ਰਾਈਵੇਟ ਸਕੂਲ ਚ ਨਹੀਂ ਪਾਇਆ, ਸਾਨੂੰ ਇੰਗਲਿਸ਼ ਮੀਡੀਅਮ ਚ ਨਹੀਂ ਪਾਇਆ, ਅਸੀਂ ਭਾਰਤ ਚ ਜੰਮ ਪਏ ਸ਼ਾਇਦ ਤਾਂ। ਇਹ ਹੈ, ਇਹ ਅਸੀਂ ਬਹਾਨੇ ਬਣਾਉਂਦੇ ਹਾਂ, ਇਹ ਬਹਾਨੇ ਬਣਾਉਂਦੇ ਆ। ਜਿਹੜੇ ਕਰਨ ਵਾਲੇ ਸੀ ਮੇਰੇ ਪਿੰਡ ਵਿੱਚੋਂ, ਲੋਕੀ ਐਡਵੋਕੇਟ ਬਣ ਗਏ, ਮੇਰੇ ਪਿੰਡ ਦਾ ਬੰਦਾ ਡਾਕਟਰ ਬਣ ਗਿਆ, ਮੇਰੇ ਪਿੰਡ ਦਾ ਬੰਦਾ ਕਿਤੇ ਦੀ ਕਿਤੇ ਪਹੁੰਚ ਗਿਆ। ਜਿਹੜੇ ਨਹੀਂ ਪਹੁੰਚਣਾ ਉਹਨੇ ਅਮਰੀਕਾ ਜਾ ਕੇ ਵੀ ਕਿਤੇ ਨਹੀਂ ਪਹੁੰਚਣਾ, ਉਹਨੇ ਉੱਥੇ ਜਾ ਕੇ ਵੀ ਕੱਖ ਨਹੀਂ ਕਰਨਾ, ਬਹਾਨੇ ਬਣਾਉਣੇ ਛੱਡ ਦਈਏ ਬਸ, ਕੋਈ ਬਹਾਨਾ ਨਹੀਂ। ਸਿਸਟਮ ਹੀ ਮਾੜਾ ਹੈ ਜੀ, ਇੱਥੇ ਬੰਦਾ ਤਰੱਕੀ ਕਰ ਹੀ ਨਹੀਂ ਸਕਦਾ, ਨਹੀਂ, ਕਿਸੇ ਨੂੰ ਦੋਸ਼ ਨਹੀਂ ਦੇਣਾ, ਹਮੇਸ਼ਾ ਆਪਣੇ ਆਪ ਨੂੰ ਦੋਸ਼ ਦੇਣਾ, ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰੋ, ਤਰੱਕੀ ਕਰੋ, ਜਿੰਨਾ ਹੋ ਸਕਦਾ ਸਿਸਟਮ ਨੂੰ ਸਮਝ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਚੱਲੀਏ, ਆਪਣੇ ਆਪ ਨੂੰ ਦੋਸ਼ ਦਈਏ, ਆਪਣੀਆਂ ਗਲਤੀਆਂ ਕੱਢੀਏ, ਮੇਰੀਆਂ ਗਲਤੀਆਂ, ਮੇਰੀਆਂ ਕਮੀਆਂ, ਮੇਰੀਆਂ ਘਾਟਾਂ, ਮੈਂ ਅੱਗੇ ਨਹੀਂ ਜਾ ਸਕਿਆ, ਮੇਰੀ ਜ਼ਿੰਦਗੀ ਵਿੱਚ ਮੈਂ ਦੋਸ਼ੀ ਹਾਂ, ਆਪਣੇ ਆਪ ਵੱਲ ਕਹੀਏ, ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਬਾਕੀ ਰਹੀ ਗੱਲ, ਕਿਸੇ ਵੀ ਵੀਰ ਦੇ ਦਿਮਾਗ ਵਿੱਚ ਕੋਈ ਸਵਾਲ ਹੁੰਦਾ ਆ ਜਾਂਦਾ, ਸੁਣਦੇ ਆ ਜਿਹੜੇ ਮੁਕਤਸਰ ਸਾਹਿਬ ਦਾ ਜਿਹੜਾ ਸੇਵਾ ਦਲ ਬਣਿਆ, ਇਹਨਾਂ ਨਾਲ ਸੰਪਰਕ ਕਰੋ। ਤੁਸੀਂ ਕੱਲ ਵੀ ਦੀਵਾਨ ਸੁਣਿਆ, ਪਰਸੋਂ ਵੀ ਸੁਣਿਆ, ਅੱਜ ਵੀ ਸੁਣਿਆ, ਜਿੰਨੇ ਤੁਹਾਡੇ ਦਿਮਾਗ 'ਚ ਸਵਾਲ ਪੈਦਾ ਹੁੰਦੇ ਆ ਲਿਖ ਕੇ ਰੱਖ ਲਓ, ਇੱਥੋਂ ਦੇ ਦਲ ਵਾਲਿਆਂ ਨਾਲ ਸੰਪਰਕ ਕਰੋ ਵੀ ਸਾਨੂੰ ਮਿਲਾ ਕੇ ਲਿਆਓ, ਮੇਰੇ ਤੋਂ ਟਾਈਮ ਲੈਣਗੇ ਇੱਕ ਘੰਟਾ ਦੋ ਘੰਟੇ, ਜਿੰਨਾ ਚਿਰ ਤੇਰਾ ਜੀ ਕਰੇਗਾ ਮੇਰੇ ਨਾਲ ਬਹਿ ਕੇ ਗੱਲਬਾਤ ਕਰੀ, ਤੂੰ ਮੈਨੂੰ ਸਮਝਾਈ, ਜੇ ਮੇਰੇ ਤੋਂ ਗਲਤੀ ਲੱਗੀ ਹੈ ਤੇ ਮੈਨੂੰ ਦੱਸੀ, ਜੇ ਤੇਰੇ ਸਮਝ ਵਿੱਚ ਨਹੀਂ ਆਈ ਤੇ ਤੂੰ ਮੈਨੂੰ ਪੁੱਛ। ਮੈਂ ਹਰੇਕ ਸਟੇਜ ਤੇ ਗੱਲ ਕਹੀ ਹੈ ਵੀ ਪ੍ਰਬੰਧਕ ਜਿਹੜੇ ਐਡਾ ਵੱਡਾ ਸਮਾਗਮ ਕਰਾ ਕੇ ਮੈਨੂੰ ਬੁਲਾ ਸਕਦੇ ਆ ਇੱਥੇ, ਤੇ ਤੁਹਾਨੂੰ ਮੈਨੂੰ ਮਿਲਾਉਣ ਦਾ ਪ੍ਰਬੰਧ ਵੀ ਇਹ ਕਰਨਗੇ। ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੁਕਤਸਰ ਸਾਹਿਬ ਦਾ ਬਣਿਆ ਹੋਇਆ ਹੈ, ਇਹਨਾਂ ਵੀਰਾਂ ਦਾ ਸਾਥ ਦਿਆ ਕਰੋ। ਮਹੀਨੇ ਬਾਅਦ ਪ੍ਰੋਗਰਾਮ ਕਰਾਉਂਦੇ ਆ, ਪਿੰਡਾਂ ਪਿੰਡਾਂ 'ਚ ਨਾਲ ਨਾਲ ਉਪਰਾਲਾ ਕਰਦੇ ਆ, ਤੇ ਜਿਹੜੇ ਵੀ ਵੀਰਾਂ ਨੇ ਮਿਲਣਾ ਕਿਰਪਾ ਕਰਕੇ ਦਲ ਵਾਲੇ ਵੀਰਾਂ ਨਾਲ ਸੰਪਰਕ ਕਰੋ, ਕਮੇਟੀ ਨਾਲ ਇਹਨਾਂ ਨੂੰ ਕਹੋ ਸਾਡੇ ਸਵਾਲ ਜਵਾਬ ਹੈ, ਸਾਡੀ ਅਸੀਂ ਗੱਲਬਾਤ ਕਰਨੀ ਹੈ, ਸਾਨੂੰ ਨਾਲ ਲੈ ਕੇ ਚੱਲੋ। ਤਿਆਰ ਹੋ ਕੇ ਆਏ, ਸਵਾਲ ਆਪਣੇ ਕਰੀ ਸਾਰਿਆਂ ਦੇ ਸਾਹਮਣੇ, ਕਾਊਂਟਰ ਕੁਐਸਚਨ ਵੀ ਹੋਣੇ ਆ, ਜੇ ਤੈਂ ਸਵਾਲ ਕਰਨੇ ਆ ਤੇ ਜਵਾਬ ਵੀ ਮਿਲਣਾ, ਤੇ ਮੈਂ ਵੀ ਅੱਗੋਂ ਸਵਾਲ ਪੁੱਛਣਾ ਤੈਨੂੰ। ਉਹਦਾ ਜਵਾਬ ਵੀ ਤਿਆਰ ਰੱਖਣਾ ਪੈਣਾ ਆਪਣੇ ਆਪ ਨੂੰ ਤਿਆਰ ਕਰਕੇ ਤੇ ਬਹਿ ਕੇ ਮੇਰੇ ਨਾਲ ਗੱਲ ਕਰ ਜੋ ਦੁਆਨਾਂ ਵਿੱਚ ਆਪਾਂ ਸੁਣਦੇ ਹਾਂ ਸੁਣਾਉਂਦੇ ਹਾਂ ਜੋ ਗੱਲ ਸਟੇਜ ਤੇ ਹੁੰਦੀ ਹੈ ਇਹ ਲਾਅ ਆਫ ਨੇਚਰ ਦੀ ਗੱਲ ਮੈਂ ਕਰਦਾ ਰੱਬ ਬਾਹਰ ਦੀ ਕੁਦਰਤ ਦੇ ਵਿੱਚ ਹੀ ਹੈ ਅਸੀਂ ਉਹਦਾ ਰੂਪ ਹਾਂ ਇਹ ਕਿਵੇਂ ਹੈ ਕਿੱਦਾਂ ਆ ਇਹਨਾਂ ਟੌਪਿਕਾਂ ਨੂੰ ਸਮਝੀਏ ਆਪਣੇ ਦਿਮਾਗ ਨੂੰ ਥੋੜਾ ਜਿਹਾ ਚਲਾਈਏ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੁਕਤਸਰ ਦੇ ਵੀਰਾਂ ਦਾ ਰਲ ਕੇ ਸਾਥ ਦਿਆ ਕਰੋ ਦੁਬਾਰਾ ਵੀ ਇਹ ਏਦਾਂ ਦੇ ਉਪਰਾਲੇ ਕਰ ਸਕਣ ਸਾਥ ਇਹਨਾਂ ਦਾ ਦਿਓਗੇ ਤੇ ਤਕੜੇ ਹੋ ਕੇ ਨਾਲ ਉਦਮ ਵੀ ਕਰਨਗੇ ਇੱਥੇ ਸਾਰੀ ਸੰਗਤ ਵੱਲੋਂ ਹਰੇਕ ਮਹੀਨੇ ਸ਼ਨੀਵਾਰ ਬੱਸ ਜਾਂਦੀ ਹੈ ਮੁਕਤਸਰ ਸਾਹਿਬ ਦੀ ਸੰਗਤ ਵੱਲੋਂ ਉਦਮ ਹੁੰਦਾ ਤੇ ਜੇ ਰਲ ਮਿਲ ਕੇ ਉਪਰਾਲਾ ਕਰੋਗੇ ਹੋਰ ਵੀ ਪ੍ਰਬੰਧ ਕਰ ਦਿਆ ਕਰਨਗੇ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਗੁਰਦੁਆਰਾ ਪਰਮੇਸ਼ਰ ਦੁਆਰ ਹੁੰਦਾ ਜਿਨ੍ਹਾਂ ਕੋਲ ਟਾਈਮ ਹੋਵੇ ਉਹ ਵੀ ਲਾਹਾ ਪ੍ਰਾਪਤ ਕਰ ਸਕਦੇ ਹੈ ਦਮਦਮਾ ਟੀਵੀ ਫਾਸਟ ਵੇ ਤੇ ਚੱਲਦਾ 132 ਨੰਬਰ ਚੈਨਲ ਤੇ ਉਹ ਵੀਰ ਵੀ ਉਪਰਾਲਾ ਕਰਦੇ ਆ ਉਹ ਤੁਸੀਂ ਦੀਵਾਨ ਜਿਹੜੇ ਲਾਈਵ ਸੁਣ ਸਕਦੇ ਆ ਉਹਨਾਂ ਦਾ ਵੀ ਸਾਥ ਦਿਓ ਗੱਜ ਕੇ ਸਾਰੀ ਸੰਗਤ ਆਪਾਂ ਆਨੰਦ ਸਾਹਿਬ ਚ ਬੋਲਣਾ ਅਰਦਾਸ ਚ ਜੁੜਨਾ ਹੁਕਮਨਾਮੇ ਸੁਣਨੇ ਆ ਤੇ ਗੁਰੂ ਜੀ ਦੇ ਜਾਣ ਤੋਂ ਬਾਅਦ ਅਸੀਂ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਪਹਿਲਾਂ ਨਹੀਂ ਜਾਣਾ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਸੋ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਮੈਂ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਉੱਠਣਾ ਲੇਟ ਕੰਮ ਤੇ ਵੇਲੇ ਨਾਲ ਨਾ ਜਾਣਾ ਸਾਰੇ ਕੰਮਾਂ ਚ ਘਾਟਾ ਸਾਰੇ ਕੰਮਾਂ ਚ ਉਲਾਮੇ ਕੋਈ ਕੰਮ ਪਰਫੈਕਟ ਨਹੀਂ ਕੀਤਾ ਬਾਣੀ ਬਹੁਤ ਪੜ੍ਹਦੇ ਆ ਫਾਇਦਾ ਕੀ ਹੋਇਆ ਕੋਈ ਜ਼ਿੰਮੇਵਾਰੀ ਸਹੀ ਨਹੀਂ ਨਿਭਾਈ ਕੋਈ ਫਰਜ਼ ਸਹੀ ਨਹੀਂ ਨਿਭਾਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਜ਼ਿੰਦਗੀ ਦੇ ਹੋਰ ਗਾਣਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ
ਦੱਸੋ پڑھن والے ہاں جے فرض نبھاونے نہ آئے او فرض نبھاوندے نبھاوندے تے تویاں تے بیٹھے سی فرض نبھاوندے نبھاوندے تے دیگاں چ ابلے سی فرض نبھاوندیاں نے تے چار اداسیاں کیتیاں سی فرض نبھاوندیاں نے تے نند پور چھڈیا سی فرض نبھاوندے تے گنڈیاں تے پئے سی فرض نبھاوندے او کھبے پاسے گرو گوبند سنگھ دے پیٹ وچ چھرا وجدا ہے او فرضی تے نبھاوندے رہے تے فرضی سانو سکھا کے گئے اپنی ذمہ واری اپنی ڈیوٹی اپنا کرم اونوں دھرم بناؤ یہی تے سکھا کے گئے ہیں تے جے فرض نہ سکھے جے چج نہ سکھیا زندگی وچ بدلاو نہ آیا چینج نہ آئی تے دسو پھر اسی کی سکھیا کراماتی ڈھانچہ چھڈو ویرو جے چرنیاں دی گل کرے گا تے اگلیاں نے وڈیاں وڈیاں گنگا دی گل کرنی ہے جے پتھر دی گل کرے گا تے اگلیاں نے وڈے وڈے پہاڑاں دی گل کرنی ہے چیتا رکھیو گل کرو او جدے دلیل ہووے جیڑی بندی ہووے جیڑی پڑھے لکھیاں نوں دس سکیے آن والیاں پیڑھیاں نوں سمجھا سکیے باہرلے دیشاں دے وڈے وڈے سائنٹسٹ بیٹھے ہون کدے انہاں نال گل کریے ایشین کنٹری دے وچ بھارت دے وچ آ نکے جے خطے وچ کدے گرو نانک وی پیدا ہوئے ہے جنہاں نے انہاں ویلیاں وچ ویکھو کتنا دے بچن کیتے کبیر جی دیا دلیلاں سنائیے کوئی سائنٹسٹ ملے پڑھے لکھے بڑے بڑے بندیاں نال گل کریے حیران ہو جان ویکھ کے کبیر جی ایداں دے سی نامدیو صاحب ایداں دے سی او بھگت رامدار جی ایہو جے سن سارے حیران ہو جان تاں کر کے ویرو اے میجک دی گل چھڈو جے کراماتیاں ڈھانچا رکھنا ہے کراماتاں کراماتاں چیتا رکھو اگلے سورج منہ وچ پاوندے ہے سورج ہی منہ وچ پا لیندے ہے ایڈی کرامات انہاں کول انہاں دی ریس پھر کتنا کران گے وہ تے سمندر پی جاندے ہیں سمندر پی جاندے ہیں تے جدوں جی کردا سمندر نو باہر کڈ کے کھارا کر دیندے ہیں انہاں دیاں کراماتاں تے بڑیاں 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 لئی پھردے ہیں اسی کراماتاں نہیں اسی تے کردے ہیں گل دلیلاں دی جیہدے نال سماج دا دماغ دا وکاس ہووے وکاس ہووے آؤ سارے گج کے آنند صاحب چ بولو ارداس جڑو حکم نامے سنیے گرو جی اگے اگے جان گے مگر مگر آپا چلاں گے اج تو بس اپنی ذمہ واریاں ودیا نبھائیے ایسا میٹھا ہو جاؤ کہ میں دے نیڑے آنا ودیا میٹھا سیب ہو کہ فاڑی مینو مل جائے کہ مینو مل جائے کہ مینو مل جائے اتنا ودیا بن کے وکھا ہرک تینو ترسدا پھرے ہرک کہے بہت ودیا کیا بات ہے ایسا نہ بن جائے کتے بھی وہ کہے تو کھا لا وہ کہے تو مگروں لے ایداں کردا سماج سانو ایداں دا نہ بن تے جڑے بندے ودیا پکے اپنے فرض نبھاون والے ہے دنیا انہاں نوں پیار کردی ہے انہاں دا مول پیندا ہے جی انہاں دی قیمت پیندی ہے ایتھے او دلاں چ وسدے ہیں لوکاں دے ایہو جے بندے پورے پکے ہوندے ہیں نا جڑے جنہاں نے پورا 100% اپنی زندگی چ کیتا ہے مر جاندے ہیں پر پھر بھی نہیں مرتے جیوندے رہندے ہیں پرب بھاو ہے بن ساس تے رکھ ہے بنا ساہا تو بھی بیٹھے ہے سا ہے نہیں پر کبیر جی ہے گے سا ہے نہیں گرو نانک ہے گے سا ہے نہیں بابا فرید صاحب ہے گے اج بھی ایتھے بیٹھے گج کے آنند صاحب کوئی رسنا وانجی نہ رہے جنہ متھا نہیں ٹیکیا ٹیک لینا ہے جیب قطر تو ساودھان رہنا ہے ماڑے بندے وچ شرارتی آ جاندے ہیں خیال رکھیو پرس موبائل گہنے سنبھالیو جی اپنے دالالیاں ویراں دا تگڑے ہو کے ساتھ دیا کرو بولدیاں ہوئیاں بھلاں کھیماں کر دینیاں گرو جی جان گے مگر مگر چلدیاں کال نہ کریو بچے اپنے بزرگاں نوں ٹرالیاں وہیکلاں چ آرام نال بٹھا کے گھروں گھری لے کے جائیو اینی گرمی وچ اینی وڈی گنتی جائیو تہاڈا ساریاں دا بہت بہت دھنواد ہے سمجھن دی کھیچل کریو گھرے جا کے وچاریو جو سندے ہو اونوں پلے بننے دی کھیچل کرو گج کے نام سب بولو جی کوئی رسنا وانجی روے رام کلی محلہ تیجا نند کو اوکار ستگر پرساد انت پایا میری مائے ستگر میں پایا
پایا
راج تن پروار پری شبد سا بنیا
وسایا
انت ہوا ستگر میں پایا
سچے
صاحبہ
ਨਹੀਂ ਕਰਦੇ
ਤੇਰਾ ਸਭ ਕੁਝ ਹੈ ਇਹ ਸੁਭਾਗ
ਸਦਾ ਸਿੰਘ ਸਲਾਹ ਤੇਰੀ ਨਾਮ ਮਨ ਵਸਾਵ
ਨਾਮ ਨਿਕਲੇ ਮਨ ਵਸਿਆ ਵਾਜੇ ਸ਼ਬਦ ਤੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰ ਸੱਚ
ਨਾਮ ਆਇਆ ਲਾਲੋ ਰਾਮ ਨਾਮ ਆਇਆ ਲਾਲ ਮੇਰਾ ਜਨ ਭੁੱਖਾ ਸਭ
ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਵੇ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗਏ ਅਜ ਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਰਨਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਨ ਛਕਿਆ ਦੇਗ ਚਲਾਈ ਤੇ ਗਵਾਹੀ ਦੇਖਣ ਲਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬਨ ਬਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਯਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਖਿਆ ਰਿਆਈ ਦੇ ਤਿੱਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਨ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਵਿਚਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਸ੍ਰੀ ਮੁਕਤਸਰ ਸਾਹਿਬ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਰਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਿੰਨ ਦਿਨ ਤੋਂ ਲੈ ਕੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਹਰ ਭਗਵਾਨ ਸਿੰਘ ਬੀਬੀ ਸੰਦੀਪ ਕੌਰ ਸੰਗਤਾਂ ਵੱਲੋਂ ਅਰਦਾਸ ਬੇਨਤੀ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਅਸ ਤੁਮ ਹੀ ਸਜਣ ਸੋਹਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਘਰ ਕੇ ਬੋਲੇ ਵਾਹਿਗੁਰੂ ਤਨਸਰੀ ਮਹਲਾ ਸਾਸ ਸਾਸ ਸਮਾਲਤਾ
ਅਛਲਿਆ ਛੇਦੇ ਅਪਾਰ ਪ੍ਰਭੂ ਉੱਚਾ ਜਾ ਕਰੂ ਜਪ ਜਪ ਕਰ ਹੈ ਆਨੰਦ ਜਾਨੂ ਅਚਰਜਿਆ ਨੂਪ ਸਾਮਤ ਦੇ ਹੋ ਦਿਆਲ ਪ੍ਰਭੂ ਜਿਤ ਤੁਮ ਹੈ ਆਰਾਧਨਾ ਨਾਨਕ ਮੰਗੇ ਦਾਨ ਪ੍ਰਭੂ ਰੇਨ ਪਗ ਸਾਧਾ ਨਾਨਕ ਮੰਗੇ ਦਾਨ ਪ੍ਰਭੂ ਰੇਨ ਪਗ ਸਾਧਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੁਣ ਜ਼ਿਆਦਾ ਸਮਾਂ ਨਹੀਂ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ ਫਿਰ ਆਪਾਂ ਸਾਰੀਆਂ ਸੰਗਤਾਂ ਨੇ ਜਾਣਾ ਆਪੋ ਆਪਣੀ ਜਗ੍ਹਾ ਤੇ ਬੈਠੋ ਸੋ ਇੱਥੋਂ ਦੇ ਤਿੰਨੇ ਦੀਵਾਨਾਂ ਦੀਆਂ ਸੀੜੀਆਂ ਜੋ ਪੰਡਾਲ ਦੇ ਮੁੱਖ ਗੇਟ ਤੇ ਸਟਾਲ ਲੱਗੀ ਆ ਉੱਥੋਂ ਆਪ ਸੰਗਤਾਂ ਪ੍ਰਾਪਤ ਕਰ ਸਕਦੇ ਹੋ ਸੋ ਭਾਈ ਸਾਹਿਬ ਜੀ ਦੇ ਜਿੱਥੇ ਵੀ ਦੀਵਾਨ ਸੱਜਦੇ ਨੇ ਸੋ ਸਾਰੇ ਦੀਵਾਨਾਂ ਦਾ ਲਾਈਵ MP ਚੈਨਲ ਤੇ ਚੱਲਦਾ ਸੰਗਤ ਨੂੰ ਬੇਨਤੀ MP ਚੈਨਲ ਸਬਸਕ੍ਰਾਈਬ ਕਰੋ ਸੋ ਜਿਹੜੇ ਸੰਗਤ ਵਿੱਚ ਨਹੀਂ ਆ ਸਕਦੇ ਉਹ ਆਪਣੇ ਘਰਾਂ ਵਿੱਚ ਬੈਠ ਕੇ ਵੀ ਦੀਵਾਨ ਸੁਣ ਸਕਦੇ ਨੇ ਸੋ ਹੁਣ ਆਓ ਪੰਜ ਪਿਆਰਿਆਂ ਦਾ ਸਨਮਾਨ ਹੋਵੇਗਾ ਸੋ ਜਿਹੜੀ ਸੰਗਤ ਨਮਸਕਾਰ ਕਰ ਰਹੀ ਆ ਪਿਆਰ ਦੇ ਨਾਲ ਧੱਕਾ ਨਾ ਕਰੋ ਸੋ ਆਪਣੇ ਮੋਬਾਈਲਾਂ ਦਾ ਪਰਸਾਂ ਦਾ ਗਹਿਣਿਆਂ ਦਾ ਚੈਨੀਆਂ ਦਾ ਧਿਆਨ ਰੱਖੋ ਸੋ ਆਹ ਤਿੰਨ ਪਰਸ ਕਿਸੇ ਵੀਰ ਦੇ ਸਟੇਜ ਤੇ ਆਏ ਨੇ ਜਿਸ ਵੀ ਕਿਸੇ ਵੀਰ ਦੇ ਹੋਣ ਉਹ ਆ ਕੇ ਪਰਸ ਪ੍ਰਾਪਤ ਕਰ ਲੈਣ ਪੰਜ ਪਿਆਰਿਆਂ ਦਾ ਸਨਮਾਨ ਹੋ ਰਿਹਾ ਬੋਲੇ ਸੋ ਨਿਹਾ ਬੋਲੇ ਸੋ ਨਿਹਾ ਬੋਲੇ ਸੋ ਨਿਹਾਲ ਸੋ ਸੇਵਾ ਦਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਥੋਂ ਦੀ ਸੰਗਤ ਵੱਲੋਂ ਜੋ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ ਸੰਗਤ ਨੂੰ ਬੇਨਤੀ ਭਾਈ ਬਹਿ ਜਾਓ ਸਿੰਘਾਂ ਨੂੰ ਬੇਨਤੀ ਬਹਿ ਜਾਓ ਆਪੋ ਆਪਣੀ ਜਗ੍ਹਾ ਤੇ ਸੋ ਜਿਨ੍ਹਾਂ ਸੇਵਾਦਾਰਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਉਹਨਾਂ ਦਾ ਸਨਮਾਨ ਹੋਣਾ ਥੋੜਾ ਸਮਾਂ ਲੱਗਣਾ ਬਹਿ ਜਾਓ ਸੋ ਸੇਵਾ ਦਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੋ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਸੋ ਜਿਨ੍ਹਾਂ ਜਿਨ੍ਹਾਂ ਸਿੰਘਾਂ ਦੇ ਨਾਮ ਬੋਲੇ ਜਾਣਗੇ ਜਲਦੀ ਜਲਦੀ ਆ ਕੇ ਸਨਮਾਨ ਪ੍ਰਾਪਤ ਕਰਨ ਜੋੜਾ ਘਰ ਦੀ ਸੇਵਾ ਭਾਈ ਅਮਰਜੀਤ ਸਿੰਘ ਗੰਗਾ ਨਗਰ ਵਾਲੇ ਪਾਰਕਿੰਗ ਦੀ ਸੇਵਾ ਭਾਈ ਸੁਖਦੀਪ ਸਿੰਘ ਭਾਗਸਰ ਉਹਨਾਂ ਦੀ ਸਾਰੀ ਟੀਮ ਪੰਡਾਲ ਦੀ ਸੇਵਾ ਭਾਈ ਸਤਨਾਮ ਸਿੰਘ ਸ੍ਰੀ ਅੰਮ੍ਰਿਤਸਰ ਸੇਵਾ ਦਲ ਲੰਗਰ ਦੀ ਸੇਵਾ ਸੁਖਚੈਨ ਸਿੰਘ ਸੀਰ ਵਾਲੀ ਲੰਗਰ ਦੇ ਵਿੱਚ ਵਿਸ਼ੇਸ਼ ਸਹਿਯੋਗ ਸਰਦਾਰ ਹਰਨੇਕ ਸਿੰਘ ਖਾਲਸਾ ਝਲੇਬ ਵਾਲੀ ਵਿਸ਼ੇਸ਼ ਸਹਿਯੋਗ ਗੁਰਮੀਤ ਸਿੰਘ ਸੁਖਣੇ ਵਾਲੇ ਪਾਣੀ ਦੀ ਸੇਵਾ ਗੁਰਦਿਆਲ ਸਿੰਘ ਸ੍ਰੀ ਮੁਕਤਸਰ ਸਾਹਿਬ ਪਾਲਕੀ ਦੀ ਸੇਵਾ ਸੁਰਿੰਦਰ ਸਿੰਘ ਸੋਢੀ ਸ੍ਰੀ ਮੁਕਤਸਰ ਸਾਹਿਬ ਸਿਪਾਹੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਬੋਲੇ ਨੇ ਉਹ ਆ ਕੇ ਸਨਮਾਨ ਪ੍ਰਾਪਤ ਕਰ ਲੈਣ ਜਲਦੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੋ ਜਿਨ੍ਹਾਂ ਸਿੰਘਾਂ ਨੇ ਤਿੰਨ ਦਿਨਾਂ ਤੋਂ ਜਥੇ ਤੋਂ ਪਹਿਲਾਂ ਕੀਰਤਨ ਦੀ ਹਾਜ਼ਰੀ ਭਰਦੇ ਸੀ ਰਾਗੀ ਜਥਾ ਉਹ ਵੀ ਇੱਕ ਸਿੰਘ ਆ ਕੇ ਸਨਮਾਨ ਪ੍ਰਾਪਤ ਕਰ ਲੈਣ ਭਾਈ ਸੁਰਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਜੋ ਪਰਮੇਸ਼ਰ ਦਵਾਰ ਜੋ ਮਿਸ਼ਨ ਦੇ ਪ੍ਰਚਾਰਕ ਨੇ ਭਾਈ ਸੁਰਿੰਦਰ ਸਿੰਘ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰ ਲੈਣ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਭਾਈ ਸੁਰਿੰਦਰ ਸਿੰਘ ਭਾਈ ਸੁਰਿੰਦਰ ਸਿੰਘ ਬੋਲੇ ਸੋ ਨਿਹਾਲ ਸੁਭਾਉ ਸਾਰੀਆਂ ਸੰਗਤਾਂ ਅਰਦਾਸ ਵਿੱਚ ਸਾਵਧਾਨ ਹੋ ਜਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਮ ਕੋਈ ਨੀ
ਬੋਲੇ ਸੋਨਿਹਾ ਸੋ ਭਾਈ ਗੁਰਮੀਤ ਸਿੰਘ ਜੀ ਭਾਈ ਸਾਹਿਬ ਜੀ ਉਹਨਾਂ ਦਾ ਸਨਮਾਨ ਕਰਨਗੇ ਚਲ ਬੋਲੇ ਸੋਨਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਚਲ ਜੋ